لایا رادے کہوار ترو فرمایا سو ٹاڑی دا کم ہے جس گاؤنا استت کرنی سفت کرنی تے سفت اوری کریے گیدی سفت کردیا آپ نیویں نہ ہوئیے کہ چھوٹے دی بہت ہی وڈیائی کر دیا گے خوشامدی جا پانگے لالچی جا پانگے نیویں ہوواں گے پر جے او دی سفت کریے گیدے ورگا سنسار وچ ہور ہے ہی کوئی نہیں وہ آپ تو چہرہ ہے وہ دی سفت کرن والا بھی وہ دے چرنا دی توڑی پرابت کر لیا کرتا ہے سو کریے سفت تو کریے Woo! ਸਾਈਂ ਤੁਲਸੀਦਾਸ ਜੀ ਫਰਮਾਉਂਦੇ ਹਨ, ਜਨਮੇ ਜਨੇ ਤੋਂ ਭਗਤ ਜਨ ਕਹਿ ਦਾਤਾ ਕਹਿ ਤੂ, ਨਹੀਂ ਤੋ ਜਨਮੇ ਬਾਂਗ ਹੈ ਕਾਇ ਵਾਰੇ ਨੂੰ। ਹੇ ਮਾਤਾ, ਜੇ ਬੱਚੇ ਨੂੰ ਜਨਮ ਦੇਣੀ ਹੈ ਜਾਂ ਉਹ ਭਗਤ ਹੋਵੇ ਜਾਂ ਸੂਰਮਾ ਹੋਵੇ ਤੇ ਜਾਂ ਫਿਰ ਤਿਆਗੀ ਹੋਵੇ, ਜੇ ਤਿੰਨਾਂ ਚੋਂ ਕੋਈ ਗੱਲ ਵੀ ਨਹੀਂ ਆਪਣੇ ਜੋਗਨ ਬਰਬਾਦ ਕਿਉਂ ਕਰਦੀ। ਮਾਤਾ ਤੁਸੀਂ ਜੀ ਨੇ ਕਿਹਾ ਮੈਂ ਇੱਕੋ ਹੀ ਈਸ਼ਵਰ ਤੋਂ ਪੁੱਤਰ ਮੰਗਾਂਗੇ ਜਿਹਦੇ ਵਿੱਚ ਤਿੰਨੇ ਗੁਣ ਮੌਜੂਦ ਹੋਣ। ਇੱਕ ਵਾਰ ਕਿਸੇ ਵਿਦਵਾਨ ਭੱਜਣ ਦਾ ਇੱਕ ਲੇਖ ਪੜਿਆ, ਕਹਿੰਦਾ ਹੈ ਭਾਰਤ ਦੀਆਂ ਦੋ ਮਹਾਨ ਇਸਤਰੀਆਂ, ਇੱਕ ਮਾਤਾ ਸੀਤਾ ਜੀ ਭਗਵਾਨ ਰਾਮ ਚੰਦਰ ਜੀ ਦੀ ਪਤਨੀ, ਦੂਸਰੀ ਮਾਤਾ ਜੀ ਸੋਦਰਾ ਮਹਾਤਮਾ ਬੁੱਧ ਦੀ ਪਤਨੀ। ਉਹਨਾਂ ਦੋਵਾਂ ਦੇ ਉੱਤਮ ਹੋਣ 'ਤੇ ਕੋਈ ਸ਼ੰਕਾ ਨਹੀਂ ਕੀਤਾ ਜਾ ਸਕਦਾ, ਮਹਾਨ ਹਨ। ਮਗਰ ਲੇਖ ਇਸ ਢੰਗ ਨਾਲ ਲਿਖਿਆ ਗਿਆ ਕਿ ਉਹਨਾਂ ਵਰਗਾ ਸਾਰੇ ਸੰਸਾਰ ਵਿੱਚ ਹੋਰ ਕੋਈ ਮਹਾਨ ਨਹੀਂ ਹੋਇਆ। ਮੇਰਾ ਇੱਕ ਜਵਾਬ ਵਿੱਚ ਲੇਖ ਆਇਆ ਕਿ ਮਾਤਾ ਗੁਜਰੀ ਜੀ ਵਰਗਾ ਸਾਰੇ ਸੰਸਾਰ ਵਿੱਚ ਮਹਾਨ ਕੋਈ ਨਹੀਂ। ਹੁਣ ਇਤਿਹਾਸ ਤੇ ਚਾਤੀ ਮਾਰੋ, ਮਾਤਾ ਪਿਤਾ ਜੀ ਰਾਜਕੰਨਿਆ ਹਨ ਤੇ ਰਾਜੇ ਦੇ ਨੋਹ ਹਨ। ਦੇਸ ਨਿਕਾਰੇ ਦਾ ਹੁਕਮ ਕੇਵਲ ਰਾਮ ਚੰਦਰ ਜੀ ਵਾਸਤੇ ਹੈ, ਸੀਤਾ ਵਾਸਤੇ ਨਹੀਂ। ਪਤੀ ਦਾ ਸਾਥ ਤਿਆਗ ਦੇਣ ਦੀ, ਸਹੁਰੇ ਘਰ ਜਾਂ ਪੇਕੇ ਘਰ ਜ਼ਿੰਦਗੀ ਦੀਆਂ ਬਾਗੜੀਆਂ ਬਾਕੀ ਸਾਰੀਆਂ ਸਹੂਲਤਾਂ ਮਨਜ਼ੂਰ ਸਨ, ਮਿਲ ਸਕਦੀਆਂ ਸਨ, ਪਰ ਪਤੀ ਦਾ ਸਾਥ ਨਹੀਂ ਤਿਆਗ ਗਿਆ। ਗੁਰੂ ਮਹਾਰਾਜ ਇਸ ਦੇਸ਼ ਦੀ ਨੇਕ ਇਸਤਰੀ ਦੇ ਮੁਤੱਲਕ ਕਹਿੰਦੇ ਹਨ, ਉਸਦੀ ਰੀਤ ਕੀ ਹੋਇਆ ਕਰਦੀ ਹੈ, ਰੁੱਖੋ ਭੋਜਨ ਹੂਮ ਸੈਨ ਸਗੀ ਪ੍ਰੇਸੰਗ ਸੁਖ ਵਿਹਾਰ, ਰੁੱਖੀ ਰੋਟੀ ਮਿਲੇ ਸਤਰ ਤੇ ਸੋਣਾ ਮਿਲੇ, ਮਰ ਪਤੀ ਦਾ ਸਾਥ ਹੋਵੇ ਮੈਂ ਸਮਝਾਂ ਨਹੀਂ ਮੇਰੇ ਸੁੱਖ ਵਿੱਚ ਗੁਜ਼ਰ ਰਹੀ। ਸੋ ਮਾਤਾ ਸੀਤਾ ਜੀ ਨੇ ਗਹਿਣੇ ਤਿਆਗ ਦਿੱਤੇ, ਰੇਸ਼ਮੀ ਬਸਤਰ ਤਿਆਗ ਦਿੱਤੇ, ਸਾਧਨੀਆਂ ਵਾਲਾ ਰੂਪ ਧਾਰ ਕੇ ਪਤੀ ਦੇ ਸਾਥ ਤੁਰ ਪਈ ਹੈ। ਮਹਾਨਤਾ ਹੈ ਇਹ ਤੇ ਇਨਕਾਰ ਕੋਈ ਨਹੀਂ, ਮੈਂ ਪਤੀ ਦਾ ਸਾਥ ਮੌਜੂਦ ਹੈ। ਦੂਸਰੀ ਮਾਤਾ ਜੀ ਸੋਦਰ, 5 ਮਹੀਨੇ ਦਾ ਬੱਚਾ ਹੈ ਗੋਦ ਵਿੱਚ, ਸਿਧਾਰਥ ਸੁੱਤੇ ਪਏ ਮਾਂ ਪੁੱਤਰ ਨੂੰ ਛੱਡ ਕੇ ਤੁਰ ਪਏ, ਕਿਉਂਕਿ ਗ੍ਰਿਸ਼ ਵਿੱਚ ਰਹਿ ਕੇ ਮੈਂ ਭਜਨ ਨਹੀਂ ਕਰ ਸਕਾਂਗਾ, ਉਜਾੜ ਵਿੱਚ ਗਿਆ ਹੈ, ਲੋਕੇ ਤਪ ਕੀਤਾ ਹੈ, ਨਿਰਵਾਣ ਦੀ ਪ੍ਰਾਪਤੀ ਹੋਈ, ਮਹਾਤਮਾ ਬੁੱਧ ਹੋਇਆ ਤਾਂ ਸਭ ਤੋਂ ਪਹਿਲੀ ਕਿਹੜੀ ਉਸਦੀ ਉਹਦੀ ਪਤਨੀ ਯਸ਼ੋਧਰਾ ਬਣੀ ਹੈ, ਜਿਸਨੇ ਆਪਣਾ ਵੈਦਿਕ ਧਰਮ ਤਿਆਗ ਕੇ ਮਹਾਤਮਾ ਬੁੱਧ ਦਾ ਧਰਮ ਪ੍ਰਵਾਨ ਕੀਤਾ। ਮਹਾਨਤਾ ਹੈ ਮਗਰ ਇਸ ਵਿੱਚ ਕੋਈ ਮਾਨਸਿਕ ਉਲਝਣ ਨਹੀਂ। ਭਾਰਤ ਦੀ ਇਸਤਰੀ ਪਤੀ ਨੂੰ ਪਰਮਾਤਮਾ ਦਾ ਰੂਪ ਮੰਨਦੀ ਤਾਂ ਪਤੀ ਦਾ ਧਰਮ ਗ੍ਰਹਿਣ ਕਰ ਲੈਣ 'ਚ ਮਨ 'ਚ ਕੋਈ ਉਲਝਣ ਨਹੀਂ ਪੈਦਾ ਹੋਈ, ਫਿਰ ਵੀ ਮਹਾਨ ਹੈ ਇਸ ਤੋਂ ਇਨਕਾਰ ਨਹੀਂ। ਮਾਤਾ ਗੁਜਰੀ ਜੀ 9-10 ਸਾਲ ਦੇ ਹਨ, ਜਦ ਸ਼ਾਦੀ ਹੋ ਗਈ ਤੇ ਇੱਕ ਮਿੰਟ ਵੀ ਪਤੀ ਦਾ ਸਾਥ ਨਹੀਂ ਤਿਆ ਗਿਆ, ਉਹਨੇ ਸੇਵਾ 'ਚ ਲੱਗੇ ਰਹੇ। ਸੱਚੇ ਪਾਤਸ਼ਾਹ ਭਗਤੀ ਕਰਦੇ ਹਨ ਤਾਂ ਰਸਤਾ ਉਹ ਹੀ ਅਪਣਾ ਲਿਆ ਹੈ, ਕੇਵਲ ਪਤੀ ਸੇਵਾ ਹੀ ਨਹੀਂ ਪਰਮਾਤਮਾ ਦੀ ਭਗਤੀ। ਗਵਾਹੀ ਦੇ ਰਹੇ ਹਨ ਮੇਰੇ ਕਲਗੀ ਕਰਮਾ ਰਾਜ ਤਾਤ ਮਾਤ ਮੁਰ ਅਲੱਖ ਅਰਾਧਾ, ਮੇਰੇ ਮਾਤਾ ਔਰ ਪਿਤਾ ਦੋਹਾਂ ਨੇ ਅਲੱਖ ਜੋ ਜਾਣਿਆ ਨਹੀਂ ਜਾ ਸਕਦੇ ਈਸ਼ਵਰ ਉਹਦੀ ਆਰਾਧਨਾ ਕੀਤੀ। ਤੇ ਕਿਤਨਾ ਸੰਜਮ ਹੈ ਪਤੀ ਦੇ ਸਾਥ ਰਹਿੰਦਿਆਂ ਵੀ ਬ੍ਰਹਮਚਾਰੀ ਕਿੱਥੋਂ ਤੱਕ ਨਿਭਾਇਆ, ਜਿਸ ਵੇਲੇ ਅਲਾਹਾਬਾਦ ਪ੍ਰਯਾਗ ਤਰਵੇਣੀ ਜਿਸ ਨੂੰ ਕਹਿੰਦੇ ਹਨ, ਮੈਂ ਉਹ ਜਗ੍ਹਾ ਦੇਖੀ, ਦੋ ਨਦੀਆਂ ਆਣ ਕੇ ਮਿਲਦੀਆਂ ਹਨ, ਇੱਕ ਪਾਸੇ ਜਮਨਾ ਹੈ ਇੱਕ ਪਾਸੇ ਗੰਗਾ, ਕਪਲ ਪੈਂਦਾ ਹੈ ਤੇ ਪੰਡਿਤ ਨੇ ਕਿਹਾ ਤੀਸਰੀ ਨਦੀ ਥੱਲਿਓਂ ਨਿਕਲਦੀ ਹੈ, ਇਸ ਵੇਲੇ ਤਰਵੇਣੀ ਨਾਮ ਦੇ ਦਿੱਤਾ ਗਿਆ। ਉੱਥੇ ਮਾਤਾ ਨਾਨਕੀ ਜੀ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਮਾਤਾ ਜੀ ਹੱਥ ਜੋੜ ਕੇ ਬੇਨਤੀ ਕੀਤੀ, ਮੇਰੇ ਲਾਲ ਜੀਓ, ਕਿਤੇ ਤੁਸੀਂ ਮੇਰੇ ਲਾਲ ਹੋ ਉੱਥੇ ਮੇਰੇ ਗੁਰੂ ਨਾਨਕ ਦਾ ਰੂਪ ਵੀ ਹੋ, ਤੇ ਮੈਂ ਤੁਹਾਡੇ ਕੁਝ ਵਰ ਮੰਗਣਾ ਚਾਹੁੰਦੀ। ਇੱਥੇ ਕਿੰਨੇ ਸਵਾਦੀ ਆਉਂਦੇ ਨੇ ਤੁਹਾਡੇ ਦਰ ਤੇ, ਤੁਹਾਡੇ ਕੋਲ ਵਰ ਮੰਗਦੇ ਨੇ, ਅੱਜ ਮੈਂ ਵੀ ਵਰ ਮੰਗਣਾ ਚਾਹੁੰਦੀ। ਸਿਰ ਝੁਕਾਇਆ ਨੌਵੇਂ ਪਾਤਸ਼ਾਹ ਨੇ, ਕਿਹਾ ਮਾਤਾ ਜੀ ਹੁਕਮ ਕਰੋ। ਤਾਂ ਮਾਤਾ ਜੀ ਨੇ ਹੱਥ ਜੋੜ ਕੇ ਕਿਹਾ, ਗੁਰੂ ਨਾਨਕ ਮਹਾਰਾਜ ਦੇ ਘਰੋਂ ਮੈਂ ਪੋਤਰਾ ਚਾਹੁੰਦੀ, ਬਚਿੱਤਰ ਲਾਸਕਰ ਜੀ ਦਾ ਹਵਾਲਾ ਹੈ। ਤਾਂ ਪਰਨੀ ਸਾਹਿਬ ਜਾ ਕੇ ਦਸਵੇਂ ਪਾਤਸ਼ਾਹ ਜੀ ਦਾ ਅਵਤਾਰ ਹੋਇਆ, ਪ੍ਰਗਟ ਹੋਏ ਸਨ। ਉਸ ਵੇਲੇ ਮਾਤਾ ਗੁਜਰੀ ਜੀ ਦੀ ਉਮਰ
47 ਸਾਲ ਦੇ ਕਰੀਬ ਹੈ। ਅੰਦਾਜ਼ਾ ਲਗਾਓ ਕਿਤਨੀ ਪਰਹੇਜ਼ ਔਰ ਸੰਜਮ ਵਿੱਚ ਭਗਤੀ ਕਰਦੇ ਹਾਂ, ਨਿਰੰਕਾਰ ਦੀ ਆਰਾਧਨਾ ਕਰਦੇ ਹਾਂ। ਉਮਰ ਗੁਜ਼ਾਰੀ ਹੈ ਤੇ ਵਰ ਮੰਗਿਆ ਕਿ ਨਿਰੰਕਾਰ ਮੈਨੂੰ ਇੱਕ ਪੁੱਤਰ ਦੇ ਜਿਹੜਾ ਸਰਬ ਗੁਣ ਸਮਰੱਥ ਹੋਏ। ਗੁਰੂ ਮਹਾਰਾਜ ਇਸ਼ਾਰਾ ਕਰਦੇ ਇਸ ਪਾਸ ਦਸਵੇਂ ਪਾਤਸ਼ਾਹ ਕਿ ਮੇਰੇ ਮਾਤਾ ਪਿਤਾ ਜੀ ਦੇ ਵਰ ਮੰਗਣ ਤੇ ਨਿਰੰਕਾਰ ਦੇ ਭੇਜੇ ਹੋਏ ਅਸੀਂ ਸੰਸਾਰ ਵਿੱਚ ਆਏ ਹਾਂ। ਹੁਣ ਭਗਤੀ ਦਾ ਤੱਕੋ ਭਾਈ ਕਬੀਰ ਜੀ ਭਗਤੀ ਦਾ ਆਖਰੀ ਸਿੱਕਾ ਕਰਦੇ ਹਨ ਕਿ ਕਬੀਰ ਹਰ ਜਗ ਐਸਾ ਚਾਹੀਏ ਐਸਾ ਜੈਸਾ ਹਰੀ ਹੋਏ, ਹਰੀ ਵਰਗਾ ਹੋ ਜਾਣਾ ਹੀ ਰੱਬ ਦੀ ਪ੍ਰਾਪਤੀ ਹੈ। ਜਿਹੜੇ ਗੁਣ ਈਸ਼ਵਰ ਵਿੱਚ ਚਿਤਵੇ ਜਾਂਦੇ ਹਨ ਉਹ ਗੁਣ ਆਪਣੇ ਅੰਦਰ ਧਾਰਨ ਕਰ ਲੈਣੇ, ਇਸ ਨੂੰ ਭਗਤੀ ਕਹਿੰਦੇ ਹਨ। ਤਾਂ ਮਹਾਰਾਜ ਕਹਿੰਦੇ ਨੇ ਨਿਰੰਕਾਰ ਦੀ ਆਰਾਧਨਾ ਦੇ ਤੁਹੈ ਤੇ ਏਕ ਰੂਪ ਹੈ ਗਿਓ। ਉਪਨਿਸ਼ਦਾਂ ਵਿੱਚ ਅੱਧ ਕਿਸਮ ਦੀ ਮੁਕਤੀ ਮੰਨੀ ਗਈ ਤੇ ਆਖਰੀ ਮੁਕਤੀ ਇਹ ਹੈ ਨਿਰੰਕਾਰ ਦਾ ਰੂਪ ਹੋ ਜਾਣਾ। ਤੁਹੈ ਤੇ ਏਕ ਰੂਪ ਹੈ ਗਿਓ ਭਗਤੀ ਦਾ ਸਿਖਰ ਹੈ। ਉਸ ਤੋਂ ਬਾਅਦ ਵਾਰੀ ਆਉਂਦੀ ਹੈ ਦਾਤਾ ਹੋਣ ਦੀ। ਕੌਣ ਹੈ ਸੰਸਾਰ ਵਿੱਚ ਕੋਈ ਮਿਸਾਲ ਨਹੀਂ ਮਿਲੇਗੀ ਕਿ 8 ਸਾਲ ਦਾ ਬੱਚਾ ਦੂਸਰਿਆਂ ਦੇ ਦੁੱਖ ਵੇਖ ਕੇ ਕਹਿ ਦੇ ਪਿਤਾ ਜੀ ਇਹਨਾਂ ਥਾਂ ਆਪ ਕੁਰਬਾਨੀ ਦਿਓ। ਰੋਂਦੇ ਵੇਖੇ ਹਨ ਪੰਡਿਤ ਦਸਵੇਂ ਪਾਤਸ਼ਾਹ ਬਰਦਾਸ਼ਤ ਨਹੀਂ ਕਰ ਸਕੇ। ਪਿਤਾ ਦੇ ਘਰ ਵਿੱਚ ਬਾਣੀ ਪਾ ਕੇ ਕਹਿੰਦੇ ਨੇ ਮੇਰੇ ਗੁਰਦੇਵ ਦੁਨੀਆਂ ਭਰ ਦੇ ਦੁੱਖ ਤੁਹਾਡਾ ਗੋਬਿੰਦ ਬਰਦਾਸ਼ਤ ਕਰ ਲਵੇਗਾ, ਪਰ ਕਿਸੇ ਮਜ਼ਲੂਮ ਦੀਆਂ ਅੱਖਾਂ ਵਿੱਚ ਆਏ ਹੰਝੂ ਇਹ ਸਹਿਜਾਣੇ ਮੇਰੇ ਅਖਤਿਆਰ ਨਹੀਂ ਕਰਨਗੇ। ਇਹਨਾਂ ਦਾ ਇਲਾਜ ਵੀ ਕੋਈ ਹੋ ਸਕਦਾ ਹੈ? ਇਹਨਾਂ ਰੋਣੀਆਂ ਅੱਖਾਂ ਨੂੰ ਹੌਸਲਾ ਵੀ ਸਿਖਾਇਆ ਜਾ ਸਕਦਾ ਹੈ? ਗੁਰਦੇਵ ਨੇ ਕਿਹਾ ਹਾਂ, ਮਰੇ ਦੇ ਬਦਲੇ ਘਾਲਣਾ ਘਾਲਣੀ ਪਏਗੀ। ਡਾਕਟਰ ਨੇ ਕਿਹਾ ਇਸ ਗੱਭਰੂ ਦੇ ਸਰੀਰ ਚੋਂ ਲਹੂ ਮੁੱਕ ਗਏ, ਫਿਰ ਇਸ ਨਾਲ ਮਿਲਣਾ ਔਰ ਮਿਲਵਾ ਲਹੂ ਇਸ ਦਾਖਲ ਕਰੋਗੇ ਤਾਂ ਕਦੇ ਬਚ ਸਕਦਾ ਹੈ? ਕਿਸੇ ਕੌਮਾਂ ਕਮਜ਼ੋਰ ਹੋ ਜਾਇਆ ਕਰਦੀਆਂ ਨੇ, ਉਹ ਵੀ ਕਿਸੇ ਸ਼ਹੀਦ ਦੇ ਖੂਨ ਦੇ ਨਾਲ ਹੀ ਤਾਕਤਵਰ ਬਣਿਆ ਕਰਦੀਆਂ ਨੇ, ਕਿਸੇ ਤੋਂ ਬਿਨਾਂ ਨਹੀਂ। ਕਿਸੇ ਮਹਾਨ ਪੁਰਸ਼ ਦਾ ਖੂਨ, ਕਿਸੇ ਮਹਾਨ ਪੁਰਸ਼ ਦੀ ਕੁਰਬਾਨੀ ਇਸ ਮੁਰਦਾ ਕੌਮ ਨੂੰ ਜ਼ਿੰਦਗੀ ਦੇ ਸਕਦੀ ਹੈ? ਨਹੀਂ ਤਾਂ ਨਹੀਂ। ਹੱਥ ਜੋੜ ਕੇ ਦਸਵੇਂ ਪਾਤਸ਼ਾਹ ਕਹਿੰਦੇ ਨੇ ਗੁਰਦੇਵ ਫਿਰ ਤੁਹਾਡੇ ਨਾਲ ਮਹਾਨ ਕੌਣ ਹੋਵੇਗਾ? ਇਹਨਾਂ ਥਾਂ ਆਪ ਕੁਰਬਾਨੀ ਦਿਓ। ਗੁਰੂ ਮਹਾਰਾਜ ਨੇ ਇਸ਼ਾਰਾ ਕੀਤਾ ਨੌਵੇਂ ਪਾਤਸ਼ਾਹ ਦੀ ਸ਼ਹਾਦਤ ਬਾਬਤ ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨੂੰ ਆ ਗੁਰੂ ਤੇਗ ਬਹਾਦਰ ਵਰਗੀ ਕਰਨੀ ਸੰਸਾਰ ਵਿੱਚ ਅੱਜ ਤੱਕ ਹੋਰ ਕਿਸੇ ਨਹੀਂ ਕੀਤੀ। ਬਾਕੀ ਇਹ ਸ਼ਹਾਦਤ ਹੀ ਕਰਨੀ ਹੈ? ਨਹੀਂ, ਸ਼ਹਾਦਤ ਉਦੋਂ ਪਹਿਲਾਂ ਹੁੰਦੀ ਆਈ ਹੈ ਜਦ ਪੱਛਮੀ ਦੁਨੀਆਂ ਵਿੱਚ ਸੁਕਰਾਤ ਸਭ ਤੋਂ ਪਹਿਲਾ ਸ਼ਹੀਦ ਹੈ, ਹੋਰ ਵੀ ਸ਼ਹੀਦ ਹੁੰਦੇ ਆਏ, ਮਤ ਸੰਸਾਰ ਭਰ ਦੇ ਸ਼ਹੀਦ, ਜਾਂ ਆਪਣੀ ਅੱਖ ਬਦਲੇ, ਜਾਂ ਆਪਣੇ ਤਨ ਬਦਲੇ, ਜਾਂ ਆਪਣੀ ਕਿਸੇ ਵਸਤੂ ਦੇ ਬਦਲੇ ਕੁਰਬਾਨੀ ਦਿੰਦਾ ਹੈ। ਮਤ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੇ ਦੂਸਰਿਆਂ ਦਾ ਧਰਮ ਰੱਖਣ ਵਾਸਤੇ ਕੁਰਬਾਨੀ ਕੀਤੀ ਹੈ। ਇਹ ਨਿਰੋਲ ਕਰਨੀ ਅਨੋਖੀ ਕਰਨੀ ਹੈ। ਔਰੰਗਜ਼ੇਬ ਨੇ ਬੜੀ ਵੱਡੀ ਚਲਾਕੀ ਨਾਲ ਇਹ ਗੱਲ ਕਹੀ ਸੀ ਕਿ ਹਜ਼ੂਰ ਆਪ ਜਨੇਊ ਨਹੀਂ ਪਹਿਨਦੇ, ਤਿਲਕ ਨਹੀਂ ਲਗਾਉਂਦੇ, ਮੂਰਤੀਆਂ ਦੀ ਪੂਜਾ ਨਹੀਂ ਕਰਦੇ, ਫਿਰ ਇਹਨਾਂ ਬੁੱਤ ਪੂਜਾ ਦੇ ਖਾਤਰ ਆਪ ਕਿਉਂ ਆਏ? ਸੇਵ ਤਾਂ ਬੜੀ ਗਹਿਰੀ ਚਾਲ ਹੈ, ਹਿੰਦੂਆਂ ਸਿੱਖਾਂ ਵਿੱਚ ਤਾੜਾ ਪਾਉਣ ਵਾਸਤੇ। ਔਰੰਗਜ਼ੇਬ ਨੇ ਸਵਾਲ ਉਠਾਇਆ, ਮੈਂ ਦੁੱਖ ਨਾਲ ਕਹਿੰਦਾ ਹਾਂ ਕਿ ਲਗਭਗ 3 ਸਦੀਆਂ ਮੁਗਲਾਂ ਨੇ ਰਾਜ ਕੀਤਾ ਹੈ, ਹਿੰਦੂਆਂ ਔਰ ਸਿੱਖਾਂ ਵਿੱਚ ਪਾੜਾ ਨਹੀਂ ਪਾ ਸਕੇ। 100 ਸਾਲ ਅੰਗਰੇਜ਼ ਨੇ ਵੀ ਰਾਜ ਕੀਤਾ, ਹਿੰਦੂਆਂ ਔਰ ਸਿੱਖਾਂ ਨੂੰ ਦੂਰ ਦੂਰ ਨਹੀਂ ਕਰ ਸਕੇ, ਪਰ ਹੁਣ ਕਿਉਂ ਦੂਰ ਹੋ ਗਏ ਨੇ? ਇਹਦਾ ਕਾਰਨ ਵੀ ਸਮਝਣ ਦਾ ਕੋਈ ਯਤਨ ਕਰੇਗਾ? ਕਦੇ ਆਪਣੀ ਕਹਾਣੀ ਤੇ ਚੱਲਦਾ। ਨਾਵੇਂ ਪਾਤਸ਼ਾਹ ਨੇ ਕਿਹਾ ਔਰੰਗਜ਼ੇਬ ਠੀਕ ਹੈ, ਅਸੀਂ ਜਨੇਊ ਨਹੀਂ ਪਹਿਨਦੇ, ਤਿਲਕ ਨਹੀਂ ਲਗਾਉਂਦੇ, ਮੂਰਤੀ ਪੂਜਾ ਵਿੱਚ ਸਾਡਾ ਕੋਈ ਯਕੀਨ ਨਹੀਂ, ਪਰ ਸਾਡਾ ਨਿਸ਼ਚਾ ਹੈ ਕਿ ਜੇ ਮੁਸਲਮਾਨ ਨੂੰ ਸੰਗੇ ਅਸਵਦ ਉਹਦੀ ਪੂਜਾ ਕਰਨ ਦਾ ਹੱਕ ਹਾਸਲ ਹੈ। ਕਾਬਾ ਸ਼ਰੀਫ ਵਿੱਚ ਸੰਗੇ ਅਸਵਦ ਦਾ ਅਰਥ ਹੈ ਕਾਲਾ ਪੱਥਰ, ਇੱਕ ਅਣਘੜਿਆ ਪੱਥਰ ਪਿਆ ਹੈ ਜਿਹੜਾ ਮੁਹੰਮਦ ਸਾਹਿਬ ਜੀ ਨੇ ਸਥਾਪਨ ਕੀਤਾ ਸੀ। ਉੱਥੇ ਜਾਂਦਾ ਹੱਜ ਕਰਨ ਵਾਸਤੇ ਮੁਸਲਮਾਨ, ਜਿਹਨਾਂ ਚੋਂ ਉਹ ਪੱਥਰ ਨੂੰ ਚੁੰਮਦਾ ਨਹੀਂ, ਉਹਦੀ ਪੂਜਾ ਨਹੀਂ ਕਰਦਾ, ਹੱਜ ਪ੍ਰਵਾਨ ਨਹੀਂ ਹੁੰਦਾ। ਹਜ਼ੂਰ ਕਹਿੰਦੇ ਹਨ ਵੀ ਮੁਸਲਮਾਨ ਨੂੰ ਇੱਕ ਅਣਘੜਿਆ ਪੱਥਰ ਪੂਜਣ ਦਾ ਹੱਕ ਹਾਸਲ ਹੈ, ਹਿੰਦੂ ਨੂੰ ਕਰਿਆ ਹੋਇਆ ਪੱਥਰ ਪੂਜਣ ਦਾ ਕਿਉਂ ਹੱਕ ਨਹੀਂ ਹੋਣਾ ਚਾਹੀਦਾ? ਭਾਵ ਧਰਮ ਨਿਰਪੱਖ ਹੋਣੀ ਚਾਹੀਦੀ ਹੈ ਸਰਕਾਰ, ਕਿਸੇ ਦੇ ਧਰਮ ਵਿੱਚ ਦਖਲ ਦੇਣਾ ਇਹ ਸਰਕਾਰ ਦਾ ਕਾਰਜ ਨਹੀਂ। ਇਸ ਵਾਸਤੇ ਸ਼ਹੀਦ ਹੋਣਾ ਹੈ, ਸ਼ਹਾਦਤ ਦੀ ਪ੍ਰੇਰਨਾ ਦੇ ਰਹੇ ਨੇ ਮੇਰੇ ਦਸਵੇਂ ਪਾਤਸ਼ਾਹ। ਇਸ ਤੋਂ ਵੱਡਾ ਦਾਤਾ ਦੁਨੀਆ ਤੇ ਕੌਣ ਮਿਲੇਗਾ। ਤੀਸਰੀ ਗੱਲ ਰਹਿ ਗਈ ਹੈ ਸੂਰਮੇ ਦੀ। ਵੱਡੇ ਵੱਡੇ ਸੂਰਮੇ ਹੋਏ ਨੇ, ਅੰਤ ਹਾਰ ਦੇ ਰਹੇ ਨੇ। ਨੈਪੋਲੀਅਨ ਹਾਰਿਆ ਹੈ, ਤਾਂ ਕੱਲ ਦੀ ਗੱਲ ਹੈ। ਹਿਟਲਰ ਹਾਰਿਆ ਹੈ, ਸਿਕੰਦਰ ਹਾਰਿਆ ਹੈ, ਮਗਰ ਗੁਰੂ ਗੋਬਿੰਦ ਸਿੰਘ ਮਹਾਰਾਜ ਕਦੇ ਹਾਰਨ ਵਾਸਤੇ ਨਹੀਂ, ਸੰਸਾਰ ਦੇ ਜਿੱਤਣ ਵਾਸਤੇ ਆਏ। ਚਮਕੌਰ ਦੀ ਗੜੀ ਦਾ ਧਿਆਨ ਸਾਹਮਣੇ ਲੈ ਆਓ ਬਾਈ। ਹਜ਼ੂਰ ਨਾਲ ਕੇਵਲ 40 ਸਿੱਖ ਰਹਿ ਗਏ ਹਨ। ਜਿਹਦਾ ਇਸ਼ਾਰਾ ਜ਼ਫਰਨਾਮੇ ਵਿੱਚ ਆਇਆ, ਗੁਰਿਸਨਾ ਚ ਕਾਰੇ ਪੁਨਰ ਚਿਹਲਰ ਕੇ ਦਾਇਲਕ ਬਰਾਇਤ ਬਰੋ ਬੇਖਬਰ। ਉਹ 40 ਭੁਕੇ ਸਿੰਘ ਕੀ ਕਰਦੇ, ਇਹਨਾਂ ਵਾਲੇ 10 ਲੱਖ ਦੁਸ਼ਮਣ ਦੀ ਫੌਜ ਬੇਖਬਰੇ ਆਣ ਪਈ। ਗਿਣਤੀ ਅੰਦਾਜ਼ਨ ਹੈ, ਸਹੀ ਗਿਣਤੀ 41 ਸਿੱਖੇ, 2 ਸਾਹਿਬਜ਼ਾਦੇ ਵੱਡੇ ਔਰ ਗੁਰੂ ਮਹਾਰਾਜ 44 ਹਨ। ਜੇ 10 ਲੱਖ ਦੇ ਮੁਕਾਬਲੇ 'ਚ ਵੀ ਕੁਝ ਹਜ਼ਾਰ ਵੱਧ ਜਾਂ ਘੱਟ ਹੋ ਸਕਦਾ ਹੈ, ਤਾਂ 10 ਲੱਖ 40 ਦਾ ਅਸਤਾ ਕਰਾ ਕੇ ਤਾਂ ਕਿ 40 ਸਿਪਾਹੀਆਂ ਦੇ ਜਰਨੈਲ ਨੇ ਇਹ ਸੋਚਿਆ ਕਿ ਹੁਣ ਮੈਂ ਹਾਰ ਗਿਆ ਹਾਂ, ਹੁਣ ਮੈਂ ਜਿੱਤ ਨਹੀਂ ਸਕਾਂਗਾ, ਹਥਿਆਰ ਸੁੱਟ ਦੇਣੇ ਚਾਹੀਦੇ ਹਨ। ਨਹੀਂ, ਉਸ ਵੇਲੇ ਵੀ ਹਜ਼ੂਰ ਦੇ ਮੂੰਹੋਂ ਕੋਈ ਆਵਾਜ਼ ਨਿਕਲੀ ਤੇ ਇਹੀ ਹੈ ਕਿ ਨਿਸ਼ਚੇ ਕਰ ਆਪਣੀ ਜੀਤ ਕਰੋ। ਮੈਂ ਦਾਅਵੇ ਨਾਲ ਕਹਿੰਦਾ ਹਾਂ ਕਿ ਮੈਂ ਜਿੱਤ ਪ੍ਰਾਪਤ ਕਰਨੀ, ਕਿਉਂਕਿ ਵਰ ਮੰਨ ਕੇ ਇਹ ਆਇਆ ਸਾਂ ਜੇ ਸੇਵਾ ਬਲ ਹੋਏ ਇਹ ਹੈ ਸੁਭ ਕਰਮਨ ਤੇ ਕਰੂ ਨਾ ਕਰੋ ਨਾ ਡਰੋ ਅਰਦੇ ਜਬ ਜਾਏ ਜਾਣੋ, ਨਿਸ਼ਚੇ ਕਰ ਆਪਣੀ ਜੀਤ ਕਰੋ। ਤੇ 10 ਲੱਖ ਦੇ ਘੇਰੇ ਵਿੱਚੋਂ 40 ਸਿਪਾਹੀਆਂ ਦਾ ਜਰਨੈਲ ਜਿਉਂਦਾ ਨਿਕਲ ਜਾਏ ਤੇ ਦੁਸ਼ਮਣ ਦੀ ਸ਼ਿਕਸਤ ਨਹੀਂ ਤੇ ਹੋਰ ਕੀ, ਕਿਤਨੀ ਵੱਡੀ ਜਿੱਤ ਹੈ। ਮੇਰਾ ਕਹਿਣ ਤੋਂ ਮਤਲਬ ਸੂਰਮੇ ਗੀਤ ਨੇ ਜੋ ਪੀੜੇ ਹਨ, ਵੈਰੀ ਦਾ ਘੇਰਾ ਨੇੜੇ ਹੁੰਦਾ ਚੜਿਆ ਜਾ ਰਿਹਾ, ਤੇ ਮੇਰੇ ਦਾਤਾਰ ਆਪਣੇ 40 ਸਿਪਾਹੀਆਂ ਨੂੰ ਮੁਖਾਤਬ ਕਰਕੇ ਕਹਿੰਦੇ ਨੇ, ਖਾਲਸਾ ਜੀ ਇਹ ਧਰਤੀ ਪਵਿੱਤਰ ਹੋਣਾ ਚਾਹੁੰਦੀ। ਗੁਰਬਾਣੀ ਵਿੱਚ ਪੜ੍ਹਦੇ ਹਾਂ, ਜੇ ਰਤ ਲੱਗੇ ਕੱਪੜੇ ਜਾਮਾ ਹੋਏ ਪਲੇ, ਕੱਪੜੇ ਉੱਤੇ ਲਹੂ ਦੀ ਇੱਕ ਛਿੱਟ ਪੈ ਗਏ, ਅਸੀਂ ਕਹਿੰਦੇ ਹਾਂ ਖਰਾਬ ਹੋ ਗਏ, ਇਹਨੂੰ ਧੋਣਾ ਪਵੇਗਾ। ਮਗਰ ਉਲਟੀ ਮੰਤਕ ਹੈ, ਜੇ ਕੱਪੜੇ ਤੇ ਲਹੂ ਦਾ ਦਾਗ ਲੱਗ ਜਾਏ ਉਹ ਪਲੀਤ ਹੋ ਜਾਇਆ ਕਰਦਾ, ਮਗਰ ਇਸ ਧਰਤੀ ਉੱਤੇ ਕਦੇ ਸ਼ਹੀਦ ਦਾ ਖੂਨ ਡੁੱਲ ਜਾਏ ਉਹ ਧਰਤੀ ਪੂਜਣ ਯੋਗ ਹੋ ਜਾਇਆ ਕਰਦੀ ਹੈ। ਹਜ਼ੂਰ ਕਹਿ ਰਹੇ ਨੇ ਧਰਤੀ ਪੂਜਣ ਯੋਗ ਹੋਣਾ ਚਾਹੁੰਦੀ ਕਿਵੇਂ ਦਾ। Oh, ਪਾਤਸ਼ਾਹ ਜੀ ਇਹ ਧਰਤੀ ਪੂਜਣ ਯੋਗ ਹੋ ਜਾਏਗੀ। ਇੱਥੇ ਅੱਜ ਪੰਸਦੀ ਪ੍ਰੀਖਿਆ, ਮੈਂ ਕਈ ਵਾਰ ਮਿਸਾਲ ਦਿਆ ਕਰਦਾ ਹਾਂ, ਜ਼ਿੰਦਗੀ ਭਰ ਵਿਦਿਆਰਥੀ ਪੜ੍ਹਦਾ ਰਹੇ, ਜਿੰਨਾ ਚਿਰ ਇਮਤਿਹਾਨ ਦੇ ਪਰਚਿਆਂ ਵੀ ਜੀ ਨਾ ਗੁਜ਼ਰੇ ਸਾਨੂੰ ਪ੍ਰਾਪਤ ਨਹੀਂ ਹੋਇਆ ਕਰਦੀ। ਇਸੇ ਤਰ੍ਹਾਂ ਕੌਮਾਂ ਦੀ ਜ਼ਿੰਦਗੀ ਭਾਵੇਂ ਕਿੰਨੀ ਲੰਬੀ ਹੋਏ, ਗਿਣਤੀ ਕਿੰਨੀ ਹੋ ਜਾਏ, ਜਿੰਨਾ ਚਿਰ ਉਹ ਪ੍ਰੀਖਿਆ ਵਿੱਚ ਪਾਸ ਨਾ ਹੋਣ ਉਹਨਾਂ ਚਿਰ ਅਮਰ ਨਹੀਂ ਮੰਨੀਆਂ ਜਾ ਸਕਦੀਆਂ। ਇਹ ਛੋਟੀ ਜਿਹੀ ਕੌਮ ਨੂੰ ਗੁਰਦੇਵ ਨੇ ਅਮਰ ਪਦਵੀ ਬਖਸ਼ੀ। ਅੱਜ ਸਮੁੱਚੇ ਤੌਰ ਤੇ ਪੰਥ ਦਾ ਇਮਤਿਹਾਨ ਹੈ ਕਿ ਜਿਸ ਪੱਧਰ ਦੇ ਵਿਦਿਆਰਥੀ ਹੋਣ ਉਸੇ ਪੱਧਰ ਦੇ ਸਵਾਲ ਉਹਨਾਂ ਤੇ ਪਾਏ ਜਾਂਦੇ ਹਨ। ਜਿਸ ਖਾਲਸਾ ਪੰਥ ਨੂੰ ਹਜ਼ੂਰ ਨੇ ਅਮਰ ਪਦਵੀ ਬਖਸ਼ਣੀ ਹੈ ਉਹਦੇ ਸਾਹਮਣੇ ਸਵਾਲ ਗੁਰਦੇਵ ਨੇ ਕੀ ਪਾਇਆ, ਸੁਣੋ ਬਾਈ। ਖਾਲਸਾ ਜੀ ਕੌਮ ਦੀ ਖਾਤਰ ਕੇਵਲ ਮਰਨਾ ਹੀ ਕਾਫੀ ਨਹੀਂ ਹੋਇਆ ਕਰਦਾ, ਕਈ ਵਾਰ ਮਾਰਨਾ ਵੀ ਪੈਂਦਾ। ਜਿੰਨਾ ਮਰਨਾ ਜ਼ਰੂਰੀ ਹੈ, ਕੌਮ ਦੀ ਖਾਤਰ ਕੁਰਬਾਨੀ ਕਰਨੀ ਜ਼ਰੂਰੀ ਹੈ, ਸ਼ਹਾਦਤ ਪਾਉਣੀ ਜ਼ਰੂਰੀ ਹੈ, ਉਹਨਾਂ ਹੀ ਦੁਸ਼ਮਣ ਦੀ ਮੌਤ ਪਾਉਣਾ ਵੀ ਜ਼ਰੂਰੀ ਹੋਇਆ ਕਰਦਾ। ਮੈਂ ਦੂਸਰਿਆਂ ਧਰਮਾਂ ਦੇ ਧਾਰਮਿਕ ਗ੍ਰੰਥ ਪੜ੍ਹੇ ਹਨ, ਉਹਨਾਂ ਦੇ ਇਤਿਹਾਸ ਵੀ ਪੜ੍ਹੇ ਹਨ। ਜਿੰਨਾ ਚਿਰ ਗੁਆਂਢੀਆਂ ਦੇ ਮਕਾਨਾਂ ਤੇ ਝਾਤੀ ਨਾ ਮਾਰ ਲਈਏ ਅਸੀਂ ਦਾਅਵੇ ਨਾਲ ਨਹੀਂ ਕਹਿ ਸਕਦੇ ਕਿ ਸਾਡਾ ਘਰ ਉਹਨਾਂ ਨਾਲੋਂ ਚੰਗਾ ਹੈ ਜਾਂ ਨੀਵਾਂ ਹੈ। ਜਿਹਨੇ ਅਗਰ ਦੂਸਰਿਆਂ ਧਰਮਾਂ ਦਾ ਮੁਤਾਲਿਆ ਨਾ ਹੋਏ ਆਪਣੇ ਧਰਮ ਦਾ ਪੂਰਾ ਗਿਆਨ ਨਹੀਂ ਹੋ ਸਕਿਆ ਕਰਦਾ। ਦੂਜਿਆਂ ਦਾ ਇਤਿਹਾਸ ਪੜ੍ਹਨਾ ਵੀ ਜ਼ਰੂਰੀ ਹੈ। ਮਹਾਂਭਾਰਤ ਵਿੱਚ ਚੀਜ਼ ਆਉਂਦੀ ਹੈ, ਅਰਜਨ ਆਇਆ ਹੈ, ਰਖਵਾਈ ਹਨ, ਭਗਵਾਨ ਕ੍ਰਿਸ਼ਨ ਵੇਖਿਆ ਹੈ, ਸਾਹਮਣੇ ਆਪਣੇ ਬੈਠੇ ਇਕਲੌਤੇ ਹਨ। ਸਭ ਤੋਂ ਨੇੜੇ ਦਾ ਨਜ਼ਦੀਕੀ ਦਾਦਾ ਭੀਸ਼ਮ ਪਿਤਾਮਾ ਹੈ ਜੋ ਵਿਰੋਧੀ ਧਰੇ ਵਿੱਚ ਖਲੋਤਾ ਹੈ, ਉਸਦਾ ਵਿਦਿਆ ਗੁਰੂ ਦਰੋਣਾਚਾਰ ਖਲੋਤਾ ਹੈ, ਚਾਦੇ ਖਲੋਤੇ ਹਨ, ਤਾਏ ਖਲੋਤੇ ਹਨ, ਮਾਮੇ ਖਲੋਤੇ ਹਨ। ਅਰਜਨ ਦੇ ਮਨ ਵਿੱਚ ਆਇਆ ਇਹਨਾਂ ਆਪਣਿਆਂ ਨੂੰ ਮਾਰ ਕੇ ਜੇ ਮੈਂ ਰਾਜ ਵੀ ਪ੍ਰਾਪਤ ਕਰ ਲਿਆ ਤਾਂ ਕੀ ਪ੍ਰਾਪਤੀ ਹੈ। ਕਹਿੰਦੇ ਨੇ ਤਨਕ ਰੱਖ ਦਿੱਤਾ, ਪ੍ਰਭੂ ਮੈਂ ਲੜਨ ਵਾਸਤੇ ਤਿਆਰ ਨਹੀਂ ਹਾਂ। ਭਗਵਾਨ ਕ੍ਰਿਸ਼ਨ ਨੇ ਜੋ ਉਪਦੇਸ਼ ਕੀਤਾ ਹੈ ਉਹਦਾ ਨਾਮ ਹੀ ਗੀਤਾ ਹੈ। ਅੱਜ ਭਗਵਾਨ ਕ੍ਰਿਸ਼ਨ ਨੇ ਸਵਾਲ ਕੀਤਾ, ਹੇ ਅਰਜਨ ਤੂੰ ਇਸ ਸੁਭਾਅ ਵਿੱਚ ਨਹੀਂ ਨਾ ਰੱਖਣਾ ਚਾਹੁੰਦਾ, ਤੇਰੇ ਆਪਣੇ ਸਾਹਮਣੇ ਖਲੋਤੇ ਭੀਸ਼ਮ ਪਿਤਾਮਾ ਦਾਦਾ, ਇਧਰੋਂ ਤੂੰ ਹੈ ਸੈਨਾਪਤੀ, ਉਧਰੋਂ ਸੈਨਾਪਤੀ ਹੈ, ਦਾਦੇ ਨਾਲ ਲੜਨਾ ਨਹੀਂ ਚਾਹੁੰਦਾ, ਮੰਨ ਲਿਆ ਤੂੰ ਉਹਦੇ ਤੇ ਬਾਣ ਨਹੀਂ ਚਲਾਏਗਾ, ਕਿ ਉਹ ਵੀ ਤੇਰੇ ਤੇ ਬਾਣ ਨਹੀਂ ਚਲਾਉਣਗੇ? ਕਿਆ ਪ੍ਰਭੂ ਉਹ ਤਾਂ ਚਲਾਉਣਗੇ? ਕਹਿੰਦੇ ਨੇ ਕਿ ਚਿਟਕੀ ਵੀ ਹੋਏਗੀ ਜਿਹੜਾ ਬਾਣ ਚਲਾਏਗਾ, ਜੇ ਤੋਸੇ ਵੀ ਹੋਏਗੀ ਨਾ। ਭਗਵਾਨ ਕ੍ਰਿਸ਼ਨ ਨੇ ਕਿਹਾ ਹੁਣ ਅਰਜਨ ਇੱਕ ਆਖਰੀ ਸਵਾਲ ਦਾ ਜਵਾਬ ਵੀ ਦੇ ਦੇ, ਜਿੱਤ ਕੌਰਵਾਂ ਦੀ ਹੋਏਗੀ ਤੇ ਸ਼ਿਕਸਤ ਕੀ ਵੀ ਹੋਏਗੀ? ਸ਼ਿਕਸਤ ਭਗਵਾਨ ਕ੍ਰਿਸ਼ਨ ਦੀ ਹੋਏਗੀ, ਕਿਉਂਕਿ ਉਹਨਾਂ ਦਾ ਲੀਡਰ ਹੋਏ, ਉਹਨਾਂ ਦਾ ਆਗੂ ਹੋਏ, ਧਾਰਮਿਕ ਆਗੂ ਵੀ ਹੈ, ਸਿਆਸੀ ਆਗੂ ਵੀ ਹੈ, ਤਾਂ ਸ਼ਿਕਸਤ ਕ੍ਰਿਸ਼ਨ ਦੀ ਹੋਏਗੀ ਨਾ। ਇਹ ਆਵਾਜ਼ ਕਰਨਾ ਵਿੱਚ ਪਈ, ਅਰਜਨ ਨੇ ਤਨਕ ਉਠਾ ਲਏ, 18 ਕੁੜੀਆਂ ਲੜ ਕੇ ਖਤਮ ਹੋਈਆਂ। ਮੇਰਾ ਪ੍ਰਮਾਣ ਤੋਂ ਮਤਲਬ, ਕਈ ਵਾਰ ਲੜਨਾ ਮਰਨਾ ਹੀ ਜ਼ਰੂਰੀ ਨਹੀਂ, ਮਾਰਨਾ ਵੀ ਜ਼ਰੂਰੀ ਹੋਇਆ ਕਰਦਾ। ਪ੍ਰਹਿਲਾਦ ਨੂੰ ਭੱਟ ਕਰਕੇ ਪੂਜਿਆ ਜਾਂਦਾ ਹੈ, ਔਰ ਆਪਣੇ ਬਾਪ ਦਾ ਕਾਤਲ ਹੈ। ਰਾਕਸ਼ਸ ਉਸੇ ਦੇ ਕਾਰਨ ਮਾਰਿਆ ਗਿਆ ਸੀ ਨਾ, ਨਰਸਿੰਘ ਰੂਪ ਧਾਰ ਕੇ ਆਇਆ ਤੇ ਉਹਦੀ ਜਾਨ ਬਚਾਈ, ਰਾਕਸ਼ਸ ਨੂੰ ਮਾਰਿਆ ਗਿਆ। ਮਗਰ ਉਹ ਸਮਾਜ ਵਿੱਚ ਭੱਟ ਕਹਿ ਕੇ ਮੰਨਿਆ ਜਾਂਦਾ ਹੈ, ਪੂਜਿਆ ਜਾਂਦਾ ਹੈ। ਸੋ ਇਹਨਾਂ ਪ੍ਰਮਾਣਾਂ ਤੋਂ ਮੇਰਾ ਮਤਲਬ ਹੈ ਕਿ ਜਿਹੜੇ ਲੋਕ ਦੇਸ਼ ਔਰ ਮਨੁੱਖਤਾ ਦੀ ਖਾਤਰ ਕਲੰਕ ਬਣ ਜਾਣ, ਉਹਨਾਂ ਨੂੰ ਮਾਰਨਾ ਵੀ ਕਈ ਵਾਰ ਪੈਂਦਾ, ਤੋ ਧਰਮ ਹੋਇਆ ਕਰਦਾ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਖਾਲਸਾ ਜੀ ਸਿੱਖ ਨੂੰ ਅਮਰ ਪਦਵੀ ਬਖਸ਼ੜੀ, ਮਰਨਾ ਤੁਸੀਂ ਜਾਣਦੇ ਹੋ। ਗੁਰੂ ਅਰਜਨ ਦੇਵ ਮਹਾਰਾਜ ਪੂਰਨੇ ਪਾ ਗਏ ਨੇ, ਜਿਹਦੀ ਕੋਈ ਮਿਸਾਲ ਨਹੀਂ ਹੈ। ਉਹਨਾਂ ਨੂੰ ਸ਼ਹੀਦਾਂ ਦਾ ਸਰਤਾਜ ਕਿਹਾ ਜਾਂਦਾ ਹੈ। ਦੋ ਤਰ੍ਹਾਂ ਦੇ ਸ਼ਹੀਦ ਹਨ ਦੁਨੀਆਂ ਵਿੱਚ, ਇੱਕ ਰਣ ਤੱਤੇ ਵਿੱਚ ਲੜ ਕੇ ਸ਼ਹੀਦ ਹੋਣ ਵਾਲੇ, ਉੱਥੇ ਇੱਕ ਸਹੂਲਤ ਹੈ, ਉਹਨਾਂ ਦੀ ਵੀ ਕੀਮਤ ਘੱਟ ਨਹੀਂ ਹੈ। ਮਗਰ ਉੱਥੇ ਇੱਕ ਫਰਕ ਹੈ ਕਿ ਲੜਦਿਆਂ ਲੜਦਿਆਂ ਬਚਾ ਵੀ ਹੋ ਸਕਦਾ ਹੈ, ਤੇ ਮੌਤ ਤੋਂ ਪਹਿਲਾਂ ਕੋਈ ਖਤਰਾ ਨਹੀਂ, ਜ਼ਿੰਦਗੀ ਨਾਲ ਪ੍ਰਸ਼ਾਨ ਵਾਂਗ ਰਹਿੰਦੀ। ਤੇ ਦੂਸਰੇ ਹੁੰਦੇ ਨੇ ਸ਼ਾਤਮਈ ਸ਼ਹੀਦ, ਜਿਹਨਾਂ ਨੇ ਹਰ ਤਰ ਹਜ਼ਾਰਾਂ ਕਸ਼ਟ ਸਹਿ ਕੇ ਵੀ ਆਪਣੇ ਪ੍ਰਾਣ ਤਿਆਗ ਰਹੇ। ਸੋ ਗੁਰੂ ਅਰਜਨ ਦੇਵ ਮਹਾਰਾਜ ਜੀ ਵਰਗਾ ਇਤਨਾ ਸ਼ਾਂਤੀ ਦਾ ਕੁਝ ਬਲਦੀ ਲੋਹ ਤੇ ਵੀ ਬਹਿ ਕੇ ਕਹਿ ਦੇਵੇ, ਤੇਰਾ ਕੀਆ ਮਿੱਠਾ ਲਾਗੈ, ਹਰ ਨਾਮ ਪਦਾਰਥ ਨਾਨਕ ਮੰਗੈ, ਕੋਈ ਮਿਸਾਲ ਨਹੀਂ ਮਿਲਦੀ। ਇਸ ਤੋਂ ਪਹਿਲਾਂ ਮੌਤ ਦੀ ਸਰਾਤ ਅਸੀਂ, ਮਰ ਮੌਤ ਨੂੰ ਭਿਆਨਕ ਨਹੀਂ ਬਣਾਇਆ ਗਿਆ, ਸੁਕਰਾਤ ਨੂੰ ਜ਼ਹਿਰ ਦਿੱਤਾ ਗਿਆ, ਸ਼ਹਿਦ ਵਿੱਚ ਮਿਲਾ ਗਏ। ਮਾਨਸਿਕ ਮੌਤ ਉਹਦੇ ਸਾਹਮਣੇ ਹੈ, ਮੈਂ ਮਰ ਜਾਣਾ, ਕੁੜੱਤਣ ਨਹੀਂ ਪ੍ਰਤੀਤ ਹੋਈ, ਸ਼ਹਿਦ ਵਿੱਚ ਮਿਲਿਆ ਹੈ। ਤੇ ਮਰਨ ਤੋਂ ਪਹਿਲਾਂ ਬੇਹੋਸ਼ੀ ਆ ਗਈ ਹੈ, ਬੇਹੋਸ਼ੀ ਦੀ ਹਾਲਤ ਵਿੱਚ ਹੀ ਸੁਕਰਾਤ ਨੇ ਪ੍ਰਾਣ ਤੇ ਆ ਗਏ, ਸਰੀਰਕ ਕਸ਼ਟ ਨਹੀਂ ਹੈ। ਇਸਲਾਮ ਤੋਂ ਸਰੀਰਕ ਕਸ਼ਟ ਆਰੰਭ ਹੋਇਆ ਹੈ, ਕਿ ਕਿੰਨਾ ਵੱਧ ਤੋਂ ਵੱਧ ਕਸ਼ਟ ਦੇ ਕੇ ਮਾਰੋ ਵਿਰੋਧੀ ਨੂੰ, ਦੋਹੀ ਚੀਜ਼ ਹੈ। ਗੁਰੂ ਅਰਜਨ ਦੇਵ ਮਹਾਰਾਜ ਜੀ ਸ਼ਹੀਦਾਂ ਦੇ, ਸ਼ਾਂਤਮਈ ਸ਼ਹੀਦਾਂ ਦੇ ਸਰਤਾਜ ਹਨ, ਗਿੰਨੇ ਕਸ਼ਟ ਉਹਨਾਂ ਨੇ ਖਿੜੇ ਮੱਥੇ ਸਾਰੇ ਨੇ, ਕੋਈ ਮਿਸਾਲ ਨਹੀਂ। ਤਾਂ ਚੇਤੇ ਰੱਖੋ ਖਾਲਸਾ ਜੀ, ਜਿਸ ਵੇਲੇ ਹਵਾਵਾਂ ਰੁਕਣ, ਤੂੜ ਉੱਡੇ, ਹੁੰਮਸ ਪੈਦਾ ਹੋਏ, ਕਿਸੇ ਪਾਸੇ ਚੱਖੜ ਲਾਜ਼ਮੀ ਆਇਆ ਕਰਦਾ, ਉੱਡੀ ਹੋਈ ਤੂੜ ਨੂੰ ਬਿਠਾਉਣ ਵਾਸਤੇ ਬਰਸਾਤ ਵੀ ਲਾਜ਼ਮੀ ਹੋਇਆ ਕਰਦੀ ਹੈ। ਸੋ ਜਦ ਕਿਤੇ ਸ਼ਹੀਦ ਦਾ ਖੂਨ ਡੁੱਲੇਗਾ, ਕਿਹਦੇ ਹੱਥ ਵਿੱਚ ਤਲਵਾਰ ਲਾਜ਼ਮੀ ਚਮਕੇਗੀ, ਕੋਈ ਸ਼ਕਤੀ ਰੋਕ ਨਹੀਂ ਸਕਿਆ ਕਰਦੀ। ਛੇਵੇਂ ਪਾਤਸ਼ਾਹ ਦੇ ਹੱਥ ਵਿੱਚ ਤਲਵਾਰ ਆਈ। ਬਹੁਤ ਸਾਰੇ ਸਾਡੇ ਮਸਲੇ ਹਨ ਜਿਹਨਾਂ ਨੂੰ ਸਮਝਣ ਦਾ ਯਤਨ ਨਹੀਂ ਕੀਤਾ ਜਾਂਦਾ। ਤੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਤਲਵਾਰਾਂ ਕਿਉਂ ਪੈਣੀਆਂ? ਮੈਂ ਪ੍ਰਚਾਰਕਾਂ ਕੋਲੋਂ ਸੁਣਦਾ ਆਇਆ, ਜਿਸ ਨਾਲ ਮੇਰਾ ਮਨ ਮੰਨਿਆ ਨਹੀਂ, ਕਿ ਬਾਬਾ ਬੁੱਢਾ ਜੀ ਨੇ ਲਿਆ ਕੇ ਤੇ ਸੱਜੇ ਪਾਸੇ ਤਲਵਾਰ ਪਹਿਨਾ ਦਿੱਤੀ, ਤੇ ਗੁਰੂ ਸਿੱਖਾਂ ਨੇ ਕਿਹਾ ਮਹਾਰਾਜ ਤਲਵਾਰ ਤਾਂ ਖੱਬੇ ਪਾਸੇ ਪਹਿਨਾਈ ਦੀ ਹੈ। ਉਹਨੇ ਕਿਹਾ ਹੁਣ ਲਾ ਕੇ ਇਹਦੇ ਪਾ ਦਿੰਦੇ, ਪਹਿਨਾ ਦਿੰਦੇ ਆ। ਮਹਾਰਾਜ ਨੇ ਕਿਹਾ ਨਹੀਂ, ਇਹ ਰਹਿਣ ਦਿਓ, ਦੂਜੇ ਪਾਸੇ ਹੋਰ ਲੈ, ਕਿੰਨੀ ਗਲਤ ਬਿਆਨ ਹੈ। ਬਾਬਾ ਬੁੱਢਾ ਜੀ ਮਹਾਨ ਸ਼ਸਤਰਧਾਰੀ ਹਨ, ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਿਊਟਰ ਹਨ, ਤਾਰਪੁਰਨ ਉਸਤਾਦ ਹਨ, ਅਖੜੀ ਵਿਦਿਆ ਦੇ ਵੀ ਉਸਤਾਦ ਹਨ, ਸ਼ਸਤਰ ਵਿਦਿਆ ਦੇ ਵੀ ਉਸਤਾਦ ਹਨ। ਤਾਂ ਗੁਰੂ ਮਹਾਰਾਜ ਨੇ ਦੋ ਤਲਵਾਰਾਂ ਕਿਉਂ ਪਹਿਣੀਆਂ? ਇੱਕ ਉਰਦੂ ਦਾ ਸ਼ੇਰ ਯਾਦ ਆਇਆ, ਕਹਿੰਦਾ ਮੁਸੱਲਾ ਵੇਚ ਕਰ ਖੰਜਰ ਖਰੀਦ ਐ ਬੇਅਕਲ ਸੂਫੀ, ਕਿ ਟਕਰਾਣੇ ਕੋ ਹੈ ਤੇਰੀ ਫਕੀਰੀ ਸੇ ਸ਼ਹਿਨਸ਼ਾਹੀ, ਤੇਰੀ ਫਕੀਰੀ ਨਾਲ ਹਕੂਮਤ ਟੱਕਰ ਲੈਣ ਲਈ ਤਿਆਰ ਹੈ, ਇਸ ਵਾਸਤੇ ਮੁਸੱਲਾ ਵੇਖ ਦੇ, ਪਾਪ ਭਗਤੀ ਦਾ ਰਸਤਾ ਤਿਆਗ ਦੇ ਤੇ ਖੰਜਰ ਉਠਾ ਲੈ। ਛੇਵੇਂ ਪਾਤਸ਼ਾਹ ਨੇ ਕਿਹਾ ਨਹੀਂ, ਭਗਤੀ ਦਾ ਰਸਤਾ ਨਹੀਂ ਤਿਆਗਾਂਗੇ, ਕਿਉਂਕਿ ਭਗਤੀ ਨੂੰ ਮੇਰੇ ਪਿਤਾ ਮੇਰੇ ਗੁਰਦੇਵ ਸਿਖਰ ਤੇ ਪੁਚਾ ਗਏ ਹਨ, ਬਲਦੀਆਂ ਲੋਹਾਂ ਉੱਤੇ ਬਹਿ ਕੇ ਭਗਤੀ ਦੇ ਨਾਲ ਸ਼ਕਤੀ ਧਾਰਨ ਕਰਨੀ ਪਏਗੀ। ਇੱਕ ਪਾਸੇ ਪੀੜੀ ਦੀ ਤਲਵਾਰ ਪਹਿਨੀ ਜਾਏਗੀ, ਇੱਕ ਪਾਸੇ ਮੀਰੀ ਦੀ ਤਲਵਾਰ ਪਹਿਨੀ ਜਾਏਗੀ। ਦੋ ਤਲਵਾਰਾਂ ਦਾ ਕੁਛ ਅਰਥ ਹੈ? ਅਕਾਲ ਤਖ਼ਤ ਦੇ ਸਾਹਮਣੇ ਵੀ ਦੋ ਚੰਡੇ ਲਹਿਰਾ ਰਹੇ ਨੇ, ਇੱਕ ਮੀਰੀ ਦਾ ਹੈ, ਇੱਕ ਪੀੜੀ ਦਾ ਹੈ। ਮੇਰਾ ਕਹਿਣ ਤੋਂ ਮਤਲਬ ਕਿ ਹਰ ਇਤਿਹਾਸ ਵਿੱਚ ਹਰ ਧਰਮ ਵਿੱਚ ਕੋਈ ਸਮਝਣ ਵਾਲੇ ਨੁਕਤੇ ਹੋਇਆ ਕਰਦੇ ਹਨ, ਤਾਂ ਉਹ ਹੀ ਚੀਜ਼ ਗੁਰੂ ਗੋਬਿੰਦ ਸਿੰਘ ਮਹਾਰਾਜ ਸਾਹਮਣੇ ਹੈ ਕਿ ਮਰਨਾ ਵੀ ਜਾਣਨੇ ਆ, ਮਾਰਨਾ ਵੀ ਜਾਣਨੇ ਆ। ਸੋ ਖਾਲਸਾ ਜੀ, ਅੱਗੇ ਤੁਹਾਡੀ ਪ੍ਰੀਖਿਆ ਹੈ, 1.25 ਲੱਖ ਨਾਲ ਲੜਕੇ ਵਿਖਾਉਣ ਵਾਲੇ ਯੋਧੇ ਪੈਦਾ ਕਰਾਂਗਾ। ਹਜ਼ੂਰ ਨੇ ਕਿਹਾ, ਖਾਲਸਾ ਜੀ ਤੁਹਾਡੇ ਭਰੋਸੇ ਉੱਤੇ ਦੁਨੀਆਂ ਨਾਲ ਇੱਕ ਵਾਅਦਾ ਕਰ ਬੈਠਾ ਹਾਂ ਕਿ 1.25 ਲੱਖ ਸੇ ਇੱਕ ਲੜਾਊ ਤਉ ਗੋਬਿੰਦ ਸਿੰਘ ਨਾਮ ਕਹਾਊਂ। ਮੇਰਾ ਸ਼ਬਦਾਂ ਵੱਲੇ ਧਿਆਨ ਦਿਓ, ਲੜਾਊ ਕਿਹਾ ਹੈ, ਇਹ ਨਹੀਂ ਕਿਹਾ ਕਿ ਮੈਂ 1.25 ਲੱਖ ਨਾਲ ਲੜਕੇ ਵਿਖਾ ਦਿਆਂਗਾ, ਤੁਸੀਂ ਮੈਨੂੰ ਗੁਰੂ ਮੰਨ ਲਿਓ ਜੀ, ਕਿਉਂਕਿ ਪੱਛਮ ਦਾ ਸਿਧਾਂਤ ਹੈ। ਮੂਸਾ ਨੇ ਐਲਾਨ ਕੀਤਾ, ਮੈਂ ਪੈਗੰਬਰ ਹਾਂ, ਲੋਕਾਂ ਨੇ ਕਿਹਾ ਕਰਾਮਾਤ ਵਿਖਾ ਦੇ। ਹੱਥ ਵਾਲੀ ਸੋਟੀ ਸੁੱਟੀ, ਸੱਪ ਬਣ ਕੇ ਦੌੜ ਉੱਠੀਏ, ਕਹਿੰਦਾ ਦੇਖੋ ਇਹ ਮੇਰੀ ਕਰਾਮਾਤ ਹੈ, ਹੁਣ ਮੈਨੂੰ ਪੈਗੰਬਰ ਮੰਨ ਲਓ। ਹਜ਼ਰਤ ਮੁਹੰਮਦ ਸਾਹਿਬ ਜੀ ਨੇ 40 ਸਾਲ ਦੀ ਉਮਰ ਵਿੱਚ ਐਲਾਨ ਕੀਤਾ ਹੈ, ਮੈਂ ਪੈਗੰਬਰ ਹਾਂ। ਲੋਕਾਂ ਕਿਹਾ ਕਿ ਕਰਾਮਾਤ ਦਿਖਾ ਦੇ, ਤਾਂ ਇਸਲਾਮ ਕਹਿੰਦਾ, ਹਜ਼ਰਤ ਸਾਹਿਬ ਨੇ ਉਂਗਲੀ ਉਠਾਈ ਚੰਦਰਮਾ ਵੱਲੇ, ਚੰਦਰਮਾ ਦੇ ਟੁਕੜੇ ਹੋ ਗਏ, ਕਹਿੰਦਾ ਦੇਖੋ ਇਹ ਮੇਰੀ ਕਰਾਮਾਤ ਹੈ। ਸਵਾਲ ਪੈਦਾ ਹੁੰਦਾ ਹੈ ਕਿ ਹੁਣ ਤਾਂ ਮਨੁੱਖ ਰਾਣਾ ਚੰਦਰਮਾ ਤੇ ਫਿਰ ਕੇ ਵੀ ਵੇਖ ਆਇਆ, ਤੁਰ ਕੇ ਵੇਖ ਆਇਆ, ਟੁਕੜੇ ਕੋਈ ਨੀ ਹੋਏ, ਚੰਦਰਮਾ ਇੱਕੋ ਹੀ, ਤੇ ਮਨ ਵੀ ਲਿਆ ਇੱਕ ਮਿੰਟ ਵੀ ਟੁਕੜੇ ਹੋ ਜਾਣਗੇ, ਤੇ ਵਕਤੀ ਹੋਵੇਗੀ ਨਾ ਕੁਛ ਸਮੇਂ ਦੀ, ਮੁੜ ਕੇ ਸਦਾ ਵਾਸਤੇ ਨਹੀਂ। ਭਗਵਾਨ ਕ੍ਰਿਸ਼ਨ ਦੀ ਕਰਾਮਾਤ ਮੰਨੀ ਜਾਂਦੀ ਹੈ। ਮੈਦਾਨ ਵਿੱਚ ਅਭੀ ਮਨੂ ਲੜਦਿਆਂ ਮਾਰੇ ਆ ਗਏ, ਉਹਦੇ ਮਰਨ ਦੇ ਬਾਅਦ ਉਹਦੇ ਘਰ ਪੁੱਤਰ ਜਨਮੇ ਹੈ, ਜੋ ਮਰਿਆ ਹੋਇਆ ਜਨਮੇ, ਉਠਾਇਆ ਮਰੇ ਮਾਲਕ ਨੂੰ, ਭਗਵਾਨ ਕ੍ਰਿਸ਼ਨ ਦੇ ਚਰਨਾਂ ਵਿੱਚ ਲਿਆ ਤਰਿਆ, ਦੇਖਿਆ ਪ੍ਰਭੂ ਇਸ ਬੱਚੇ ਨੂੰ ਜ਼ਿੰਦਾ ਕਰ ਦਿਓ, ਨਹੀਂ ਤਾਂ ਇਸ ਬੱਚੇ ਦੀ ਮੌਤ ਨਾਲ ਤੁਹਾਡੇ ਮਿੱਤਰ ਅਰਜਨ ਦੀ ਵੰਸ਼ ਖਤਮ ਹੋ ਜਾਏਗੀ। ਤਾਂ ਪੰਡਿਤ ਜੀ ਕਹਿੰਦੇ ਹਨ, ਭਗਵਾਨ ਕ੍ਰਿਸ਼ਨ ਨੇ ਉਸ ਬੱਚੇ ਨੂੰ ਜ਼ਿੰਦਾ ਕਰ ਦਿੱਤਾ, ਜਿਹਦਾ ਨਾਮ ਪ੍ਰੀਸ਼ਤ ਹੈ, ਔਰ ਉਹਦਾ ਪੁੱਤਰ ਅੱਗੇ ਜਨਮੇਦਾ ਹੋਇਆ। ਇੱਕ ਮਰੇ ਹੋਏ ਬੱਚੇ ਨੂੰ ਜ਼ਿੰਦਾ ਕਰ ਦੇਣਾ ਕਰਾਮਾਤ ਹੈ। ਤਾਂ ਮੇਰਾ ਸਵਾਲ ਹੈ, ਜੇ ਇੱਕ ਮਰੇ ਮਨੁੱਖ ਨੂੰ ਜ਼ਿੰਦਾ ਕਰ ਦੇਣਾ ਕਰਾਮਾਤ ਹੈ, ਤਾਂ ਸਮੁੱਚੇ ਤੌਰ ਤੇ ਮਰੀ ਹੋਈ ਕੌਮ ਨੂੰ ਜ਼ਿੰਦਾ ਕਰ ਦੇਣਾ ਉਸ ਤੋਂ ਵੱਡੀ ਕਰਾਮਾਤ ਨਹੀਂ? ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਕਿਹਾ, ਇਹਨਾਂ ਲੋਕਾਂ ਨੂੰ ਜਿਹਨਾਂ ਨੂੰ ਤੁਸੀਂ ਨੀਵੇਂ ਕਿਹਾ, ਸ਼ੂਦਰ ਕਰਾਰ ਦਿੱਤਾ, ਕਾਸੇ ਜੋਗੇ ਨਹੀਂ ਛੱਡਿਆ, ਇਹਨਾਂ ਵਿੱਚੋਂ 1.25 ਲੱਖ ਨਾਲ ਲੜਨ ਵਾਲਾ ਪੈਦਾ ਕਰ ਦਿਆਂਗਾ। ਅਸਲ ਚ ਵਡਿਆਈ ਇਹ ਗੁਰੂ ਦੀ ਹੈ, ਆਪ ਲੜਨ ਨਾਲ ਵਡਿਆਈ ਨਹੀਂ ਹੈ। ਅਸੀਂ ਕਹਿੰਦੇ ਹੋ ਸਮਰੱਥ ਸਨ, ਸਭ ਕੁਝ ਕਰ ਸਕਦੇ ਹੈ, ਮਗਰ ਆਪਣੇ ਵਰਗੇ ਪੈਦਾ ਕਰ ਦੇਣਾ ਸਭ ਤੋਂ ਵੱਡੀ ਵਡਿਆਈ ਹੈ। MA ਚ ਫਸਟ ਕਲਾਸ ਲੈ ਗਿਆ ਬੱਚਾ, ਪਿੰਡ ਵਾਲਿਆਂ ਸੋਚਿਆ ਸਾਡੇ ਪਿੰਡ ਦਾ ਮੁੰਡਾ ਸਾਡੇ ਕਾਲਜ ਵਿੱਚ ਫਸਟ ਕਲਾਸ MA ਕਰ ਗਿਆ, ਇਹਨੂੰ ਇੱਥੋਂ ਦਾ ਪ੍ਰਿੰਸੀਪਲ ਕਿਉਂ ਨਾ ਲਾ ਦਈਏ, ਚਲੋ ਪ੍ਰੋਫੈਸਰ ਹੀ ਲਗਾ ਦਿੱਤਾ ਜਾਏ, ਲਗਾ ਦਿੱਤਾ ਗਿਆ। ਮਗਰ ਸਾਲ ਬਾਅਦ ਜਿਸ ਵੇਲੇ ਨਤੀਜਾ ਨਿਕਲਿਆ ਹੈ, ਉਹਦੇ ਸਾਰੇ ਵਿਦਿਆਰਥੀ ਫੇਲ ਹਨ, ਇੱਕ ਵੀ ਪਾਸ ਨਹੀਂ ਹੋਇਆ, ਉਸਨੂੰ ਅਸੀਂ ਵਿਦਵਾਨ ਮੰਨ ਲਾਂਗੇ ਕਿਉਂਕਿ ਫਸਟ ਕਲਾਸ MA ਪ੍ਰਾਪਤ ਕੀਤੀ ਹੈ। ਮਗਰ ਉਹ ਚੰਗਾ ਉਸਤਾਦ ਤਾਂ ਸਾਬਤ ਨਹੀਂ ਨਾ ਹੋਇਆ, ਤਾਂ ਚੰਗਾ ਉਸਤਾਦ ਹੋਈਏ ਜੋ ਆਪਣੇ ਵਰਗੇ ਹੋਰ ਵੀ ਪੈਦਾ ਕਰ ਲਵੇ। ਗੁਰੂ ਮਹਾਰਾਜ ਨੇ ਕਿਹਾ, 1.25 ਲੱਖ ਨਾਲ ਲੜਨ ਵਾਲੇ ਪੈਦਾ ਕਰ ਦਿਆਂਗਾ, ਤੇ ਹਜ਼ੂਰ ਨੇ ਕਿਹਾ, ਸਿੱਖਾ ਇਹ ਤੇਰੇ ਮਾਣ ਉੱਤੇ ਕਿਹਾ ਹੈ। ਕਿੰਨੀ ਵੱਡੀ ਵਡਿਆਈ ਦਿੱਤੀ ਹੈ ਗੁਰੂ ਮਹਾਰਾਜ ਨੇ ਸਿੱਖ ਨੂੰ, ਜਿਹਦਾ ਕੋਈ ਮੁਕਾਬਲਾ ਨਹੀਂ। ਵਰਨਾ ਅੱਜ ਤੱਕ ਕੋਈ ਰਾਹਬਰ, ਕੋਈ ਗੁਰੂ ਪੀਰ ਪੈਗੰਬਰ ਆਪਣੇ ਚੇਲਿਆਂ ਨੂੰ ਇੰਨੀ ਵਡਿਆਈ ਨਹੀਂ ਦੇ ਸਕਿਆ, ਜਿਹੜਾ ਕਹਿ ਦੇ ਕਿ ਤੇਰੇ ਭਰੋਸੇ ਤੇ ਕਿਹਾ। ਤੇ 40 ਸਿੱਖ ਹਜ਼ੂਰ ਦੇ ਚਰਨ ਛੋ ਕੇ ਜਵਾਬ ਦਿੰਦੇ ਨੇ, ਸੱਚੇ ਪਾਤਸ਼ਾਹ ਹਜ਼ੂਰ ਸਿੱਖ ਤੇ ਮਾਣ ਕਰੇ, ਸਿੱਖ ਉਸ ਮਾਣ ਨੂੰ ਨੀਵਾਂ ਹੋਣਗੇ, ਇੱਕ ਵੀ ਹੋ ਸਕਦਾ ਕੀ ਜਵਾਬ ਦੇ ਰਹੇ ਨੇ? ਕਿ ਸੱਚੇ ਪਾਤਸ਼ਾਹ ਅਸੀਂ ਤਾਂ ਦਿਲ ਅਰਪਣ ਕਰ ਚੁੱਕੇ ਹਾਂ, ਫਿਰ ਸ਼ਹਾਦਤ ਦਾ ਕੀ ਫਰਮਾਨ ਹੈ? ਕਿ ਤੇਰੇ ਕੋਲ ਖਾਲਸਾ ਜੀ ਸਭ ਤੋਂ ਸੌਖੀ ਕੁਰਬਾਨੀ ਹੈ ਮਾਇਆ ਦੀ। ਮੈਂ ਜੋ ਵੀ ਧਰਮ ਦੀ ਕਿਰਤ ਹੋਵੇ ਕੁਝ ਮਹਿਸੂਸ ਹੋਇਆ ਕਰਦਾ, ਉਸ ਤੋਂ ਬਾਅਦ ਸਰੀਰ ਦੀ ਕੁਰਬਾਨੀ ਵਾਰੀ ਆਉਂਦੀ। ਮੈਂ ਸਭ ਤੋਂ ਔਖੀ ਹੈ ਆਪਣੀ ਅਸਾਸ਼ਾਂ ਦੀ, ਆਪਣੇ ਦਿਲ ਦੀ, ਆਪਣੇ ਅਰਮਾਨ ਦੀ ਕੁਰਬਾਨੀ ਕਰਨੀ। ਗੁਰਦੇਵ ਅਸੀਂ ਤਾਂ ਦਿਲ ਭੇਟਾ ਕਰ ਚੁੱਕੇ ਹਾਂ, ਫਿਰ ਸ਼ਹਾਦਤ ਤੋਂ ਕੀ ਇਨਕਾਰ ਹੈ? ਖਾਲਸਾ ਤਿਆਰ ਪਰ ਤਿਆਰ ਹੈ, ਬਾਗਾਂ ਵਾਲੇ ਆ। ਹਜ਼ੂਰ ਨੇ ਸਾਨੂੰ ਇਹ ਮਾਣ ਬਖਸ਼ੇ, ਸਾਡੇ ਮਾਂ ਉੱਤੇ ਵਾਅਦਾ ਕੀਤਾ ਸੰਸਾਰ ਨਾਲ ਕਿ ਸਵਾ ਲਾ ਸੇਕ ਲੜਾਊ ਤਉ ਗੋਬਿੰਦ ਸਿੰਘ ਨਾਮ ਕਹਾਊ, ਸਿੱਖ ਇਸ ਵਾਅਦੇ ਨੂੰ ਨੀਵਾਂ ਕਿਵੇਂ ਹੋਣ ਦੇਵੇਗਾ? ਸਿੱਖਾਂ ਵਿੱਚ ਇੱਕ ਕਰਾਮਾਤ ਹੈ, ਗੁਰੂ ਮਹਾਰਾਜ ਤਾਂ ਬਹੁਤ ਵਡੇਰੇ ਹਨ, ਕਿਸੇ ਲੀਡਰ ਨੇ ਵੀ ਮੰਗਾ ਰਿਹਾ, ਕੌਮ ਨੇ ਕਦੇ ਉਸ ਨੂੰ ਨੀਵਾਂ ਨਹੀਂ ਹੋਣ ਦਿੱਤਾ। ਮਗਰ ਲੀਡਰਾਂ ਮੁਤਲਕ ਇਹ ਤਾਂ ਕੋਈ ਪੋਲੀਟੀਕਲ ਆਦਮੀ ਕਹੇਗਾ, ਮੈਂ ਕੇਵਲ ਗੁਰਦੇਵ ਦੇ ਮੁਤਲਕ ਕਹਿ ਰਿਹਾ। ਮੇਰੇ ਕਲਗੀਧਰ ਮਹਾਰਾਜ ਖਾਲਸਾ ਤਿਆਰ ਬਰ ਤਿਆਰ ਹੈ, ਮੈਂ ਅੰਜੀਲ ਪੜ੍ਹ ਰਿਹਾ ਸੀ, ਉਸ ਵਿੱਚ ਆਇਆ ਹੈ ਕਿ ਮੈਂ ਖੁਦਾ ਦਾ ਭੇਜ ਹਜ਼ਰਤ ਈਸਾ ਕਹਿ ਰਹੇ ਹਨ, ਇਜ਼ਰਾਇਲ ਦੀਆਂ ਗੁਆਚੀਆਂ ਹੋਈਆਂ ਭੇਡਾਂ ਦੀ ਸੰਭਾਲ ਵਾਸਤੇ ਸੰਸਾਰ ਵਿੱਚ ਆਇਆ, ਇੱਕ ਖਾਨਦਾਨ ਦੀ ਸੰਭਾਲ ਵਾਸਤੇ। ਉਹ ਖੁਦਾ ਦੇ ਪੁੱਤਰ ਹਨ, ਮਗਰ ਉਹਨਾਂ ਦੇ ਚੇਲੇ ਗੁਆਚੀਆਂ ਭੇਡਾਂ ਦੇ ਬਰਾਬਰ ਹਨ, ਕੋਈ ਧਰਮ ਨਹੀਂ ਜਿਹਨੇ ਚੇਲਿਆਂ ਨੂੰ ਆਪਣੇ ਬਰਾਬਰ ਦਾ ਥਾਂ ਦਿੱਤਾ ਹੋਏ। ਮਗਰ ਗੁਰੂ ਮਹਾਰਾਜ ਜੀ ਨੇ ਸਿੱਖ ਨੂੰ ਆਪਣੇ ਨਾਲ ਉਜੇਰਾ ਥਾਂ ਦਿੱਤਾ ਹੈ, ਜਿੱਦਾਂ ਹਜ਼ੂਰ ਕਹਿੰਦੇ ਨੇ ਇਹਨੇ ਕੀ ਕਿਰਪਾ ਕੇ ਸਦੇ ਹਮ ਹੈ ਨਹੀਂ ਮੋਸੇ ਗਰੀਬ ਕਰੋੜ ਪਰੇ। ਫਿਰ ਇੱਥੇ ਹੀ ਬਸ ਨਹੀਂ, ਗੁਰਬਾਣੀ ਅਸੀਂ ਪੜ੍ਹਦੇ ਹਾਂ ਰੋਜ਼, ਪਰ ਜਿੰਨਾ ਕਿ ਇਤਿਹਾਸ ਦਾ ਗਿਆਨ ਨਾ ਹੋਵੇ ਗੁਰਬਾਣੀ ਦੇ ਅਰਥ ਮੁਸ਼ਕਲ ਹਨ। ਗੁਰਬਾਣੀ ਵਿੱਚ ਆਇਆ ਹੈ ਗੁਰੂ ਸਿੱਖ, ਸਿੱਖ ਗੁਰੂ ਹੈ, ਏਕਾ ਗੁਰੂ ਉਪਦੇਸ਼ ਚਲਾਏ, ਇਹਦੀ ਪ੍ਰੋੜਤਾ ਇਤਿਹਾਸ ਕਰ ਰਹੇ ਹੈ। ਸੱਤ ਵਰੇ ਮੱਥਾ ਟਕਵਾਇਆ ਹੈ ਗੁਰੂ ਨਾਨਕ ਮਹਾਰਾਜ ਜੀ ਨੇ ਪਾਈ ਲੈਣਾ ਜੀ ਤੋਂ, ਤੇ ਇੱਕ ਦਿਨ ਆਇਆ ਜਦ ਉਸੇ ਲਹਿਣਾ ਜੀ ਨੂੰ ਅੰਗਦ ਦਾ ਨਾਮ ਦੇ ਕੇ ਆਪਣੇ ਸਿੰਘਾਸਨ ਦੇ ਬਿਠਾ ਕੇ ਸਭ ਤੋਂ ਪਹਿਲਾਂ ਗੁਰੂ ਨਾਨਕ ਮਹਾਰਾਜ ਜੀ ਨੇ ਮੱਥਾ ਟੇਕਿਆ, ਗੁਰੂ ਸਿੱਖ ਦਾ ਭੇਦ ਮਿਟਾ ਦਿੱਤਾ। ਪੰਜਾਂ ਨੂੰ ਅਮਰ ਦੇਣ ਦੇ ਬਾਅਦ ਹਜ਼ੂਰ ਆਪ ਝੋਲੀ ਅੱਡ ਕੇ ਖਲੋ ਗਏ, ਦੇਖਿਆ ਪਿਆਰੇ ਦਇਆ ਸਿੰਘ ਜੀ ਮੈਂ ਤੁਹਾਨੂੰ ਦਇਆ ਰਾਮ ਤੋਂ ਦਇਆ ਸਿੰਘ ਬਣਾ ਦਿੱਤਾ, ਧਰਮਦਾਸ ਤੋਂ ਧਰਮ ਸਿੰਘ ਬਣਾ ਦਿੱਤਾ, ਤੇ ਮੈਂ ਗੋਬਿੰਦ ਰਾਜ ਨਾਲ ਰਹਿ ਜਾਵਾਂ, ਅੱਜ ਮੈਨੂੰ ਵੀ ਅਮਰ ਦੀ ਦਾਤ ਦੇ ਕੇ ਗੋਬਿੰਦ ਸਿੰਘ ਬਣਾ ਦਿੱਤਾ ਜਾਏ। ਹਜ਼ੂਰ ਦਾ ਅਮਰ ਸ਼ਗਨ ਤੋਂ ਪਹਿਲਾ ਨਾਮ ਗੋਬਿੰਦ ਰਾਜ ਹੈ, ਗੋਬਿੰਦ ਸਿੰਘ ਪਦ ਅਮਰ ਸ਼ਗਨ ਦੇ ਬਾਅਦ ਪ੍ਰਾਪਤ ਕੀਤਾ ਹੈ, ਅਮਰ ਛਕਾ ਦਿੱਤਾ ਜਾਏ। ਤਾਂ ਦਇਆ ਸਿੰਘ ਕਹਿੰਦੇ ਸੱਚੇ ਪਾਤਸ਼ਾਹ ਅੰਮ੍ਰਿਤ ਦੇਣ ਤੋਂ ਇਨਕਾਰ ਨਹੀਂ ਹੈ, ਮਗਰ ਮੁਫਤ ਦਾ ਮਾਲ ਨਹੀਂ ਮਿਲਿਆ ਕਿ ਮੱਥਾ ਟਿਕਾਈ ਵਜੋਂ ਪੇਟਾ ਕਰ ਦਈਏ, ਅਸਾਂ ਕੁਝ ਦੇ ਕੇ ਅੰਮ੍ਰਿਤ ਲਿਆ, ਹਜ਼ੂਰ ਨੇ ਅੰਮ੍ਰਿਤ ਲੈਣਾ ਹੈ, ਇਹਦੇ ਬਦਲੇ ਕੁਝ ਦੇਣਾ ਪਵੇਗਾ। ਸਿਰ ਚੁਕਾ ਕੇ ਦਾਤਾਰ ਕਹਿੰਦੇ ਨੇ ਦਇਆ ਸਿੰਘ ਜੀ ਮੈਂ ਤਾਂ ਆਪਣੇ ਪੰਥ ਤੋਂ ਪਹਿਲਾਂ ਕੁਝ ਲੁਕਾ ਕੇ ਨਹੀਂ ਰੱਖਿਆ, ਜੇ ਹੁਣ ਮੂੰਹ ਪਾਏ ਬੈਠੋ ਤਾਂ ਹੁਕਮ ਕਰੋ, ਜੋ ਕਹੋ ਗੋਬਿੰਦ ਸਿੰਘ ਉਹੀ ਦੇਣ ਨੂੰ ਤਿਆਰ ਹੈ। ਦਇਆ ਸਿੰਘ ਕਹਿੰਦੇ ਨਹੀਂ ਮਹਾਰਾਜ, ਇਹ ਗੱਲ ਮੇਰੇ ਕਹਿਣ ਤੇ ਨਹੀਂ ਨਿਬੜਨੀ, ਇਹ ਤਾਂ ਦੇਣ ਵਾਲੇ ਨੇ ਆਪਣੀ ਹੈਸੀਅਤ ਮੁਤਾਬਕ ਦੇਣਾ ਹੈ। ਮੇਰਾ ਸਵਾਲ ਹੈ ਜਿਸ ਅਮਰ ਦੇ ਬਦਲੇ ਸਿੱਖ ਨੇ ਸਿਰ ਦਿੱਤਾ ਹੈ, ਸਿੱਖਾਂ ਦਾ ਗੁਰੂ ਉਹਦੇ ਬਦਲੇ ਕੀ ਦੇਵੇਗਾ? ਬਹੁਤ ਵੱਡਾ ਸਵਾਲ ਹੈ ਕਿ ਗੁਰੂ ਨਾਲੋਂ ਸਿੱਖ ਤੇ ਸਿੱਖ ਨਾਲੋਂ ਗੁਰੂ ਦਾ ਫਰਕ ਕੀ ਹੈ? ਵਧੇਰੇ ਦੇਣਾ ਪਏਗਾ। ਸੱਚੇ ਪਾਤਸ਼ਾਹ ਸਿਰ ਚੁਕਾ ਕੇ ਕਹਿੰਦੇ ਨੇ ਪਿਆਰੇ ਦਇਆ ਸਿੰਘ, ਜਿਸ ਵਸਤੂ ਬਦਲੇ ਸਿੱਖ ਨੇ ਸਿਰ ਦਿੱਤਾ ਹੈ ਸਿੱਖਾਂ ਦਾ ਗੁਰੂ ਉਹਦੇ ਬਲੇ ਸਰਬੰਸ ਦੇਵੇਗਾ। ਔਰ ਸਰਬੰਸ ਦਾ ਨਹੀਂ, ਕੇਵਲ ਗੁਰੂ ਗੋਬਿੰਦ ਸਿੰਘ ਮਹਾਰਾਜ ਹੋਏ ਸੰਸਾਰ ਵਿੱਚ, ਹੋਰ ਕੋਈ ਮਿਸਾਲ ਨਹੀਂ। ਪੱਛਮ ਦੀ ਥਿਉਰੀ ਹੈ ਕਿ ਸ਼ਹੀਦ ਦੀ ਪੀੜ੍ਹੀ ਨਹੀਂ ਚੱਲਦੀ, ਇਸਦਾ ਅਰਥ ਇਹ ਲਿਆ ਜਾਂਦਾ ਹੈ ਜੋ ਵੀ ਸ਼ਹੀਦ ਹੋਇਆ ਆਪਣੇ ਆਪ ਸ਼ਹੀਦ ਹੋਇਆ, ਉਸ ਖਾਨਦਾਨ ਵਿੱਚੋਂ ਅੱਗੋਂ ਪਿੱਛੋਂ ਹੋਰ ਕੋਈ ਸ਼ਹੀਦ ਨਹੀਂ ਹੋਇਆ। ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਹ ਰਵਾਇਤੀ ਮਦਦ ਦਿੱਤੀ ਹੈ, ਹਜ਼ੂਰ ਦੀ ਪਹਿਲੀ ਪੀੜ੍ਹੀ ਵੀ ਸ਼ਹੀਦਾਂ ਦੀ ਹੈ, ਹਜ਼ੂਰ ਦੀ ਅਗਲੀ ਪੀੜ੍ਹੀ ਵੀ ਸ਼ਹੀਦਾਂ ਦੀ। ਖਾਲਸਾ ਜੀ ਅਸੀਂ ਐਵੇਂ ਸਿੱਖ ਨਹੀਂ ਬਣੇ, ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਹੋਰ ਕੋਈ ਮਿਲਿਆ ਨਹੀਂ ਹੈ। ਮਿਲਾਇਆ ਗਿਆ ਅਤੇ ਜਿਹੜੇ ਗਿਆਨੀ ਜੀ ਸਾਰੇ ਗਾਈਡ ਸਨ ਬਾਜ਼ਾਰ ਦੇ ਜਾ ਰਹੇ ਸਨ ਅਤੇ ਗੱਭਰੂ ਮਿਲਿਆ, ਮੈਨੂੰ ਕਹਿਣ ਲੱਗੇ ਗਿਆਨੀ ਜੀ ਵੀ ਇਸ ਮੁੰਡੇ ਨੂੰ ਸਮਝਾਓ, ਇਹ ਚੰਗਾ ਭਲਾ ਸਿੱਖਾਂ ਦਾ ਪੁੱਤਰ, ਇਹ ਕਹਿੰਦਾ ਮੈਂ ਮੁਸਲਮਾਨ ਹੋ ਜਾਣਾ। ਮੈਂ ਕਿਹਾ ਇਹਨੂੰ ਕਮਿੰਦਰੀ ਨਹੀਂ ਲਾਉਣਾ ਚਾਹੀਦਾ, ਬਿਲਕੁਲ ਮੁਸਲਮਾਨ ਹੋ ਜਾਣਾ ਚਾਹੀਦਾ। ਉਹ ਕਹਿੰਦਾ ਗਿਆਨੀ ਜੀ ਸੁਣ ਲਿਆ ਨਾ, ਹੁਣ ਤੁਸੀਂ ਮੈਨੂੰ ਨਹੀਂ ਰੋਕ ਸਕਦੇ, ਮੈਂ ਕਿਹਾ ਬੇਟਾ ਮੈਂ ਸਹੀ ਕਹਿਣਾ ਮਨਾਉਤੀ ਨਹੀਂ ਵੀ ਜੇ ਤੂੰ ਇਸਲਾਮ ਬਾਬਤ ਵੀ ਪੂਰੀ ਤਰ੍ਹਾਂ ਜਾਣਕਾਰੀ ਹਾਸਲ ਕਰ ਲਈ ਹੈ, ਸਿੱਖੀ ਬਾਬਤ ਵੀ ਪੂਰਾ ਗਿਆਨ ਪ੍ਰਾਪਤ ਕਰ ਲਿਆ, ਤੈਨੂੰ ਸਿੱਖੀ ਨਾਲ ਇਸਲਾਮ ਚੰਗਾ ਲੱਗਾ ਤਾਂ ਤੈਨੂੰ ਜ਼ਰੂਰ ਮੁਸਲਮਾਨ ਹੋ ਜਾਣਾ ਚਾਹੀਦਾ। ਕਹਿੰਦਾ ਨਾ ਜੀ ਮੈਂ ਦੋਹਾਂ ਧਰਮਾਂ ਬਾਬਤ ਜਾਣਦਾ ਤਾਂ ਕੁਝ ਨਹੀਂ, ਪਰ ਤੈਨੂੰ ਕੀ ਆਖ ਫਿਰ ਹੋਏ, ਜੇ ਤੂੰ ਆਪਣੇ ਪਿਓ ਦੀ ਇੱਕ ਜਾਇਦਾ ਸਿਆਰ ਛੱਡਣ ਨੂੰ ਤਿਆਰ ਨਹੀਂ ਤਾਂ ਪਿਓ ਦਾ ਧਰਮ ਬਦਲਣ ਦਾ ਤੈਨੂੰ ਕੀ ਹੱਕ ਹਾਸਲ ਹੈ? ਕੋਈ ਕਿਸੇ ਧਰਮ ਨੂੰ ਚੰਗਾ ਸਮਝ ਕੇ ਧਰਮ ਬਦਲੇ ਕੋਈ ਪਾਪ ਨਹੀਂ ਹੈ। ਮੈਂ ਤਲਵਾਰ ਦੇ ਜ਼ੋਰ ਨਾਲ ਜਾਂ ਪੈਸੇ ਦੇ ਲਾਲਚ ਨਾਲ ਕਿਸੇ ਦਾ ਧਰਮ ਖੋਇਆ ਜਾਏ ਇਹ ਬਹੁਤ ਵੱਡਾ ਪਾਪ ਹੈ। ਸੋ ਮੇਰਾ ਕਹਿਣ ਤੋਂ ਮਤਲਬ ਹੈ ਗੁਰੂ ਗੋਬਿੰਦ ਸਿੰਘ ਵਰਗਾ ਸੰਸਾਰ ਵਿੱਚ ਹੋਰ ਕੋਈ ਰਾਵਰ ਨਹੀਂ। ਫਿਰ ਕਿਸੇ ਲੈਕਚਰ ਵਿੱਚ ਅਰਜ਼ ਕਰਾਂਗਾ ਦੁਨੀਆਂ ਭਰ ਦੇ ਮਜ਼ਹਬ ਸਮੁੱਚੇ ਮਨੁੱਖ ਵਾਸਤੇ ਨਹੀਂ ਹੈ। ਮੈਂ ਪੜ੍ਹ ਰਿਹਾ ਸੀ ਵਾਲਮੀਕਿ ਰਮਾਇਣ, ਤੁਲਸੀ ਰਮਾਇਣ ਵਿੱਚ ਇਹ ਕਹਾਣੀ ਨਹੀਂ ਹੈ। ਜਿਸੋ ਇਹ ਭਗਵਾਨ ਰਾਮ ਚੰਦਰ ਜੀ ਵਾਪਸ ਬਨਵਾਸ ਤੋਂ ਆ ਕੇ ਅਯੁੱਧਿਆ ਦੇ ਮਹਾਰਾਜੇ ਬਣ ਜਾਂਦੇ ਹਨ, ਪੰਡਤਾਂ ਨੇ ਫਰਿਆਦ ਕੀਤੀ ਕਿ ਭਗਵਾਨ ਆਪ ਜੀ ਦੇ ਰਾਜ ਕੋਈ ਬਹੁਤ ਵੱਡਾ ਪਾਪ ਹੋ ਰਿਹਾ ਕਿਉਂਕਿ ਮੇਰਾ ਪੁੱਤਰ ਮਰ ਗਏ। ਪੰਡਤ ਸੋਚਦਾ ਸੀ ਬਾਕੀ ਸਾਰੀ ਦੁਨੀਆਂ ਮਰ ਜਾਏ ਪਰਵਾਹ ਨਹੀਂ, ਪਰ ਪੰਡਤ ਦਾ ਪੁੱਤਰ ਕਿਉਂ ਮਰ ਜਾਏ, ਬਹੁਤ ਵੱਡਾ ਪਾਪ ਹੋ ਰਿਹਾ। ਤਾਂ ਪੁੱਛਿਆ ਗਿਆ ਫਿਰ ਪਤਾ ਲਾਓ ਉਹ ਪਾਪ ਕੀ ਹੋ ਰਿਹਾ। ਤਾਂ ਪੰਡਤਾਂ ਨੇ ਸ਼ਿਕਾਇਤ ਕੀਤੀ ਕਿ ਸੰਭੂਕ ਨਾਮ ਦਾ ਪੀਰ ਸ਼ੂਦਰ ਜੰਗਲ ਵਿੱਚ ਪੁੱਠਾ ਲੜ ਕੇ ਈਸ਼ਵਰ ਦੀ ਆਰਾਧਨਾ ਕਰ ਰਿਹਾ, ਭਗਵਾਨ ਦਾ ਨਾਮ ਲੈ ਰਿਹਾ, ਉਹਨੇ ਤੇ ਮੇਰਾ ਭਗਵਾਨ ਪਿੜ ਦਿੱਤਾ ਹੈ। ਤਾਂ ਇਸ ਗੁਨਾਹ ਵਿੱਚ ਕੋਈ ਰੱਬ ਦਾ ਨਾਂ ਲੈਂਦਾ ਸੀ ਉਸਨੂੰ ਮੌਤ ਦੀ ਸਜ਼ਾ ਦਿੱਤੀ ਜਾਂਦੀ ਹੈ। ਵਾਲਮੀਕਿ ਰਮਾਇਣ ਕਹਿ ਰਹੀ ਹੈ, ਸਮਾਣੀ ਨਹੀਂ ਕਹਿ ਰਿਹਾ, ਤੁਲਸੀ ਰਮਾਇਣ ਵਿੱਚ ਇਹ ਕਹਾਣੀ ਨਹੀਂ। ਤੇ ਮੇਰਾ ਮਤਲਬ ਕਹਿਣ ਤੋਂ ਜਿਹੜਾ ਧਰਮ ਸਾਰਿਆਂ ਨੂੰ ਰੱਬ ਦਾ ਨਾਂ ਲੈਣ ਦੀ ਆਗਿਆ ਨਹੀਂ ਦਿੰਦਾ ਉਹ ਧਰਮ ਸਰਬ ਸਾਂਝਾ ਕਿਵੇਂ ਹੋਇਆ? ਇੱਕ ਗੁਰੂ ਨਾਨਕ ਦਾ ਧਰਮ ਹੀ ਹੈ ਜਿਹੜਾ ਹਰ ਪ੍ਰਾਣੀ ਮਾਤਰ ਵਾਸਤੇ ਹੈ। ਇੱਥੇ ਮੁਸਲਮਾਨ ਆਏ, ਇੱਥੇ ਪੰਡਿਤ ਆਏ, ਇੱਥੇ ਸ਼ੂਦਰ ਆਏ, ਇੱਥੇ ਰਾਜਾ ਆਏ, ਇੱਥੇ ਕੰਗਾਲ ਆਏ, ਇੱਥੇ ਚੋਰ ਆਏ, ਇੱਥੇ ਡਾਕੂ ਆਏ, ਇੱਥੇ ਸਾਧ ਆਏ, ਕੋਈ ਰੁਕਾਵਟ ਨਹੀਂ। ਮੇਰੇ ਧੂੜੀ ਵਿੱਚ ਕਰਾਮਾਤ ਹੈ ਕਿ ਇੱਥੇ ਠੱਗ ਆਵੇ ਤਾਂ ਸੱਜਣ ਬਣ ਜਾਏ, ਕੌਡਾ ਰਾਜਸ਼ ਆਵੇ ਤਾਂ ਦੇਵਤਾ ਬਣ ਜਾਏ। ਤਾਂ ਸਰਬੱਤ ਵਾਸਤੇ ਧਰਮ ਕੇਵਲ ਗੁਰੂ ਨਾਨਕ ਮਹਾਰਾਜ ਦੇ ਧਰਮ ਹੈ। ਮੇਰਾ ਸੋਚ ਨਾਲ ਕਹਿਣਾ ਪੈਂਦਾ ਹੈ ਕਿ ਅਸਾਂ ਇਸ ਧਰਮ ਨੂੰ ਸੁਚੱਜੇ ਢੰਗ ਨਾਲ ਪ੍ਰਚਾਰਿਆ ਨਹੀਂ। ਇੱਕ ਈਸਾਈ ਨੇ ਤਾਨੇ ਨਾਲ ਕਿਹਾ ਕਿ ਸਿੱਖੋ ਤੁਸੀਂ ਬੜੇ ਗੁਨਾਹਗਾਰ ਹੋ। ਉਹਨੇ ਕਿਹੜੀ ਗੱਲ? ਕਹਿੰਦਾ ਗੱਲ ਸਾਡਾ ਇੱਕ ਹਜ਼ਰਤ ਈਸਾ ਸ਼ਹੀਦ ਹੋਇਆ, ਅਸਾਂ ਦੁਨੀਆਂ ਦਾ ਤੀਜਾ ਹਿੱਸਾ ਸ਼ਹੀਦ ਈਸਾਈ ਬਣਾ ਲਿਆ। ਇਸ ਵੇਲੇ ਸੰਸਾਰ ਦੀ 3 ਅਰਬ ਦੇ ਕਰੀਬ ਹੈ ਆਬਾਦੀ, ਜਿਹਦੇ ਵਿੱਚੋਂ ਲਗਭਗ 3 ਹਿੱਸਾ ਈਸਾਈ ਹਨ। ਸਭ ਤੋਂ ਬਹੁਤੀ ਗਿਣਤੀ ਈਸਾਈਆਂ ਦੀ ਹੈ। ਦੂਸਰੇ ਦਰਜੇ ਉੱਤੇ ਬੋਧੀ ਹਨ, ਤੀਸਰੇ ਦਰਜੇ ਉੱਤੇ ਮੁਸਲਮਾਨ ਹਨ, ਚੌਥੇ ਦਰਜੇ ਉੱਤੇ ਵੈਦਿਕ ਧਰਮ ਨੂੰ ਮੰਨਣ ਵਾਲੇ ਹਨ। ਅਸੀਂ ਤਾਂ ਆਪੇ ਗਲੂਣ ਵਰਗੇ ਵੀ ਨਹੀਂ। ਕਹਿੰਦਾ ਇੱਕ ਸ਼ਹੀਦ ਹੋਇਆ, ਅੱਧੀ ਦੁਨੀਆਂ ਈਸਾਈ ਬਣਾ ਲਈ ਹੈ, ਤੁਹਾਡੇ ਹਜ਼ਾਰਾਂ ਸ਼ਹੀਦ ਹੋਏ ਨੇ, ਤੁਸੀਂ ਕਿੰਨਾ ਕੁ ਪ੍ਰਚਾਰ ਕੀਤਾ, ਕਿੰਨੀਆਂ ਨੂੰ ਗੁਰੂ ਦਾ ਸਿੱਖ ਬਣਾਇਆ? ਸਾਰੀ ਹਾਲਤ ਇਹ ਹੈ ਵੀ ਜਿੰਨੇ ਸਾਰੀ ਘਰੀ ਜੰਮਦੇ ਨੇ ਉਹਨੇ ਵੀ ਸਿੱਖ ਰਹੇ ਤਾਂ ਉਹ ਵੀ ਗਨੀਮਤ ਹੈ। ਤੇ ਗੁਨਾਹਗਾਰ ਹਾਂ, ਪ੍ਰਚਾਰ ਕਰਨ ਦੇ ਬਦਲੇ ਮਸਲੇ ਵਿੱਚ ਅਸੀਂ ਬੜੇ ਪਿਗੜੇ ਹੋਏ। ਆਪਣੀ ਬਾਬਤ ਮੈਂ ਕਈ ਵਾਰ ਕਿਹਾ ਕਰਦਾ ਹਾਂ ਕਿ ਮੇਰੀ ਖੁਸ਼ਕਿਸਮਤੀ ਹੈ ਕਿ ਮੇਰਾ ਜਨਮ ਸਿੱਖਾਂ ਦੇ ਘਰ ਹੋਇਆ, ਪਰ ਹੋਰ ਕਿਸੇ ਮਦਰ ਵਾਲਿਆਂ ਦੇ ਘਰ ਵਿੱਚ ਵੀ ਜਨਮ ਹੋਇਆ ਹੁੰਦਾ। ਜੋ ਕੁਛ ਇਸ ਉਮਰ ਵਿੱਚ ਮੈਨੂੰ ਪੜ੍ਹਨ ਦਾ ਸਮਾਂ ਮਿਲਿਆ, ਵੇਦ ਪੜ੍ਹੇ ਨੇ, ਕੁਰਾਨ ਪੜ੍ਹਿਆ ਹੈ, ਅਨੀਲਾਂ ਦੁਆ ਪੜ੍ਹੀਆਂ ਹਨ, ਗੁਰਬਾਣੀ ਤਾਂ ਮੇਰਾ ਇਸ਼ਟੀ ਹੈ, ਪੜ੍ਹਨਾ ਹੈ, ਇਤਿਹਾਸ ਵੀ ਉਹਨਾਂ ਦਾ ਪੜ੍ਹਿਆ। ਜੇ ਇਹ ਕੁਛ ਪੜ੍ਹਨ ਦਾ ਮੌਕਾ ਮਿਲ ਗਿਆ ਹੁੰਦਾ ਅੱਜ ਮੈਂ ਫਿਰ ਵੀ ਸਿੱਖ ਹੁੰਦਾ। ਸਿੱਖ ਇਸ ਵਾਸਤੇ ਨਹੀਂ ਹਾਂ, ਇਹ ਸਿੱਖਾਂ ਦੇ ਘਰ ਜਨਮੇ ਹੈ, ਇਸ ਵਾਸਤੇ ਸਿੱਖ ਹਾਂ ਕਿ ਸਿੱਖੀ ਵਰਗਾ ਹੋਰ ਕੋਈ ਧਰਮ ਮੈਨੂੰ ਨਜ਼ਰ ਨਹੀਂ ਆਇਆ। ਸਿੱਖਾਂ ਜਿਸਲੇ ਤੇਰੇ ਮਨ ਵਿੱਚ ਇਹ ਆ ਜਾਏਗਾ ਕਿ ਸਿੱਖ ਧਰਮ ਸਭ ਤੋਂ ਉਚੇਰਾ ਹੈ, ਤੈਨੂੰ ਕੋਈ ਲਾਲਚ ਔਰ ਕੋਈ ਪੈਰ ਡਰਾ ਨਹੀਂ ਸਕੇਗਾ, ਤੂੰ ਗੁਰੂ ਦਾ ਰੂਪ ਬਣ ਜਾਏਗਾ। ਸੋ ਮੈਂ ਅਰਜ਼ ਕਰ ਰਿਹਾ ਸੀ ਗੁਰੂ ਗੋਬਿੰਦ ਸਿੰਘ ਦਾ ਸਾਨੀ ਹੋਰ ਕੋਈ ਨਹੀਂ, ਬੋਲੀਆਂ ਨਾ ਮਾਰੋ ਲੋਕੋ, ਪਿਆਰੇ ਜੀ ਦਾ ਨਾਮ ਲੈ ਕੇ ਪਿਆਰੇ ਜੀ ਦੱਸੋ ਹੋਰ ਹੈਗਾ ਹੈ ਜਾਣ ਵਿੱਚ, ਆਣ ਵਿੱਚ, ਸ਼ਾਨ ਵਿੱਚ, ਮਾਣ ਵਿੱਚ, ਤਾਨ ਵਿੱਚ, ਗਿਆਨ ਵਿੱਚ, ਧਿਆਨ ਵਿੱਚ, ਦੇਨ ਵਿੱਚ, ਦਾਨ ਵਿੱਚ, ਜ਼ੁਲਮ ਕਾਨ ਵਿੱਚ, ਦੁਖੜੇ ਉਠਾਉਣ ਵਿੱਚ, ਸੁਗਨ ਨਿਭਾਉਣ ਵਿੱਚ, ਬੱਚੜੇ ਕੁਹਾਉਣ ਵਿੱਚ, ਉਹਦਾ ਨਿਸ਼ਾਨਾ ਅਸਾਂ ਉੱਥੇ ਹੈ ਨਾ ਜਿੱਥਾ ਕਰੇ ਹੈਗਾ ਕੋਈ ਰਾਜ ਅਸਰ ਉਹਦੀ ਕਮਾਨ ਵਿੱਚ, ਉਹ ਜਿਉਂਦਿਆਂ ਨੂੰ ਮਾਰਦਾ ਹੈ, ਮਾਰ ਕੇ ਜਵਾਬਦਾ ਹੈ, ਇਹ ਹੈ ਸਫਾਈ ਉਹਦੇ ਤੀਰ ਦੇ ਚਲਾਉਣ ਵਿੱਚ, ਆਵੇ ਜਾਂ ਮੈਦਾਨ ਵਿੱਚ ਕਾਨ ਲਾਏ ਆਉਣ ਵਿੱਚ, ਸ਼ਰਦਾ ਨਿਜਾਮ ਗਲਤ ਸੁਣਾਂ ਦੀ ਜਾਣ ਵਿੱਚ, ਹੱਥੇ ਉਹ ਪਰਸੇ ਵਾਲੇ ਹੱਥੋਂ ਦੀ ਰੋਕ ਦਿੰਦਾ ਰੋਕੇ ਉਹ ਰਾਤ ਹੁੰਦਾ ਕੋਈ ਜਵਾਨ ਵਿੱਚ, ਚਮਕ ਦੀਏ ਦਮਕ ਦੀਏ ਕੜਕ ਦੀਏ ਦੜਕ ਦੀਏ ਬਿਜਲੀ ਦਾ ਤੇਜ ਜੇ ਉਸਦੀ ਕਿਰਪਾਨ ਵਿੱਚ ਇੱਥੇ ਉੱਥੇ ਜਿੱਥੇ ਕਿਤੇ ਆਰ ਪਾਰ ਵਾਰ 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 ਤੇ ਵਾਰ ਨੂੰ ਕਈ ਇੱਕ ਆਣ ਵਿੱਚ ਛੁੱਟਦੇ ਨੇ ਤੀਰ ਤਾਰੇ ਤੁਰਦੇ ਅੰਬਰਾਂ ਤੋਂ ਤਿੜਕ ਤਿੜਕ ਉੜਦੇ ਚੰਗਿਆਰੇ ਦੇ ਦੁਕਾਨ ਵਿੱਚ ਫੌਜਾਂ ਦੇ ਨਿਸ਼ਾਨੇ ਕਈ ਬਣ ਦੇ ਨਿਸ਼ਾਨੇ ਉਹਦੇ ਹੁੰਦੀ ਨੇ ਖਾਦਾ ਉਹਦੇ ਬਾਣਾਂ ਦੇ ਨਿਸ਼ਾਨ ਵਿੱਚ ਵਧੇ ਵਧੇ ਮਾਣ ਵਾਲੇ ਮਾਣ ਤੇ ਕਮਾਣ ਵਾਲੇ ਆਣ ਆਣ ਚੁੱਕਦੇ ਨੇ ਰਹਿੰਦੇ ਨਾ ਗੁਮਾਣ ਵਿੱਚ ਜਿੱਥੇ ਉਹਦੇ ਤੀਰ ਜਾਣ ਸੀਨਿਆਂ ਨੂੰ ਚੀਰ ਜਾਣ ਕਰ ਲੀਰੋ ਲੀਰ ਜਾਣ ਛੱਡਣ ਨਾ ਪ੍ਰਾਣ ਵਿੱਚ ਵਲੀਆਂ ਚ ਵਲੀ ਤੇ ਯੋਧਿਆਂ ਚ ਯੋਧਾ ਪਿਆਰ ਕਵੀਆਂ ਚੋਂ ਕਵੀ ਤੇ ਗਿਆਨੀ ਜਾਂ ਗਿਆਨ ਵਿੱਚ ਮਾਰਦਾ ਹੈ ਤਾਰਦਾ ਹੈ ਸਾਰਦਾ ਹੈ ਛਾੜਦਾ ਹੈ ਸਭੋ ਗੁਣ ਹੈ ਜੇ ਮੇਰੀ ਇੱਕੋ ਕਲੀ ਜਾਣ ਵਿੱਚ ਸਬਰ ਵਾਲੇ ਸਾਬਰਾਂ ਦੇ ਸਬਰ ਸਾਰੇ ਤੋੜ ਛੱਡ ਗਏ ਵੱਧ ਗਿਆ ਸਾਰਿਆਂ ਤੋਂ ਬੱਚੜੇ ਕੁਹਾਣ ਵਿੱਚ ਕਈ ਵਾਰ ਵਾਰ ਵਾਰੇ ਇੱਕੇ ਵਾਰ ਚਾਰ ਵਾਰੇ ਕੀਤੀ ਨਾ ਢਿੱਲ ਜਾਣ ਆਪਣੀ ਵੀ ਲਾਣ ਵਿੱਚ ਸੁੱਖ ਛੱਡੇ ਪੁੱਤ ਛੱਡੇ ਤਖ਼ਤ ਛੱਡੇ ਬਖਸ਼ ਛੱਡੇ ਸਭੋ ਕੋਈ ਰੋਡ ਦਿੱਤਾ ਸਿੱਖੀ ਦੇ ਵਿਚਾਰ ਲਿਖੇ ਤਾਰੇ ਸਾਰੇ ਤਾਰੇ ਉਹਦੇ ਸਿੱਖ ਤਾਰੇ ਚਮਕਦੇ ਨੇ ਆਪ ਚਮਕ ਚਮਕਦਾ ਸੀ ਕਿ ਅਸਮਾਨ ਲੇਕਿਨ ਸ਼ੀਤਲ ਨਹੀਂ ਅਸੀਂ ਉਹਦੇ ਨਾਮ ਤੋਂ ਲੇਕੇ ਦੱਸੋ ਦਸਵੇ ਜਿਹਾ ਕੌਣ ਹੈ ਜਹਾਨ ਵਿੱਚ ਸਿੱਖਾ ਕਿਸਲੇ ਤੇਰੇ ਮਨ ਵਿੱਚ ਇਹ ਸਮਾਜ ਆਇਆ ਜੀ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਧਿਆਨ ਵਿੱਚ ਕੋਈ ਨਹੀਂ ਹੋਇਆ ਤੂੰ ਗੁਰੂ ਦਾ ਘਰ ਖੜ ਕੇ ਕਿਤੇ ਜਾਣ ਜੋਗਾ ਰਹਿ ਨਹੀਂ ਜਾਏਗਾ ਜਿਸਲੇ ਅੱਜ ਕੋਈ ਗੱਭਰੂ ਕਹਿੰਦਾ ਕਿ ਕੀ ਹੋਇਆ ਅੰਮ੍ਰਿਤ ਨਹੀਂ ਛਕਿਆ ਮੈਂ ਤੁਹਾਡੇ ਨਾਲੋਂ ਪੱਕਾ ਸਿੱਖ ਹਾਂ ਪੱਕਾ ਕੌਣ ਕਹਿੰਦਾ ਹੈ ਕੱਚਾ ਹੈ ਪਰ ਤੂੰ ਇੰਨਾ ਪੱਕਾ ਬਣ ਗਿਆ ਕਿ ਮੁੜਕੇ ਵਾਪਸ ਆਉਣ ਜੋਗਾ ਨਹੀਂ ਰਹਿ ਗਿਆ ਇਹੀ ਮੁਸ਼ਕਲ ਹੈ ਨਾ ਜੇ ਅੰਮ੍ਰਿਤ ਤੋਂ ਬਿਨਾਂ ਸਰਦਾ ਹੁੰਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੂੰ ਅੰਮ੍ਰਿਤ ਛਕਣ ਦੀ ਕੀ ਲੋੜ ਸੀ ਉਹ ਤਾਂ ਅੰਮ੍ਰਿਤ ਦੇ ਦਾਤੇ ਸਨ ਫਿਰ ਮੈਂ ਆਪਣੀ ਕਹਾਣੀ ਤੇ ਚੱਲਦਾ ਜਿਸਵੇਲੇ ਮਹਾਰਾਜ ਨੇ ਕਿਹਾ ਸਿੱਖਾ ਜਿਸ ਬਦਲੇ ਤੂੰ ਸਿਰ ਦਿੱਤਾ ਤੇਰਾ ਗੁਰੂ ਸਰਬੰਸ ਦੇਵੇਗਾ ਸਿੱਖਾਂ ਨੇ ਜੈਕਾਰੇ ਛੱਡੇ ਧਰਤੀ ਗੂੰਜ ਉੱਠੇ ਦੁਸ਼ਮਣ ਦਾ ਦਿਲ ਟਹਿਲ ਗਿਆ ਸਾਰੀ ਰਾਤ ਦੁਸ਼ਮਣ ਢੰਡੋਰਾ ਪਿੜਦਾ ਰਿਹਾ ਕਹਿੰਦਾ ਸਿੱਖੋ ਬੜੀ ਗਿਣਤੀ ਕਿੱਥੋਂ ਰਹੇ ਹੋ ਸਾਰੀ ਫੌਜ 10 ਲੱਖ ਹੈ ਨਾ ਤੁਸੀਂ ਜਿਉਂਦੇ ਨਿਕਲ ਸਕਦੇ ਹੋ ਨਾ ਜਿੱਤ ਪ੍ਰਾਪਤ ਕਰ ਸਕਦੇ ਹੋ ਹਥਿਆਰ ਛੁੱਟਦੇ ਹੋ ਜਾਨ ਬਖਸ਼ੀ ਜਾਏਗੀ ਵੈਰੀ ਨੂੰ ਯਕੀਨ ਹੀ ਨਹੀਂ ਸੀ ਕਿਉਂਕਿ ਉਹ ਹਥਿਆਰ ਵੀ ਉਠਾਏਗਾ ਪਰ ਜਿਸ ਵੇਲੇ ਜੈਕਾਰੇ ਗੂੰਜੇ ਅੰਤ ਸਾਹਮਣੇ ਸਾਹਮਣੇ ਮੈਦਾਨ ਵਿੱਚ ਆਈ ਅੱਗ ਲੱਗ ਉੱਠੀ ਵਜ਼ੀਰ ਖਾਨ ਨੂੰ ਦੇਖ ਲੋ ਕੋ ਮਾਰ ਕੇ ਨਿਕਾਲਿਆ ਚੋਟਾ ਉਸ ਕੱਚੀ ਹੋਵੇ ਧਾਵਾ ਬੋਲ ਦਿੰਦਾ
विचार करिया करता हां यदि तय तक पहुंचना बड़ा मुश्किल है। इस्लाम कहता है जेड़ा मर गया क्यामत तक वो कब्र क्या रहेगा ते क्यामत दे दिन साल उन्हें के तो हवालात की रहेगा ना ते क्यामत दे दिन पेश होएगा खुदा दे सामने फिर उसका फैसला किया जाएगा। इन्हें पुन किने किते ने इन्हें पाप किने किते दुख वाले की ने जाना है बिस्तर वाले की ने जाना है ਉਹਨਾਂ ਦਿਨ ਕਬਰਾਂ ਚ ਹੀ ਰਹੇਗਾ। ਮੈਂ ਸਾਡਾ ਪੁਨਰ ਜਨਮ ਦਾ ਨਿਸ਼ਚਾ ਬੜਾ ਅਜੀਬ ਹੈ ਕਿ ਜਦੋਂ ਚਾਹੇ ਫਿਰ ਇਨਸਾਨ ਆ ਜਾਂਦਾ। ਕਰਤਾਰ ਸਿੰਘ ਸਰਾਭਾ ਅਜੇ 20 ਸਾਲ ਦਾ ਨਹੀਂ ਜਦ ਫਾਂਸੀ ਤੇ ਲਟਕਾਇਆ ਆ ਗਿਆ ਆਇਆ ਅਮਰੀਕਾ ਤੋਂ ਗਦਰ ਲਹਿਰ ਦਾ ਲੀਡਰ ਬਣ ਕੇ ਇਹਦੇ ਵੀ ਇੱਕ ਮਿੰਟ ਨਹੀਂ ਖਲੋਤਾ ਹਥਿਆਰਾਂ ਨਾਲ ਕਾਮਯਾਬ ਹੋਣਾ ਚਾਹੁੰਦਾ। ਮਰ ਲੋਕ ਸੁੱਤੇ ਪਏ ਸਨ ਉਸ ਲਹਿਰ ਦਾ ਲੋਕਾਂ ਨੇ ਸਾਥ ਨਹੀਂ ਦਿੱਤਾ। ਖੈਰ ਪਕੜਿਆ ਗਿਆ ਤਾਂ ਆਇਆ ਸਾਹਮਣੇ ਜੱਗ ਦੇ ਬਿਆਨ ਦਿੱਤਾ ਖੜਕਵਾ ਜੋ ਕੋਈ ਕੀਤਾ ਮੈਂ ਕੀਤਾ ਹੈ ਸਾਡਾ ਜ਼ਿੰਮੇਵਾਰ ਮੈਂ ਹਾਂ। ਜੱਜ ਨੇ ਵੇਖਿਆ ਅੱਗੇ ਦਾੜੀ ਨਹੀਂ ਪੁੱਟੀ ਮਸ ਕਰਦੀ ਹੈ ਵੀ ਮਸਾਂ ਕਰਤਾਰ ਸਿੰਘ ਸਰਾਭੇ ਦੇ ਬੜਾ ਸੁੰਦਰ ਜਵਾਨ ਹੈ ਉਹਦੇ ਵਕੀਲਾਂ ਨੂੰ ਕਹਿੰਦਾ ਜਾਓ ਇਹ ਬੱਚੇ ਨੂੰ ਸਮਝਾ ਕੇ ਲਿਆਓ ਕੱਲ ਫਿਰ ਬਿਆਨ ਦੇ। ਵਕੀਲ ਵੀ ਸਮਝ ਗਏ ਇਸ਼ਾਰਾ ਕਰਤਾਰ ਸਿੰਘ ਵੀ ਸਮਝ ਗਏ ਬੜਾ ਸਮਝਾਇਆ ਹੈ ਕਰਤਾਰ ਸਿੰਘ ਬਿਆਨ ਬਦਲੇ ਤੂੰ ਕਹਿ ਰਹੇ ਮੈਂ ਕੁਝ ਨਹੀਂ ਕੀਤਾ ਬਾਕੀ ਗੱਲ ਆਪੇ ਸੰਭਾਲ ਲਵਾਂਗੇ। ਅਗਲੇ ਦਿਨ ਫਿਰ ਪੇਸ਼ ਹੋਇਆ ਪਹਿਲਾਂ ਵਾਲੇ ਉਸਨੇ ਬਿਆਨ ਫਿਰ ਦੁਹਰਾਏ। ਜੱਜ ਕਹਿੰਦਾ ਤੁਸੀਂ ਵਕੀਲਾਂ ਨੂੰ ਕਿਹਾ ਕਿ ਸਮਝਾਇਆ ਨਹੀਂ ਤਾਂ ਕਰਤਾਰ ਸਿੰਘ ਜਵਾਬ ਦਿੰਦਾ ਜੱਜ ਸਾਹਿਬ ਵਕੀਲਾਂ ਨੇ ਵੀ ਸਮਝਾਇਆ ਮੈਂ ਵੀ ਸਮਝ ਗਿਆ ਤੁਸੀਂ ਮੈਨੂੰ ਫਾਂਸੀ ਦੇ ਥਾਂ 20 ਸਾਲ ਕੈਦ ਕਰਕੇ ਕਾਲੇ ਪਾਣੀ ਭੇਜ ਦਿਓਗੇ ਨਾ ਤਾਂ ਦੱਸੋ 20 ਸਾਲ ਕੌਣ ਉਡੀਕੇਗਾ। ਮੈਂ ਤਾਂ ਨਵਾਂ ਮਹੀਨਾ ਜੰਮ ਕੇ ਫਿਰ ਆ ਜਾਣਾ ਜੇ ਮੇਰੇ ਜਵਾਨ ਹੁੰਦੇ ਆ ਤਾਂ ਅੰਗਰੇਜ਼ ਰਹੇ ਮੈਂ ਫਿਰ ਨਾਲ ਚੱਕਰ ਲਵਾਂ ਉਹਨਰ ਜਨਮ ਦੀ ਸਿਉਰੀ। ਤੋ ਮੇਰਾ ਮਤਲਬ ਕਹਿਣ ਤੋਂ ਗੁਰਦੇਵ ਨੇ ਕਿੰਨਾ ਨਿੱਘਰ ਸਿਧਾਂਤ ਦਿੱਤਾ ਹੈ ਮਰਨ ਹਾਰ ਏਰੀਆ ਨਹੀਂ ਤੂੰ ਸਿੱਖ ਜਿਸ ਮੌਤ ਤੋਂ ਸਾਰੀ ਦੁਨੀਆ ਡਰਦੀ ਹੈ ਜਿੰਦਰ ਗੁਰੂ ਹੈ ਤੂੰ ਮਰਨ ਵਾਸਤੇ ਹਰ ਵੇਲੇ ਤਿਆਰ ਕਿਉਂ ਹੈ ਕਿਉਂਕਿ ਜਾਣਦਾ ਹੈ ਕਿ ਮਰਨ ਹਾਰੇ ਜੀ ਆਰਾ ਨਹੀਂ ਦੱਸੇ ਕਿ ਤਿਆਰ ਪਰ ਤਿਆਰ ਹਨ ਲੜਾਈ ਹੁੰਦੀ ਹੈ ਤੇ ਦਿਨ ਚੜ੍ਹਨਾ ਸ਼ੁਰੂ ਹੋ ਗਏ। ਵੈਰੀ ਵਾਰ ਵਾਰ ਆਉਂਦਾ ਹੈ ਮੂੰਹ ਦਿਖਾ ਕੇ ਮੁੜਦਾ। ਵਜ਼ੀਰ ਖਾਨ ਨੇ ਮਲੇਰਕੋਟਲੀਆਂ ਮੰਗਾ ਲਿਆ ਪਰ ਇਹ ਦਲੇਰ ਆਦਮੀ ਹਨ ਲੜਨ ਵਾਲੇ ਇਹ ਮੰਨਣਾ ਪਏਗਾ ਵੀ ਜਾਓ ਅੰਦਰ ਡਿਊਟੀ ਦੇ ਸਿੱਖਣ ਨਾ ਪੌੜੀਆਂ ਲਾ ਕੇ ਚੜ੍ਹ ਜਾਓ ਉੱਪਰ ਅੰਦਰ ਇਸ਼ਾਰਾ ਮਾਰ ਕੇ ਹੱਥੋਂ ਤਿੰਨ ਗਿੱਠ ਲਵੋ ਤੁਹਾਨੂੰ ਕਿੰਨਿਆਂ ਨੂੰ ਮਾਰ ਦੇਣਗੇ। ਤੇ ਇਹ ਬੜਾ ਕਹਿਰੀ ਹਮਲਾ ਹੈ ਸ਼ੇਰ ਮੁਹੰਮਦ ਖਾਂ ਮਲੇਰਕੋਟਲੀਆ ਔਰ ਉਹਦੇ ਸਾਥੀ ਲਿਆ ਕੇ ਵੀ ਫੌਜ ਅੱਗੇ ਵਧਣ ਕਿਵੇਂ ਬਾਈ ਚਲਿਆ ਆਇਆ ਕਿ ਤਪੀਏ ਨੂੰ ਤਨਖ ਨਹੀਂ ਉਠਾਉਣਾ ਚਾਹੀਦਾ। ਮੈਂ ਸਰਬ ਕਲਾ ਸਮਰੱਥ ਨੇ ਗੁਰੂ ਮਹਾਰਾਜ ਤਪੀਏ ਦੇ ਨਾਲ ਸੂਰਮੇ ਵੀ ਲਤਾਰ ਨੇ ਹਥਿਆਰ ਵੀ ਉਠਾਏ। ਵੈਰੀ ਦਾ ਕਾਕਰਾ ਕਰਨਾ ਇਹ ਲਾਲਵੀ ਧਰਮ ਦਾ ਅੰਗ ਮੰਨਿਆ ਗਿਆ। ਮੈਂ ਇੱਕ ਦਿਨ ਸੂਰਜ ਪ੍ਰਕਾਸ਼ ਪੜ੍ਹ ਰਿਹਾ ਸੀ, ਕਈਆਂ ਗੱਲਾਂ 'ਚ ਮੈਨੂੰ ਬੜਾ ਅਫਸੋਸ ਹੁੰਦਾ। ਜਿੰਨੇ ਸਾਡੇ ਇਤਿਹਾਸ ਨੇ ਪੁਰਾਣੇ, ਤਿੰਨੇ ਗੁਰੂ ਬਲਾਸ, ਗੁਰੂ ਸੋਭਾ, ਫਿਰ ਮਹਿਮਾ ਪ੍ਰਕਾਸ਼, ਸੂਰਜ ਪ੍ਰਕਾਸ਼, ਮਨਸਾਵਰੀ ਨਾਮਾ ਸਾਰੇ ਕਵਿਤਾ 'ਚ ਲਿਖੇ ਗਏ। ਔਰ ਜਿੰਨਾ ਅਨਰਥ ਇਨਾਮ ਆ ਰਿਹਾ ਸਿੱਖੀ ਦੇ ਵਿਰੁੱਧ ਜੋ ਪ੍ਰਚਾਰ ਕੀਤਾ, ਹੈਰਾਨ ਹਾਂ ਕਿ ਸਨੇ ਸ਼੍ਰੋਮਣੀ ਕਮੇਟੀ ਦੇ ਜਿਹੜਾ ਕਰੋੜਾਂ ਦਾ ਬਜਟ ਹੈ, ਇਸ ਕੌਮ ਨੇ ਇੰਨੇ ਵਿਦਵਾਨ ਪੈਦਾ ਕੀਤੇ ਨੇ, ਇਸ ਪਾਸੇ ਧਿਆਨ ਕਿਉਂ ਨਹੀਂ ਦਿੱਤਾ। ਮੈਂ ਸੂਰਜ ਪ੍ਰਕਾਸ਼ ਦੀ ਗੱਲ ਕਰਨ ਲੱਗਾ ਹਾਂ। ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਮੁਤਲਕ ਕਹਿੰਦਾ ਹੈ ਕਿ ਲੜਦਿਆਂ ਲੜਦਿਆਂ ਚੰਦਕਾ ਸਾਹ ਲੈਣ ਵਾਸਤੇ ਆਦੀ ਹੈ ਵਿਧਿਆਚਲ ਪਰਬਤ 'ਤੇ ਸਮੁੰਡ ਰੱਖੀ ਬੈਠਾ ਹੈ, ਜਿਹੜਾ ਤਪ ਕਰ ਰਿਹਾ ਉਹਦੇ ਕੋਲ ਦੀ ਲੰਘੀ ਪਿੱਛੋਂ ਆ ਗਏ ਨੇ ਦੈਂਤ ਲੜਦੇ ਲੜਦੇ। ਇੱਥੇ ਕੋਈ ਮੁਖਿਆਰ ਮੰਗ ਦੀ ਵੇਖੀ ਆ ਰਹੀ ਸੀ ਜੀ, ਉਹਨੇ ਕਿਹਾ ਦੇਖੋ ਇਹ ਸ਼ਕਤੀ ਹੈ, ਚਲੇ ਜਾਓ ਇਹ ਸਾਰਿਆਂ ਨੂੰ ਖਤਮ ਕਰ ਦੇ ਜੀ। ਇਸ ਗੱਲ ਤੋਂ ਉਹਨੇ ਸਮੁੰਦਰ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਤਾਂ ਸੂਰਜ ਪ੍ਰਕਾਸ਼ ਕਹਿੰਦਾ ਸਮੁੰਦਰ ਨੇ ਸੋਚਿਆ ਮੈਂ ਜਨਮ ਦਾ ਪੰਡਤ ਹਾਂ, ਮੇਰਾ ਕੰਮ ਲੜਨਾ ਨਹੀਂ ਇਹਨਾਂ ਨਾਲ। ਜਿਸ ਮਿਰਗਾਨ 'ਤੇ ਮਿਰਗ ਦੀ ਖਲ ਉੱਤੇ ਬੈਠਾ ਤਬ ਕਰ ਰਿਹਾ ਸਮੁੰਦਰ, ਉਹਨੇ ਉਹ ਖਲ ਝਾੜੀ, ਉਹਦੇ ਵਿੱਚੋਂ ਕੋਈ ਤੇਜ ਪੁੰਜ ਪੁਰਸ਼ ਪੈਦਾ ਹੋਇਆ ਜਿਹਨੇ ਕਈ ਸਾਲ ਉਹਨਾਂ ਦੈਂਤਾਂ ਦਾ ਨਾਸ਼ ਕੀਤਾ। ਅਤੇ ਨੈਂਤਾਂ ਦੈਂਤਾਂ ਨਾਲ ਲੜਨ ਦੇ ਬਾਅਦ ਆਪਣੇ ਪਿਤਾ ਦੇ ਦਰਸ਼ਨ ਵਾਸਤੇ ਸਮੁੰਦਰ ਦੇ ਕੋਲ ਪਾਰ ਸਮੁੰਦਰ ਨੂੰ ਪਿਤਾ ਮੰਨਿਆ ਆਇਆ, ਫਿਰ ਵਿੰਧਿਆਚਲ ਪਰਬਤ ਉੱਤੇ ਕਈ ਸਾਲ ਤਪ ਕਰਦਾ ਰਿਹਾ। ਤਾਂ ਕਹਿੰਦਾ ਹੈ ਸੂਰਜ ਪ੍ਰਕਾਸ਼ ਦਾ ਲੇਖ ਇੱਕ ਕਵੀ ਸੰਤੋਖ ਸਿੰਘ ਜੀ ਕਿ ਉਹ ਹੀ ਸਮੁੰਦਰ ਦਾ ਚੇਲਾ ਜਾਂ ਸਮੁੰਦਰ ਦਾ ਪੁੱਤਰ ਗੁਰੂ ਗੋਬਿੰਦ ਸਿੰਘ ਬਣ ਕੇ ਆਇਆ। ਹੁਣ ਇਤਿਹਾਸ ਦਾ ਵਿਰੋਧ ਦਾ ਪਾਠ ਸਮਝੋ ਬਾਈ। ਗੁਰੂ ਗੋਬਿੰਦ ਸਿੰਘ ਮਹਾਰਾਜ ਬਚਿੱਤਰ ਨਾਟਕ ਵਿੱਚ ਕਹਿੰਦੇ ਹਨ ਕਿ ਮੈਂ ਈਸ਼ਵਰ ਦਾ ਪੁੱਤਰ ਹਾਂ, ਈਸ਼ਵਰ ਵਾਸ, ਮੈਂ ਆਪਣਾ ਸੁੱਤ ਤੋਏ ਨਿਵਾਜਾ, ਮੈਂ ਰੱਬ ਦਾ ਪੁੱਤਰ ਹਾਂ, ਸੰਸਾਰ ਵਿੱਚ ਆਇਆ, ਮਰ ਇਹ ਈਸਾਈਆਂ ਵਾਂਗ ਨਹੀਂ ਕਿਉਂਕਿ ਮੈਂ ਉਹਦਾ ਸੇਵਾਦਾਰ ਵੀ ਹਾਂ। ਮੈਂ ਹਾਂ ਪਰਮ ਪੁਰਖ ਉਦਾਸਾ, ਦੇਖਣ ਆਇਓ ਜਗਤ ਮਾਸਾ, ਜੋ ਮੁਟਕੋ ਪਰਮੇਸ਼ੁਰ ਚੜ੍ਹੈਂ, ਇਹ ਸਭ ਨਰ ਕੁੰਡ ਮੈਂ ਪੜ੍ਹੈਂ। ਫਿਰ ਉਹ ਕਹਿੰਦੇ ਨੇ ਹਜ਼ੂਰ ਕਿ ਅਸੀਂ ਹੇਮਕੁੰਡ ਪਰਬਤ 'ਤੇ ਤਪ ਕਰਦੇ ਰਹੇ ਹਾਂ, ਉਹ ਦੂਸਰੇ ਪਾਸੇ ਲਗਾਏ ਜਾ ਰਿਹਾ ਵਿੰਧਿਆਚਲ ਪਰਬਤ 'ਤੇ। ਕੀ ਇਸ ਬਾਬਤ ਕਦੇ ਕਿਸੇ ਨੇ ਸੋਚਿਆ ਕਿ ਕਿੰਨਾ ਅਨਰਥ ਮਾਰਿਆ ਗਿਆ? ਇੱਕ ਨਹੀਂ, ਮੈਂ ਕਈ ਵਾਰ ਸੋਚਿਆ ਕਰਦਾ ਹਾਂ ਕਿ ਸਿੱਖੀ ਨੂੰ ਜਿੰਨੀ ਦਾ ਸੂਰਜ ਪ੍ਰਕਾਸ਼ ਨੇ ਲਾਈ ਹੈ ਕਿਸੇ ਦੁਸ਼ਮਣ ਨੇ ਨਹੀਂ, ਕਿਉਂਕਿ ਵਧੇਰੇ ਪ੍ਰਚਾਰ ਇਸੇ ਦਾ ਹੁੰਦਾ ਹੈ। ਅਤੇ ਅਣਹੋਣੀਆਂ ਗੱਲਾਂ ਕਵਿਤਾ ਦੇ ਵਿੱਚ ਇੱਕ ਸਮਝਣ ਵਾਲੀ ਚੀਜ਼ ਵੀ ਹੁੰਦੀ ਹੈ ਕਿ ਕਵੀ ਆਪਣੇ ਰੌਮ ਵਿੱਚ ਕਈ ਅਲੰਕਾਰ ਦਿੰਦਾ ਜਿਹਨਾਂ ਦੇ ਅਰਥ ਸਹੀ ਸਹੀ ਸਮਝਣ ਦੀ ਲੋੜ ਹੋਇਆ ਕਰਦੀ। ਭਾਈ ਗੁਰਦਾਸ ਜੀ ਨੇ ਫਿਰ ਆ ਮੱਤਾ ਕਲਾ ਦਿਖਾਰੀ ਕਵਿਤਾ ਵਿੱਚ ਕਿਹਾ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੱਤਾ ਫੇਰਿਆ ਆਪਣੀ ਸ਼ਕਤੀ ਦਿਖਾਈ, ਕਵਿਤ ਅਲੰਕਾਰ ਹੈ। ਸਰੂਰਦਾਸ ਭੱਲਾ ਕਹਿੰਦਾ ਉਸ ਤਰ੍ਹਾਂ ਅੱਗੇ ਵਧੇ, ਕਹਿੰਦਾ ਹੈ ਕਾਜੀ ਨੇ ਲੱਤ ਮਾਰੀ ਕਿ ਮਹਾਰਾਜ ਨੂੰ ਫੜ ਕੇ ਪੁਆਇਆ, ਮੱਕਾ ਚਾਰ ਸਿਰੇ ਦੌੜਿਆ ਫਿਰਦਾ, ਅਸੀਂ ਤਣ ਨਾਣ ਕੇ ਕਾਜੀ ਨੇ ਮਹਾਰਾਜ ਜਦੋਂ ਚਾਦਰ ਚੁੱਕ ਲਈ ਹੈ ਤਾਂ ਦੋਵੇਂ ਪਾਸੇ ਹਜ਼ੂਰ ਦਾ ਸਿਰ ਹੈ, ਪੈਰ ਕਿਸੇ ਪਾਸੇ ਹੈਗੇ ਨਹੀਂ, ਇਹ ਮੰਨੀ ਜਾ ਰਹੀ ਗੱਲ? ਸਰੂਰਦਾਸ ਭੱਲਾ ਲਿਖਦਾ ਮੈਂ ਜੋ ਇੱਕ ਗ੍ਰੰਥ ਲਿਖਿਆ ਹੈ ਪੰਜਾਂ ਜਿਲ੍ਹਿਆਂ ਵਿੱਚ ਸਿੱਖ ਇਤਿਹਾਸ ਦੇ ਸੋਮੇ, ਇਹਨਾਂ ਸਾਰਿਆਂ ਇਤਿਹਾਸਾਂ ਦੇ ਹਵਾਲੇ ਦਿੱਤੇ ਹੈ, ਉਹਨਾਂ ਦੀਆਂ ਅਸਲੀ ਕੋਟੇਸ਼ਨਾਂ ਵੀ ਦਿੱਤੀਆਂ ਹਨ ਕਿੱਥੋਂ ਚੀਜ਼ ਕਿਹੜੀ ਲੈ ਗਈ। ਹੁਣ ਸੂਰਜ ਪ੍ਰਕਾਸ਼ ਦਾ ਕਰਤਾ ਜ਼ਰਾ ਉਸ ਤੋਂ ਵੀ ਅੱਗੇ ਵੱਧਦਾ, ਕਹਿੰਦਾ ਜਿਸ ਵੇਲੇ ਬਗਦਾਦ ਵੱਲੋਂ ਗੁਰੂ ਨਾਨਕ ਦੇਵ ਮਹਾਰਾਜ ਵਾਪਸ ਆ ਰਹੇ ਸਨ ਅਤੇ ਕਾਬਲ ਵਿੱਚ ਆ ਗਏ, ਇੱਕ ਮਸੀਤ ਵਿੱਚ ਚਲੇ ਗਏ, ਇੱਥੇ ਆਰਾਮ ਕਰ ਰਹੇ ਨੇ। ਉਹਨਾਂ ਨੇ ਕਿਹਾ ਤੁਸੀਂ ਇੱਥੇ ਰਹਿ ਸਕਦੇ? ਮਹਾਰਾਜ ਇਹ ਭਰ ਕੇ ਭੱਜ ਕੇ ਮਸੀਤ 'ਤੇ ਚੜ ਗਏ ਅਤੇ ਜਿਉਂ ਵੱਡੀ ਲਾਈ ਚਾਰ ਸਵੇਰੇ ਸ਼ਹਿਰ ਦੇ ਕਈ ਚੱਕਰ ਕਢਾਏ ਮਸੀਤ ਦੇ। ਅਖੀਰ ਮੌਲਵੀ ਨੇ ਹੱਥ ਜੋੜ ਕੇ ਕਿਹਾ ਮਹਾਰਾਜ ਹੁਣ ਇਸ ਗਰੀਬੀ ਨੂੰ ਖਲੋਣ ਦਿਓ, ਕੀ ਇਹ ਮੰਨੀ ਰਹਾ ਜੀ? ਸਾਡੇ ਪੜ੍ਹੇ ਲਿਖੇ ਬੱਚਿਆਂ ਨੂੰ ਇਹ ਇਤਿਹਾਸ ਪੜ੍ਹਾਇਆ ਜਾਏਗਾ ਉਹ ਕਿਵੇਂ ਮੰਨਣਗੇ? ਅੱਜ ਲੋੜ ਹੈ ਹਰ ਇੱਕ ਚੀਜ਼ ਨੂੰ ਵਿਗਿਆਨਿਕ ਢੰਗ ਨਾਲ ਸਹੀ ਅਰਥਾਂ ਵਿੱਚ ਪੇਸ਼ ਕੀਤਾ ਜਾਏ। ਮੇਰਾ ਪੋਤਰ ਪਿੱਛੇ ਇੰਜੀਨੀਅਰ ਸੀ ਕੈਨੇਡਾ ਵਿੱਚ, ਅੱਜ ਤਾਂ ਉਸਨੇ ਆਪਣਾ ਬਿਜ਼ਨਸ ਸ਼ੁਰੂ ਕਰ ਦਿੱਤਾ ਹੈ, ਅਜੇ 4 ਸਾਲ ਦਾ ਸੀ। ਮੈਨੂੰ ਪੁੱਛੇ ਪਿਤਾ ਜੀ ਇਹ ਦਿੱਲੀ ਦਾ ਲਾਟੂ ਕਿਵੇਂ ਜਗਦਾ? ਹੁਣ ਮੈਂ ਸਮਝਾਉਣ ਦਾ ਯਤਨ ਕਰਾਂ, ਪਰ ਨਹੀਂ ਤੁਸੀਂ ਸਵਾਰ ਕੇ ਸਮਝਾਓ। ਮੇਰਾ ਮਤਲਬ ਅੱਜ ਦੀ ਪੀੜ੍ਹੀ, ਸਾਡੀ ਪੀੜ੍ਹੀ ਬੜੀ ਪਿਛੜੀ ਹੋਈ ਸੀ, ਅੱਜ ਦੀ ਪੀੜ੍ਹੀ ਬੱਚਾ ਸਮਝਦਾ ਕਿ ਮੈਂ ਸਮਝ ਸਕਦਾ, ਬਾਪੂ ਨੂੰ ਸਮਝਾਉਣ ਦੀ ਇਜਾਜ਼ਤ ਨਹੀਂ, ਤਾਂ ਉਹਨਾਂ ਬੱਚਿਆਂ ਦੇ ਸਾਹਮਣੇ ਜਿੰਨਾ ਚਿਰ ਵਿਗਿਆਨਕ ਢੰਗ ਨਾਲ ਜਾਂਚ ਨਹੀਂ ਪੇਸ਼ ਕਰਾਂਗੇ ਕਿਵੇਂ ਮੰਨਣਗੇ? ਅਣਹੋਣੀਆਂ ਚੀਜ਼ਾਂ ਲਈਆਂ ਗਈਆਂ, ਫਿਰ ਲਈਆਂ ਕਿੱਥੋਂ ਨੇ? ਨਾਨਕ ਪ੍ਰਕਾਸ਼ ਵਿੱਚ ਕਵੀ ਸੰਤੋਖ ਸਿੰਘ ਜੀ ਮਹਾਰਾਜ ਦੇ ਮੁਤਲਕ ਇੱਕ ਚੀਜ਼ ਲਿਖਦੇ ਨੇ ਕਿ ਮਰਦਾਨਾ ਨਾਰਾਜ਼ ਹੋ ਕੇ ਤੁਰ ਪਿਆ ਕਿ ਮਹਾਰਾਜ ਤੁਸੀਂ ਰੋਟੀ ਵੀ ਨਹੀਂ ਖਾਣ ਹੁੰਦੇ ਤਾਂ ਮੈਂ ਚੱਲਿਆ। ਜੇ ਕੋਈ ਥੋੜ੍ਹੀ ਦੂਰ ਗਿਆ ਇੱਕ ਦੈਂਤ ਨੇ ਫੜ ਲਿਆ ਕਿ ਬਣੇ ਮਨਾ ਤੈਨੂੰ ਜਿਉਂਦੇ ਨੂੰ ਸੱਜ ਲਿਆ ਕਿਸੇ ਵਿੱਚ, ਜਦੋਂ ਜਦੇ ਚਲਾ ਗਿਆ ਤਾਂ ਫਿਰ ਲੱਗਾ ਅਰਦਾਸਾ ਕਰਦੇ ਬਾਬਾ ਹੁਣ ਇੱਥੋਂ ਕੱਢੇ ਤੇ ਦਾਜ ਬਚਾ ਹੈ। ਮਹਾਰਾਜ ਨੇ ਕਿਹਾ ਬਾਲਿਆ ਤੂੰ ਤਾਂ ਬਹੁਤ ਹਾਂ, ਅਸੀਂ ਜਾ ਕੇ ਮਰਦਾਨੇ ਨੂੰ ਸੁਧਾ ਲਿਆਈਏ। ਮਹਾਰਾਜ ਗਏ ਤੇ ਉਸ ਦੈਂਤ ਨੇ ਮਹਾਰਾਜ ਨੂੰ ਫੜ ਕੇ ਢਿੱਡ ਵਿੱਚ ਸੁੱਟ ਲਿਆ। ਜਾ ਮੱਥਾ ਟੇਕ ਕੇ ਆਇਆ ਮਰਦਾਨੇ ਨੇ, ਬਾਬਾ ਜੀ ਆ ਗਏ ਹੋ? ਜੀ ਆਇਆਂ ਨੂੰ ਹੁਣ ਕੋਈ ਕਲਿਆਣ ਦਾ ਰਸਤਾ ਹੋਏਗਾ। ਹੁਣ ਕਵੀ ਸੰਤੋਖ ਸਿੰਘ ਕੀ ਕਹਿੰਦਾ ਕਿ ਗੁਰੂ ਮਹਾਰਾਜ ਜੀ ਨੇ ਆਪਣਾ ਸਰੀਰ ਇੱਕ ਯੋਜਨ ਵਧਾ ਲਿਆ, ਇੱਕ ਦੈਂਤ ਨੇ ਵੀ ਇੱਕ ਯੋਜਨ ਵਧਾ ਲਿਆ, ਮਹਾਰਾਜ ਚਾਰ ਯੋਜਨ ਵਧਾ ਲਿਆ, ਦੈਂਤ ਨੇ ਵੀ ਚਾਰ ਯੋਜਨ ਵਧਾ ਲਿਆ। ਅਖੀਰ ਕਹਿੰਦਾ ਮਹਾਰਾਜ ਨੇ ਨੌ ਯੋਜਨ ਭਾਵ 45 ਮੀਲ ਆਪਣਾ ਸਰੀਰ ਲੰਬਾ ਕਰ ਲਿਆ। ਫਿਰ ਦੈਂਤ ਦੀ ਪੇਟ ਨਹੀਂ ਗਈ, ਉਹਦਾ ਪੇਟ ਪਾਰ ਗਿਆ ਤੇ ਉਹ ਮਰ ਗਿਆ। ਹੁਣ ਇਹ ਕਹਾਣੀ ਕਵੀ ਜੀ ਨੇ ਲਈ ਕਿੱਥੋਂ ਹੈ? ਇਹ ਲਈ ਹੈ ਹਰੀਵੰਸ਼ ਪੁਰਾਣ ਵਿੱਚੋਂ। ਕੰਸ ਨੇ ਭੇਜਿਆ ਅਧਾ ਸੁਰ, ਅਗਲੇ ਚ ਅਧ ਅਸੁਰ ਹੈ ਸ਼ਬਦ, ਅਸੁਰ ਮਤਲਬ ਦੈਂਤ, ਸੁਰਮਾ ਨੇ ਦੇਵਤਾ, ਅਧਾ ਸੁਰ ਨੂੰ ਵੀ ਕਿਸੇ ਨੂੰ ਮਾਰਨਾ। ਹੁਣ ਜਦੋਂ ਬੱਚੇ ਖੇਡਦੇ ਨੇ ਪਏ ਤੇ ਦੈਂਤ ਵੱਡਾ ਸਾਰਾ ਸਰੀਰ ਧਾਰ ਕੇ ਮੂੰਹ ਤੜ ਕੇ ਪੈ ਗਿਆ। ਮੁੰਡਿਆਂ ਨੇ ਕਿਹਾ ਉਹ ਆਹ ਖੱਡ ਅੱਗੇ ਕਦੇ ਨਹੀਂ ਭਾਰਦੀ ਵੇਖੀ, ਚਲੋ ਅੰਦਰ ਚੱਲ ਕੇ ਵੇਖੀਏ। ਉਹ ਸਾਰੇ ਅੰਦਰ ਵੜ ਗਏ, ਦੈਂਤ ਨੇ ਮੂੰਹ ਬੰਦ ਕਰ ਲਿਆ ਤੇ ਵਿੱਚ ਕ੍ਰਿਸ਼ਨ ਆ ਗਿਆ ਕਾਬੂ। ਉਹਨੇ ਆਪਣਾ ਸਰੀਰ ਇੰਨਾ ਵਧਾਇਆ ਕਿ ਦੈਂਤ ਦਾ ਪੇਟ ਪਾਰ ਗਿਆ, ਸਾਰੇ ਬਾਹਰ ਆ ਗਏ ਨੇ। ਹੁਣ ਇਹ ਕਹਾਣੀ ਉੱਥੋਂ ਲਈ ਗਈ, ਮੇਰਾ ਮਤਲਬ ਕਹਿਣ ਤੋਂ ਪੁਰਾਣਿਕ ਨਾ ਮੰਨਣ ਯੋਗ ਜੋ ਕਹਾਣੀਆਂ ਲਿਖੀਆਂ ਗਈਆਂ ਨੇ ਸਾਰੀਆਂ ਕਵੀਆਂ ਨੇ ਉਹੀ ਅਪਣਾਈਆਂ ਹਨ। ਮਗਰ ਇਸ ਵਿੱਚ ਗੁਨਾਹ ਕੀ ਰਹਿ ਭਾਈ ਪਾਠਕਾਂ ਦਾ ਔਰ ਵਿਚਾਰਨ ਵਾਲਿਆਂ ਦਾ? ਇੱਕ ਅੰਗਰੇਜ਼ ਨੇ ਤਾਣਾ ਦਿੱਤਾ, ਸਿੱਖੋ ਤੁਸੀਂ ਇਤਿਹਾਸ ਬਣਾਉਣਾ ਜਾਣਦੇ ਹੋ ਮਗਰ ਲਿਖਣਾ ਨਹੀਂ ਜਾਣਦੇ। ਮੇਰਾ ਜਵਾਬ ਹੈ ਲਿਖਣਾ ਤਾਂ ਥੋੜ੍ਹਾ ਬਹੁਤਾ ਸਾਨੂੰ ਆ ਗਿਆ, ਪੜ੍ਹਨਾ ਉਕਾ ਹੀ ਨਹੀਂ ਜਾਣਦੇ। ਸਿੱਖਣੀ ਰਹਿਣੀ ਦੇਣੀ ਸਭ ਤੋਂ ਚੰਗੀ ਹੈ, ਚੰਗਾ ਖਾਂਦਾ ਹੈ, ਚੰਗਾ ਹਲਾਉਂਦਾ ਹੈ, ਤੇ ਪ੍ਰਾਹੁਣਚਾਰੀ ਇਹ ਕੇਵਲ ਸਿੱਖਾਂ ਵਿੱਚ ਹੀ ਬਾਕੀਆਂ 'ਚ ਨਹੀਂ। ਮਗਰ ਆਪਣੀ ਘਰਾਂ 'ਚ ਝਾਤੀ ਮਾਰੋ ਬਈ, ਸਾਰੇ ਘਰਾਂ ਵਿੱਚ ਇਤਿਹਾਸ ਨਾਲ ਜਾਂ ਗੁਰਬਾਣੀ ਨਾਲ ਸੰਬੰਧ ਰੱਖਣ ਵਾਲੇ ਗ੍ਰੰਥ ਕਿੰਨੇ ਕੁ ਪਏ? ਕਿਸੇ ਅਮੀਰ ਸਿੱਖ ਦੀ ਤਾਂ ਅਲਮਾਰੀ ਖੋਲ ਕੇ ਨਾ ਵੇਖਿਓ, ਖਾਲੀ ਬੋਤਲਾਂ ਭਾਵੇਂ ਪਈਆਂ ਹੋਣ, ਉੱਥੇ ਗ੍ਰੰਥ ਕੋਈ ਨਹੀਂ ਨਿਕਲੇ। ਇਤਿਹਾਸ ਦਾ ਪ੍ਰਚਾਰ ਨਹੀਂ ਹੈ, ਸਭ ਤੋਂ ਵੱਡਾ ਘਾਟਾ ਹੈ। ਕਰਾਲ ਫਿਰ ਆਪਣੀ ਗੱਲ ਤੇ ਚੱਲ ਰਿਹਾ ਭਾਈ, ਨਾਰਾਜ ਸ਼ਸਤਰਧਾਰੀ ਵੀ ਹੈ, ਜਿੱਥੇ ਦੂਸਰੇ ਦੇ ਚਾਰਾ ਨਹੀਂ ਉੱਥੇ ਸ਼ਸਤਰ ਪਹਿਨਣਾ ਵੀ ਜਾਣਦੇ ਨੇ। ਜਿਥੇ ਜ਼ਰਾ ਸਿਰ ਉੱਚਾ ਹੋਇਆ ਨਾਲ ਖਾਂਦਾ, ਮੇਰੇ ਕਲਵੀਧਰ ਮਹਾਰਾਜ ਕੱਢਿਆ ਕੁਰਮੁਖੀ ਚਾੜਿਆ ਕਣਕ ਦੀ ਤੰਦੀ ਤੇ ਯੋਧੇ ਦਾ ਆਦਰ ਕਰ ਰਹੇ ਨੇ ਕਿਵੇਂ ਬਾਈ?
ਡਿੱਗਦਿਆਂ ਨੂੰ ਵੇਖ ਕੇ ਡਿੱਗ ਪਿਆ। ਉਸਨੂੰ ਮਹਾਰਾਜ ਮਰਦੂਦ ਸ਼ਬਦ ਵਰਤਦੇ ਹਨ ਕਿ ਜੇ ਉਹ ਵੀ ਸਾਡੇ ਸਾਹਮਣੇ ਆਉਂਦਾ ਇੱਕ ਤੀਰ ਉਸਨੂੰ ਵੀ ਬਖਸ਼ ਸਕਦੇ। ਅਰਬੀ ਸ਼ਬਦ ਹੈ ਮਰਦੂਦ, ਗਿਦਾਰ ਸੇ ਰੱਦ ਕੀਤਾ ਹੋਇਆ, ਟੱਕਿਆ ਹੋਇਆ, ਸਾਰੀ ਉਮਰ ਮੌਤ ਦੇ ਸਹਿਮ ਥੱਲੇ ਜਿਉਂਦਾ ਆਦਮੀ। ਇੱਕ ਸਿੱਖੀ ਹੈ ਜਿਸਨੇ ਮੌਤ ਦਾ ਪੈ ਦੂਰ ਕੀਤਾ। ਇੱਕ ਛੋਟੀ ਜਿਹੀ ਸੋਹਣੀ ਗੱਲ ਸੁਣਾਉਣਾ, ਅੰਮ੍ਰਿਤਸਰ ਹਾਲ ਗੁਜ਼ਾਰ ਦੀ ਗੱਲ ਹੈ। ਚਲੇ ਜਾ ਰਹੇ ਨੇ ਸ਼੍ਰੀ ਮਾਨ ਜੀ, ਇੱਕ ਪਾਸੇ ਇੱਧਰੋਂ ਬਾਂਹ ਤੇ ਸੇਵਕ ਨੇ ਫੜਿਆ, ਇੱਕ ਨੌਕਰ ਇੱਧਰੋਂ ਫੜਿਆ, ਕੋਲ ਦੀ ਲੰਘਿਆ ਬੱਚਾ, ਉਹਦੇ ਸਾਈਕਲ ਦੀ ਟਿਊਬ ਦਾ ਪਟਾਕਾ ਪੈ ਗਿਆ। ਹੁਣ ਸਮਝਿਆ ਗੋਲੀ ਚੱਲ ਗਈ ਹੈ। ਇਹਨੂੰ ਪੁੱਛਦਾ, ਕਹਿੰਦਾ ਤੈਨੂੰ ਵੱਜੀ ਹੈ? ਕਹਿੰਦੇ ਨਹੀਂ ਜੀ। ਇਹ ਕਿ ਤੈਨੂੰ ਵੱਜੀ ਹੈ? ਇਹ ਕਿ ਨਹੀਂ ਜੀ। ਕਹਿੰਦਾ ਫਿਰ ਜ਼ਰੂਰ ਮੈਨੂੰ ਵੱਜੀ ਹੋਣੀ ਹੈ, ਦਿਵਿਆਂਗ ਪ੍ਰਾਣ ਖਤਮ ਹੋ ਗਏ। ਸਰਦਾਰ ਪਟੇਲ ਨੇ ਕਿਹਾ ਕਿ ਆਜ਼ਾਦੀ ਦੇ ਬਾਅਦ ਹੁਣ ਮਾਰਸ਼ਲ ਦੇਸ ਨੂੰ ਪਰ ਜੰਗਜੂ ਕੌਮਾਂ ਨੂੰ ਹੰਕਾਰੀ ਨਹੀਂ ਬਣਨਾ ਚਾਹੀਦਾ, ਮਾਣ ਨਹੀਂ ਕਰਨਾ ਚਾਹੀਦਾ ਇਸ ਗੱਲ 'ਤੇ। ਅੱਜ ਸਾਰਾ ਹਿੰਦੁਸਤਾਨੀ ਬਹਾਦਰ ਬਣ ਗਿਆ, ਇਹ ਗੱਲ ਮੰਨਣ ਯੋਗ ਨਹੀਂ। ਬਹਾਦਰ ਉਹੀ ਹੋਇਆ ਕਰਦੇ ਨੇ ਜਿਹਨਾਂ ਦੇ ਰਗਾਂ ਵਿੱਚ ਬਹਾਦਰਾਂ ਵਾਲਾ ਖੂਨ ਹੋਇਆ ਕਰਦਾ। ਹਰ ਇੱਕ ਬਹਾਦਰ ਨਹੀਂ ਹੋ ਸਕਦਾ, ਇਹ ਗੱਲ ਮੁਸ਼ਕਲ ਹੈ। ਖੈਰ, ਮੇਰਾ ਮਤਲਬ ਕਹਿਣ ਤੋਂ, ਇਹ ਹਮਲਾ ਦੁਸ਼ਮਣ ਦਾ ਪੂਰੀ ਤਰ੍ਹਾਂ ਫੇਲ ਹੋਇਆ। ਮੁੜ ਕੇ ਇਹਦੀ ਹਿੰਮਤ ਨਹੀਂ ਵੀ ਪੌੜੀਆਂ ਲਾ ਕੇ ਕੰਨਾਂ ਉੱਤੇ ਚੜ੍ਹਨ ਦਾ ਯਤਨ ਕਰੇ। ਅੱਗੇ ਮੌਤ ਖਲੋਤੀ ਨਜ਼ਰ ਆ ਰਹੀ ਹੈ, ਸਿੱਖ ਨਹੀਂ ਜਮਦੂਤ ਨਜ਼ਰ ਆ ਰਹੇ ਹਨ, ਜਿਹੜਾ ਵਿਆਹ ਸਾਹਮਣੇ ਖਤਮ ਹੋ ਜਾਏਗਾ। ਵਜ਼ੀਰ ਖਾਨ ਨੇ ਤੱਕਿਆ ਕਿ ਦਿਨ ਚੜ੍ਹਨਾ ਸ਼ੁਰੂ ਹੋ ਗਿਆ, ਰਾਤ ਫਿਰ ਆਈ ਤਾਂ ਇਤਿਹਾਸ ਕਹਿੰਦਾ ਕਿ ਉਹ ਸਾਰਾ ਦਿਨ ਬਾਰਿਸ਼ ਹੁੰਦੀ ਰਹੀ ਹੈ, ਛੱਟਾ ਚੱਲ ਰਿਹਾ ਹੈ, ਅੱਖ ਕੋ ਕਹਿਰ ਦੀ ਸਰਦੀ, ਕਿ ਸਾਰਾ ਦਿਨ ਲੜਾਈ ਵੀ ਕਾਇਮ ਰਹੀ ਹੈ, ਰਾਤ ਵੀ ਬਾਰਿਸ਼ ਹੁੰਦੀ ਰਹੀ ਹੈ। ਤੱਕੀ ਹੋਈ ਫੌਜ ਹਨੇਰੇ ਵਿੱਚ ਕਿਤੇ ਗੁਰੂ ਮਹਾਰਾਜ ਨਿਕਲ ਨਾ ਜਾਏ, ਪਰ ਪਿਛਲੀ ਫੌਜ ਨੂੰ ਲਲਕਾਰ ਕੇ ਕਿ ਅੱਗੇ ਵਧੋ, ਕਿਤੇ ਦਰਵਾਜ਼ੇ 'ਤੇ ਹਮਲਾ ਕਰੋ, ਤੋੜ ਕੇ ਦਰਵਾਜ਼ਾ ਅੰਦਰ ਚਲੇ ਜਾਓ। ਠੀਕ ਹੈਗੇ ਤਾਂ ਗਿਣਤੀ ਜੇ ਉਹਨੇ ਕੀ ਨੇ ਨਾ, ਕਿੰਨੀਆਂ ਕੁ ਨੂੰ ਮਾਰ ਲੈਣਗੇ। ਇਹ ਹਮਲਾ ਬੜਾ ਖਤਰਨਾਕ ਹੈ। ਜਿਸ ਵੇਲੇ ਵੈਰੀ ਦਰਵਾਜ਼ੇ ਵੱਲ ਵਧਿਆ, ਸਿੱਖਾਂ ਨੇ ਸਿਰ ਚੁਕਾਇਆ ਅਤੇ ਕਿਹਾ, ਫਤਿਹ ਪਾਤਸ਼ਾਹ, ਇਸ ਵੇਲੇ ਇਹ ਪੰਥ ਦਾ ਘਰ ਹੈ ਜਿੱਥੇ ਹਜ਼ੂਰ ਬੈਠੇ ਔਰ ਅਸੀਂ ਬੈਠੇ, ਜਿਉਂਦੇ ਜੀ ਅਸੀਂ ਆਪਣੇ ਘਰ ਵਿੱਚ ਦੁਸ਼ਮਣ ਨੂੰ ਪੈਰ ਨਹੀਂ ਧਰਨ ਦੇਣਾ। ਇੱਕ ਅਸੂਲ ਸਮਝੋ ਬਈ, ਜਿਹੜੀਆਂ ਕੌਮਾਂ ਦੁਸ਼ਮਣ ਨੂੰ ਉਡੀਕਦੀਆਂ ਨੇ ਵੀ ਕਦੋਂ ਉਹ ਚੜ੍ਹ ਕੇ ਸਾਡੇ ਆਵੇਗਾ ਦੇਸ਼ ਵਿੱਚ, ਫਿਰ ਉਸਦਾ ਮੁਕਾਬਲਾ ਕਰਾਂਗੇ। ਸਦਾ ਘਾਟੇ ਵਿਕਰਿਆ ਕਰਦੇ, ਪਹਿਲਾਂ ਲੋਧੀ ਔਰ ਉਸ ਤੋਂ ਬਾਅਦ ਮੁਗਲ, ਉਹਨਾਂ ਦੇ ਇੱਕ ਮੁਹਾਵਰਾ ਬਣ ਰਿਹਾ ਸੀ, ਨਾਦਰ ਕਰਕੇ ਆਇਆ, ਇਹ ਲਾ ਪਿਛਾਲ ਟੱਪ ਗਿਆ, ਅੜਕ ਟੱਪ ਆਇਆ, ਆ ਲਾਹੌਰ ਪਹੁੰਚ ਗਿਆ, ਜੇ ਅਸਰਿੰਦ ਪਹੁੰਚ ਗਿਆ। ਅਤੇ ਬਾਦਸ਼ਾਹ ਕਹਿ ਰਿਹਾ ਸੀ, ਹਨੂਸ ਦਿੱਲੀ ਦੂਰ ਅਸ, ਅਜੇ ਦਿੱਲੀ ਬਹੁਤ ਦੂਰ ਹੈ, ਪਾਣੀਪਤ ਤੋਂ ਗਾਂ ਵੱਜ ਕੇ ਕਦੀ ਕੋ ਨਹੀਂ ਲੜਿਆ, ਔਰ ਮੇਰਾ ਦਾਅਵਾ ਹੈ ਕਿ ਜਿਹਨੇ ਪਾਣੀਪਤ ਦਾ ਮੈਦਾਨ ਜਿੱਤ ਲਿਆ, ਸਾਰਾ ਹਿੰਦੁਸਤਾਨ ਉਹਦੇ ਸਾਹਮਣੇ ਸੁਭ ਜਾਂਦਾ ਰਿਹਾ। ਤਾਂ ਉਡੀਕਦੇ ਰਹੇ ਹਨ, ਘਾਟੇ ਵਿੱਚ ਰਹੇ ਹਨ ਕੌਮਾਂ ਜਿਹੜੀਆਂ ਅੱਗੇ ਵੱਧ ਕੇ, ਜਦ ਯਕੀਨ ਹੋ ਜਾਵੇ ਕਿ ਲੜਾਈ ਨਹੀਂ ਚੱਲਦੀ, ਵੈਰੀ ਦੇ ਘਰ ਵਿੱਚ ਜਾ ਕੇ ਲੜਨਾ ਚਾਹੀਦਾ। ਜਰਮਨਾਂ ਨੇ ਦੋ ਲੜਾਈਆਂ ਲੜੀਆਂ ਹਨ, ਪਹਿਲੀ ਆਪਣੇ ਬਾਦਸ਼ਾਹ ਦੇ ਮਾਤਹਿਤ ਔਰ ਦੂਸਰੀ ਹਿਟਲਰ ਦੇ ਮਾਤਹਿਤ। ਮੇਰੀ ਖੂਬੀ ਹੈ, ਉਹਨਾਂ ਇੱਕ ਦਿਨ ਵੀ ਲੜਾਈ ਆਪਣੇ ਘਰ ਵਿੱਚ ਨਹੀਂ ਆਉਣ ਦਿੱਤੀ ਹਿਟਲਰ ਨੇ ਵੀ, ਜਿੰਨਾ ਚਿਰ ਦੁਸ਼ਮਣ ਨੂੰ ਹੱਥੇ ਰੋਕ ਸਕਿਆ ਰੋਕਿਆ, ਸਮਝਿਆ ਹੁਣ ਨਹੀਂ ਰੋਕ ਸਕਾਂਗਾ, ਹਥਿਆਰ ਸੁੱਟ ਦਿੱਤੇ ਹਨ। ਜਿਹਨਾਂ ਮੁਲਕਾਂ ਵਿੱਚ ਲੜਾਈਆਂ ਲੱਗਦੀਆਂ ਹੁੰਦੀਆਂ ਹਨ, ਉਹਨਾਂ ਦੇ ਖੇਤ ਤਬਾਹ ਹੁੰਦੇ ਨੇ, ਉਹਨਾਂ ਦੇ ਬੱਚੇ ਮਰਦੇ ਹਨ, ਉਹਨਾਂ ਦੀਆਂ ਦੇਵੀਆਂ ਦਾ ਆਚਰਣ ਖਤਮ ਹੋਇਆ ਕਰਦਾ ਹੈ। ਮਰ ਜਿਹੜੇ ਅੱਗੇ ਵੱਧ ਕੇ ਲੜਦੇ ਨੇ ਕੌਮ ਦੇ, ਕੇਵਲ ਗੱਭਰੂ ਮਰਿਆ ਕਰਦੇ ਨੇ। ਗੱਭਰੂ ਮਰਨ ਨਾਲ ਕਦੇ ਕੋਈ ਕੌਮ ਨਹੀਂ ਮੁੱਕੀ, ਕੌਮਾਂ ਉਦੋਂ ਡਿੱਗਦੀਆਂ ਨੇ ਜਦੋਂ ਉਹਨਾਂ ਦਾ ਇਖਲਾਹ ਖਤਮ ਹੋ ਜਾਏ। ਦਾਤਾਰ ਆਪਣੇ ਘਰ ਵਿੱਚ ਵੈਰੀ ਨੂੰ ਪੈਰ ਨਹੀਂ ਰੱਖਣ ਦਿਆਂਗੇ, ਹੁਕਮ ਹੋਵੇ ਵੱਧ ਕੇ ਬਾਹਰ ਲੜਾਂਗੇ। ਤਾਂ ਇਤਿਹਾਸ ਲਿਖਿਆ ਕਿ ਜੱਥੇ ਬਣ ਕੇ ਸਿੰਘ ਨਿਕਲਦੇ ਨੇ, ਅਤੇ ਅੱਗੇ ਦਸ ਸਿੰਘ ਵੀ ਪੈਂਦੇ ਨੇ, ਦੁਸ਼ਮਣ ਦੇ ਭਾਰੀ ਕਿਆਮਤ ਆ ਜਾਂਦੀ ਹੈ। ਅੰਦਰੋਂ 17 ਸਿੰਘ ਸ਼ਹੀਦ ਹੋ ਗਏ ਹਨ, ਜਿਨ ਥੋੜ੍ਹਾ ਜਿਹਾ ਰਹਿ ਗਏ, ਵੈਰੀ ਫਿਰ ਅੱਗੇ ਵਧੇ ਹੈ। ਹੁਣ 41 ਵਿੱਚੋਂ 17 ਸਿਪਾਹੀ ਸ਼ਹੀਦ ਹੋ ਗਏ, ਫੌਜੀ ਨੁਕਤੇ 'ਚੋਂ ਬਹੁਤ ਵੱਡੀ ਕਾਟ ਹੈ, ਜੇ 10 ਲੱਖ ਵਿੱਚੋਂ ਕੁਝ ਹਜ਼ਾਰ ਮਰ ਵੀ ਗਏ ਉਹਦੇ 'ਚ ਕੀ ਫਰਕ ਪਿਆ। ਅੱਗੇ ਵਧੇ ਵੇਖਿਆ ਤਾਂ ਬਾਬਾ ਅਜੀਤ ਸਿੰਘ ਸਾਹਿਬ ਜੀ ਲਗਭਗ 17.5 ਸਾਲ ਦੀ ਉਮਰ, ਕੇਵਲ 8 ਸਿਪਾਹੀ ਨਾਲ ਖਲੋ ਕੇ ਗੁਰਦੇਵ ਦੇ ਸਾਹਮਣੇ ਇੱਕ ਬੇਨਤੀ ਕਰ ਰਿਹਾ, ਸੱਚੇ ਪਾਤਸ਼ਾਹ ਮੈਂ ਵੀ ਆਏ ਨੂੰ ਰੋਕਣ ਵਾਸਤੇ ਸ਼ਹੀਦੀ ਪ੍ਰਾਪਤ ਕਰਨਾ ਚਾਹੁੰਦਾ, ਕਿਵੇਂ ਬਾਜ
ਸਜਾਈ ਬੈਠੇ ਨੇ ਇਹ ਕਿਹੜੀ ਰਿਆਸਤ ਦੇ ਮਾਲਕ ਹਨ ਚਿਕਨੇ ਸਿਰ ਚੁਕਾ ਕੇ ਕਿਹਾ ਯੋਗੀ ਜੀ ਇਹ ਗੁਰੂ ਮਹਾਰਾਜ ਦੇ ਸਾਹਿਬਜ਼ਾਦੇ ਹਨ ਕਹਿੰਦਾ ਹੈ ਇਹਦਾ ਮਤਲਬ ਹੈ ਕਿ ਗੁਰੂ ਦ੍ਰਿਸ਼ਟੀ ਹੈ ਬਹੁਤ ਵੱਡਾ ਵੈਨ ਹੈ ਚਿੱਠੀ ਤੋਂ ਪਹਿਲਾਂ ਜਿਹੜਾ ਗ੍ਰਿਸ਼ ਤੋਂ ਨਸਿਆ ਹੁੰਦਾ ਸੀ ਉਹ ਆਪਣੇ ਆਪ ਨੂੰ ਉੱਚਾ ਮੰਨਦਾ ਸੀ ਮਗਰ ਗੁਰੂ ਮਹਾਰਾਜ ਜੀ ਕਹੇ ਗ੍ਰਿਸ਼ਟੀ ਸਭ ਤੋਂ ਚਿਹਰਾ ਹੁੰਦਾ ਹੈ ਭਾਈ ਗੁਰਦਾਸ ਜੀ ਗਵਾਹੀ ਦੇ ਰਹੇ ਸਗਲ ਧਰਮ ਨੇ ਗ੍ਰਿਸ਼ ਪ੍ਰਧਾਨ ਹੈ ਸੋਚਾਂ ਸੋਚਦਾ ਜੋ ਵੀ ਅੱਗੇ ਆਇਆ ਮੱਥਾ ਟੇਕਿਆ ਤੇਰੇ ਤੋਂ ਹਜ਼ੂਰ ਨੇ ਉਹਦੀ ਬੇਚੈਨੀ ਪੜੀ ਅਸੀਂ ਕਹਿੰਦੇ ਹਾਂ ਬਹੁਤੇ ਕਹਿੰਦੇ ਨੇ ਮਹਾਰਾਜ ਕਰਾਮਾਤੀ ਸਨ ਜਾਣੀ ਜਾਣ ਸਨ ਮੈਂ ਇਸ ਗੱਲ ਦਾ ਵਿਰੋਧ ਨਹੀਂ ਕਰਦਾ ਪਰ ਮੇਰੀ ਰਾਏ ਹੈ ਹਜ਼ੂਰ ਮਹਾਨ ਵਿਗਿਆਨੀ ਸਨ ਦੂਸਰੇ ਦੇ ਚਿਹਰੇ ਤੋਂ ਉਹਦਾ ਦਿਲ ਫੜ ਲੈਂਦੇ ਸਨ ਹਜ਼ੂਰ ਆ ਕੇ ਕਹਿਣ ਲੱਗੇ ਜੋਗੀ ਜੀ ਬਾਕੀ ਵਿਚਾਰ ਵਟਾਂਦਰਾ ਫਿਰ ਕਰਾਂਗੇ ਆ ਜਿਹੜੇ ਨਵੇਂ ਸ਼ੰਕੇ ਦਿਲ ਵਿੱਚ ਪੈਦਾ ਕਰ ਬੈਠੇ ਹੋ ਨਾ ਪਹਿਲਾਂ ਇਹਨਾਂ ਦਾ ਨਿਰਣਾ ਕਰ ਲਵੋ ਚਿੜਕ ਚਿੜਕੇ ਕਹਿੰਦਾ ਸੱਜੇ ਪਾਤਸ਼ਾਹ ਬਸੇ ਯਹੀ ਮਨ ਮੇ ਖਿਆਲ ਆਇਆ ਥਾ ਕਿ ਇਹ ਆਪ ਜੀ ਕੇ ਸਾਹਿਬਜ਼ਾਦੇ ਹਜ਼ੂਰ ਅੱਗੇ ਕਹਿਣ ਲੱਗੇ ਜੋਗੀ ਜੀ ਅਸਾਂ ਸੁਖਣਾ ਸੁੱਖ ਸੁੱਖ ਕੇ ਲਏ ਸਜੀ ਪੁੱਛਦੇ ਹੋ ਤਾਂ ਅਸੀਂ ਵੀ ਸੁਖਣਾ ਦੇ ਸਾਡੇ ਮਾਂ ਬਾਪ ਨੇ ਸਾਲਾਬਦੀ ਕਥਨ ਤਬ ਕਰਕੇ ਨਿਰੰਕਾਰ ਕੋਲੋਂ ਸਾਨੂੰ ਮੰਗਿਆ ਸੀ ਤਾਂ ਅਸੀਂ ਉਹਨਾਂ ਦੀ ਸੁਖਣਾ ਪੂਰੀ ਕਰਨ ਵਾਸਤੇ ਈਸ਼ਵਰ ਦੇ ਭੇਜੇ ਆਏ ਇਸੇ ਤਰ੍ਹਾਂ ਇਹ ਬੱਚੇ ਵੀ ਅਸਾਂ ਨਿਰੰਕਾਰ ਕੋਲੋਂ ਸੁਖਣਾ ਸੁੱਖ ਸੁੱਖ ਕੇ ਮੰਗ ਕੇ ਲਏ ਹਨ ਜੋ ਵੀ ਦਿੱਲੀ ਸੌਦਾ ਆ ਰਿਹਾ ਸੀ ਜਦ ਮੈਂ ਇਹ ਸਵਾਲ ਕਰ ਦਿੱਤਾ ਮਹਾਰਾਜ ਨੂੰ ਕੋਈ ਜਵਾਬ ਨਹੀਂ ਆਉੜੇਗਾ ਬਸ ਬਹਾਨਾ ਲਾਂਗੇ ਯੋਗੀ ਜੀ ਇਹ ਤਾਂ ਈਸ਼ਵਰ ਕੀ ਮਾਇਆ ਹੈ ਜਿਸ ਜੀਵ ਕੋ ਈਸ਼ਵਰ ਨੇ ਭੇਜਣਾ ਹੈ ਉਸਨੇ ਸੰਸਾਰ ਮੇ ਆਨਾ ਹੈ ਹਮਾਰਾ ਇਸਨੇ ਕਿਆ ਦਖਲ ਕਹਿ ਰਹੇ ਹੋ ਕੋ ਬਹਾਨਾ ਚੋਲਣਗੇ ਪਰ ਮਹਾਰਾਜ ਤਾਂ ਕਹਿ ਰਹੇ ਨੇ ਕਦਾ ਸੁਖਣਾ ਸੁੱਖ ਸੁੱਖ ਕੇ ਲਏ ਨੇ ਹੁਣ ਇਸਦਾ ਜਵਾਬ ਕੀ ਦੇ ਨਿਰਉਤਰ ਹੋ ਗਿਆ ਹਜ਼ੂਰ ਆ ਕੇ ਕਹਿਣਗੇ ਜੋਗੀ ਜੀ ਅਸਲੀ ਪੁੱਛਣ ਵਾਲਾ ਸਵਾਲ ਤਾਂ ਤੁਸੀਂ ਪੁੱਛਿਆ ਹੀ ਨਹੀਂ ਤੇ ਕਿਹੜੀ ਵਸਤੂ ਆ ਜੋ ਮੇਰੇ ਪਾਸ ਨਹੀਂ ਹੈ ਜਿਹਨੂੰ ਦੁਨੀਆ ਦੇ ਮਾਲਕ ਗੁਰੂ ਨਾਨਕ ਦੇਵ ਮਹਾਰਾਜ ਉਹਨਾਂ ਦੀ ਗੱਦੀ ਦੀ ਸੇਵਾਦਾਰੀ ਮਿਲੀ। ਦੌਲਤ ਸਾਡੇ ਪੈਰਾਂ ਵਿੱਚ ਰੁਲਦੀ ਹੈ, ਹਜ਼ਾਰਾਂ ਸਿੱਖ ਸਾਡੇ ਇੱਕ ਇਸ਼ਾਰੇ 'ਤੇ ਸਿਰ ਦੇਣ ਵਾਸਤੇ ਤਿਆਰ ਹਨ। ਕਿਸ ਨੂੰ ਇਹ ਸਹੂਲਤਾਂ ਪ੍ਰਾਪਤ ਹੋਈਆਂ, ਪਰ ਫਿਰ ਵੀ ਇਹ ਸਭ ਕੁਝ ਹੁੰਦਾ ਹੋਇਆ ਵੀ ਅਸੀਂ ਨਿਰੰਕਾਰ ਕੋਲੋਂ ਸੁੱਖਣਾ ਸੁੱਖ ਕੇ ਪੁੱਤਰ ਲਏ ਨੇ, ਇਸਦਾ ਕਾਰਨ ਕੀ? ਹਜ਼ੂਰ ਕਹਿੰਦੇ ਇਹਦਾ ਵੀ ਕੁਛ ਕਾਰਨ ਸੀ। ਜਿੱਦਣ ਸਾਡੇ ਪਿਤਾ ਗੁਰੂ ਤੇਗ ਬਹਾਦਰ ਮਹਾਰਾਜ ਦਿੱਲੀ ਦੇ ਸ਼ਹੀਦ ਹੋਏ ਸਨ, ਲੋਕਾਂ ਨੇ ਆਣ ਕੇ ਮੈਨੂੰ ਵਧਾਈਆਂ ਦਿੱਤੀਆਂ ਸੀ, ਸ਼ਹੀਦਾ ਪੁੱਤਰ ਕਹਿ ਕੇ ਮੇਰੀ ਪੂਜਾ ਕੀਤੀ ਸੀ। ਉਸੇ ਦਿਨ ਤੋਂ ਮੇਰੇ ਦਿਲ ਵਿੱਚ ਗਰੀਬ ਪੈਦਾ ਹੋਈ ਸੀ, ਅੱਜ ਮੈਂ ਸ਼ਹੀਦਾਂ ਪੁੱਤਰ ਅਖਮਾਨ ਦਾ ਹੱਕਦਾਰ ਬਣਿਆ। ਕੋਈ ਵੀ ਨਹੀਂ ਆਵੇ ਜਾਂ ਸ਼ਹੀਦਾਂ ਦਾ ਪਿਤਾ ਅਖਮਾਨ ਦਾ ਹੱਕਦਾਰ ਵੀ ਬਣ ਸਕਾਂ। ਮੇਰੇ ਬੇਟਾ ਅਜੀਤ ਸਿੰਘ, ਇਹ ਰੀਤ ਮੇਰੀ ਤੂੰ ਪੂਰੀ ਕਰਨੀ, ਕਿਵੇਂ ਕਹਿ ਦਿੰਦੇ?
ਸਮਝਾਉਣਾ ਬੜਾ ਮੁਸ਼ਕਲ ਹੁੰਦਾ ਹੈ, ਕੁਛ ਅਜਿਹੀਆਂ ਘਟਨਾਵਾਂ ਹੁੰਦੀਆਂ ਨੇ ਇਤਿਹਾਸ ਵਿੱਚ
ਜਿਹਨਾਂ ਦੀ ਵਿਆਖਿਆ ਵੀ ਮੁਸ਼ਕਿਲ ਹੋ ਜਾਇਆ ਕਰਦੀ ਹੈ। ਪਰ ਘਬਰਾਓ ਨਹੀਂ, ਜੇ ਇੱਥੇ ਸਾਹਿਬ ਠੀਕ ਨਹੀਂ ਬੈਠਦਾ, ਜੇ ਛੋਟਾ ਸਾਹਿਬ ਦਾ ਤਾਂ ਪਿੱਛੇ ਬੈਠਾ, ਉਸ ਦਾ ਫੈਸਲਾ ਕਰ ਲਵੇਗਾ। ਤਾਂ ਕੇਵਲ ਅਸਪਾਈ ਮੈਰਿਟ ਲੈ ਕੇ ਸਾਰੇ 17 ਸਾਲ ਦੀ ਉਮਰ ਬਾਬਾ ਅਜੀਤ ਸਿੰਘ ਸਾਹਿਬ ਨਿਕਲ ਕੇ ਹਵੇਲੀ ਤੋਂ ਬਾਅਦ ਸਿਰ ਤੇ ਫੜ ਕੇ ਦੁਸ਼ਮਣ ਤੇ ਤਾਲਾ ਬੋਲ ਦਿੰਦੇ ਨੇ ਕਿਰਨ ਬਾਰੇ। ਜਿੰਦਾ ਕੁਰਬਾਨੀ ਬਾਬਾ ਅਜੀਤ ਸਿੰਘ ਸ਼ਹੀਦ ਹੋ ਗਏ ਹਨ ਤਾਂ ਉਹਨਾਂ ਦੇ ਪਿੱਛੇ ਬਾਬਾ ਜੁਝਾਰ ਸਿੰਘ ਆ ਖਲੋਤੇ। ਬਾਬਾ ਜੁਝਾਰ ਸਿੰਘ ਜੀ ਆ ਗਏ ਲਗਭਗ 15 ਸਾਲ ਪੌਣੇ 15 ਸਾਲ ਦੀ ਉਮਰ ਹੈ ਇਹ ਆ ਖਲੋਤੇ। ਟੱਕੇ ਆ ਦਾਤਾਰ ਨੇ ਆਖਰੀ ਬੇਟਾ ਆ ਰਹੇ ਛੋਟੇ ਸਾਹਿਬਜ਼ਾਦਿਆਂ ਦੇ ਮੁਤਲਕ ਹਜ਼ੂਰ ਨੂੰ ਖਬਰ ਪਹੁੰਚ ਗਈ ਸੀ ਦਾਤਾਰ ਮੁਰੰਡੇ ਦੇ ਪਠਾਣਾ ਨੇ ਕੈਦੀ ਬਣਾ ਲਏ ਹਨ ਵਜ਼ੀਰ ਖਾਨ ਵਾਪਸ ਜਾਏਗਾ ਸਰਹਿੰਦ ਉਹਦੇ ਪੇਸ਼ ਕੀਤੇ ਜਾਣਗੇ। ਹਜ਼ੂਰ ਕਹਿੰਦੇ ਨੇ ਉਮਰ ਤੋਂ ਬੜੇ ਛੋਟੇ ਸਨ ਮਗਰ ਮੰਜ਼ਿਲ ਤੇ ਛੇਤੀ ਪਹੁੰਚ ਗਏ। ਦਾਤਾਰ ਕਿਹੜੀ ਮੰਜ਼ਿਲ? ਆਪਣੇ ਦਾਦੇ ਪੜਦਾਦੇ ਦੀ ਮੰਜ਼ਿਲ। ਗਿਨਾ ਰਗਾਂ ਵਿੱਚ ਗੁਰੂ ਤੇਗ ਬਹਾਦਰ ਦਾ ਖੂਨ ਹੈ ਉਹ ਸਿਰ ਦੇ ਦੇਣਗੇ ਮੈਂ ਸਿਰ ਨਹੀਂ ਤਿਆਗਣਗੇ। ਤੇ ਇਸ ਵੇਲੇ ਹਕੂਮਤ ਦਾ ਕਾਨੂੰਨ ਇੱਕੋ ਹੈ ਜਿਹੜਾ ਕਾਬੂ ਆ ਜਾਏ ਜਾਂ ਮੁਸਲਮਾਨ ਹੋਣਾ ਮੰਨ ਲਵੇ ਨਹੀਂ ਤਾਂ ਮੌਤ ਦੀ ਸਜ਼ਾ ਲਾਜ਼ਮੀ ਹੈ। ਹਰ ਇੱਕ ਜੁਰਮ ਦੇ ਬਦਲੇ ਇੱਕੋ ਸਜ਼ਾ ਹੈ ਮੌਤ ਦੀ ਸਜ਼ਾ ਉਹ ਲਾਜ਼ਮੀ ਸ਼ਹੀਦ ਕੀਤੇ ਜਾਣਗੇ। ਅੰਦਾਜ਼ਾ ਲਗਾਓ ਖਾਲਸਾ ਜੀ 4 ਪੁੱਤਰ ਦੋਵਾਂ ਦੀ ਸ਼ਹੀਦੀ ਲਾਜ਼ਮੀ ਹੈ। ਇੱਕ ਤੋਂ ਬਾਅਦ ਸਾਹਮਣੇ ਸ਼ਹੀਦ ਹੋਇਆ ਪਿਆ ਇੱਕੋ ਰਹਿ ਗਿਆ ਜੁਝਾਰ ਸਿੰਘ
ਪੁਰਾਣੇ ਇਤਿਹਾਸਾਂ ਵਿੱਚ ਨਾਵਾਂ ਦੇ ਵਿੱਚ ਕੁਝ ਭੁਲੇਖਾ ਹੈ। ਕਈਆਂ ਨੇ ਦੂਸਰਾ ਸਾਹਿਬਜ਼ਾਦਾ ਜੁਝਾਰ ਸਿੰਘ ਮੰਨਿਆ, ਤੀਸਰਾ ਜ਼ੋਰਾਵਰ ਸਿੰਘ ਮੰਨਿਆ, ਕਈਆਂ ਨੇ ਦੂਸਰਾ ਜ਼ੋਰਾਵਰ ਸਿੰਘ ਮੰਨਿਆ, ਤੀਸਰਾ ਜੁਝਾਰ ਸਿੰਘ ਮੰਨਿਆ। ਮਗਰ ਮੇਰਾ ਨਿਸ਼ਚਾ ਹੈ ਦੂਸਰੇ ਦਾ ਨਾਮ ਜੁਝਾਰ ਸਿੰਘ ਸੀ, ਤੀਸਰੇ ਨਾਮ ਜ਼ੋਰਾਵਰ ਸਿੰਘ ਸੀ। ਹੁਣ ਸਾਡੇ ਇਤਿਹਾਸਾਂ ਵਿੱਚ ਗਲਤ ਬਿਆਨੀਆਂ ਕਿਵੇਂ ਆਈਆਂ ਨੇ? ਇੱਕ ਵਾਰ ਮੈਨੂੰ ਇੱਕ ਸੱਜਣ ਮਿਲਿਆ ਵੀ ਜਿਹੜਾ ਤੂੰ ਇਹ ਸਿੱਖ ਇਤਿਹਾਸ ਲਿਖਿਆ ਹੈ, ਇੱਕ ਪਾਸੇ ਤਾਂ ਸਿੱਧੇ ਲੜੀਵਾਰ ਇਤਿਹਾਸ ਹੈ ਗੁਰੂ ਨਾਨਕ ਦੇਵ ਮਹਾਰਾਜ ਜੀ ਤੋਂ ਰਹਿ ਕੇ ਮਹਾਰਾਜਾ ਦਲੀਪ ਸਿੰਘ ਦੀ ਮੌਤ ਤੱਕ, ਮੈਂ ਕਿਤੇ ਵੀ ਕਰਾਮਾਤ ਨੂੰ ਨਹੀਂ ਮੰਨਿਆ, ਵਿਗਿਆਨਿਕ ਢੰਗ ਨਾਲ ਪੇਸ਼ ਕੀਤਾ। ਅਸੀਂ ਦੂਜਿਆਂ ਦੀਆਂ ਕਰਾਮਾਤਾਂ ਨਹੀਂ ਮੰਨਦੇ, ਸਾਰੀਆਂ ਕਰਾਮਾਤਾਂ ਕੌਣ ਮੰਨੇਗਾ? ਅਤੇ ਦੂਸਰਾ ਵੱਡਾ ਕੰਮ ਹੈ ਸਿੱਖ ਇਤਿਹਾਸ ਦੇ ਸੋਮੇ ਪੰਜਾਂ ਜਲਦਾਂ ਵਿੱਚ ਲਗਭਗ 1750 ਸਵਾ ਵੱਡੇ ਸਾਹਿਬ ਦਾ ਇਹਨਾਂ ਪੰਜਾਂ ਜਲਦਾਂ ਵਿੱਚ ਪੁਰਾਣੇ ਸਾਰੇ ਇਤਿਹਾਸਾਂ 'ਤੇ ਆਲੋਚਨਾ ਕੀਤੀ, ਕਿੱਥੇ ਕਿੱਥੇ ਗਲਤੀ ਹੈ, ਉਹਦਾ ਸੁਧਾਰ ਕਿਵੇਂ ਹੋ ਸਕਦਾ। ਮੈਂ ਸਾਡੇ ਭਾਈ ਮੈਥੋਂ ਨਿਰੰਕਾਰ ਜੋ ਕਰਾਇਆ ਕਰ ਲਿਆ, ਪੜ੍ਹਨਾ ਤਾਂ ਪਾਠਕਾਂ ਨੇ ਹੈ, ਵਿਚਾਰੋਗੇ ਕੁਛ ਮਿਲੇਗਾ ਕਿ ਨਹੀਂ ਮਿਲੇਗਾ? ਖੈਰ ਇੱਥੇ ਗਲਤੀਆਂ ਕੀ ਪਾਈਆਂ? ਸੈਨਾਪਤੀ ਮਹਾਰਾਜ ਦੀ ਹਜ਼ੂਰੀ ਕਵੀਆਂ ਵਿੱਚੋਂ ਹੈ, ਛੋਟੀ ਜਿਹੀ ਪੁਸਤਕ ਹੈ ਉਸਦੀ, ਸ਼੍ਰੀ ਗੁਰੂ ਸੋਭਾ। ਇੱਕ ਉਸ ਬੰਦੇ ਵਿੱਚ ਖੂਬੀ ਹੈ, ਕਿਤੇ ਵੀ ਸਿੱਖ ਸਿਧਾਂਤ ਤੋਂ ਦੂਰ ਨਹੀਂ ਗਿਆ, ਬ੍ਰਹਮਨਿਜ਼ਮ ਨੇ ਇਸ ਨੇ ਬਣਾਇਆ। ਪਰ ਉਹ ਤੋਂ ਪਹਿਲੇ ਸਾਰੇ ਲਿਖੇ ਇਤਿਹਾਸ ਜਿਵੇਂ ਗੁਰਬਰਾਸ ਕੇਸਰ ਸਿੰਘ ਦਾ ਬੰਸਾਵਲੀ ਨਾਮਾ, ਸੂਰਦਾਸ ਭੱਲੇ ਦਾ ਮਹਿਮਾ ਪ੍ਰਕਾਸ਼ ਔਰ ਸੂਰਜ ਪ੍ਰਕਾਸ਼, ਸਾਰੇ ਪੰਡਤ ਦੇ ਅਸਰ ਥਲੇ ਲਿਖੇ ਗਏ ਨੇ, ਸਿੱਖੀ ਨੂੰ ਕਾਹ ਲਾਏਗੀ। ਖੈਰ ਸੈਨਾਪਤੀ ਕਹਿੰਦਾ ਹੈ ਕਿ ਇੱਕ ਸਾਹਿਬਜ਼ਾਦਾ ਸ਼ਹੀਦ ਹੋਇਆ, ਨਾਵਾਂ ਦਾ ਭੁਲੇਖਾ, ਸ਼ਾਇਦ ਅਜੀਤ ਸਿੰਘ ਦਾ ਨਾਮ ਕਿਤੇ ਇੱਕ ਜਗ੍ਹਾ ਵੀ ਅਜੀਤ ਸਿੰਘ ਨਹੀਂ ਲਿਖਦਾ, ਜਾਂ ਜੀਤ ਸਿੰਘ ਲਿਖਦਾ ਜਾਂ ਰਣਜੀਤ ਸਿੰਘ ਲਿਖਦਾ, ਕੋਈ ਫਰਕ ਨਹੀਂ। ਸਾਹਿਬਜ਼ਾਦਿਆਂ ਨੂੰ ਬਾਬਾ ਜੀ ਕਹਿ ਕੇ ਸਾਰੀ ਸੰਗਤ ਬੁਲਾਉਣੀ ਸੀ, ਇਸ ਵਾਸਤੇ ਨਾਵਾਂ ਦਾ ਭੁਲੇਖਾ ਪੈ ਜਾਂਦਾ। ਤੋ ਕਹਿੰਦਾ ਹੈ ਕਿ ਵੱਡਾ ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਹੋਇਆ ਚਮਕੌਰ ਦੇ ਸ਼ਹੀਦ, ਪਰ ਦੂਸਰਾ ਸਾਹਿਬਜ਼ਾਦਾ ਉਹ ਜ਼ੋਰਾਵਰ ਸਿੰਘ ਮੰਨਦਾ। ਉਹ ਕਹਿੰਦਾ ਜ਼ੋਰਾਵਰ ਸਿੰਘ ਇੱਥੋਂ ਵੱਧ ਕੇ ਨਿਕਲ ਗਿਆ, ਅਤੇ ਤੀਸਰੇ ਸਾਹਿਬਜ਼ਾਦੇ ਦੇ ਮੁਤਲਕ ਲਿਖਦਾ ਕਿ ਤੀਸਰਾ ਸਾਹਿਬਜ਼ਾਦਾ ਵੀ ਇਸ ਮੈਦਾਨ ਵਿੱਚ ਲੜਿਆ। ਹੁਣ ਇੱਥੇ ਦਲੀਲ ਤੋਂ ਕੰਮ ਲੈਣਾ ਬਾਈ, ਤੀਸਰੇ ਸਾਹਿਬਜ਼ਾਦੇ ਦੀ ਉਮਰ ਮੇਰੀ ਲਿਸਟ ਦੇ ਮੁਤਾਬਕ ਉਸਦਾ ਨਾਮ ਜ਼ੋਰਾਵਰ ਸਿੰਘ ਹੈ, ਨਾਮ 'ਚ ਕੋਈ ਫਰਕ ਨਹੀਂ। ਸ਼ਹਾਦਤ ਵਾਲੇ ਦਿਨ ਉਹਦੀ ਉਮਰ 8 ਸਾਲ ਤੋਂ ਵੀ ਕੁਝ ਘੱਟ ਹੈ, ਤਾਂ 7 ਸਾਲ 11 ਮਹੀਨੇ ਤੋਂ ਕੋਈ ਦਿਨ ਹੈ, ਤਾਂ 8 ਸਾਲ ਦਾ ਬਾਲਕ ਤੀਰ ਔਰ ਤਲਵਾਰ ਦੀ ਲੜਾਈ ਨਹੀਂ ਲੜ ਸਕਦਾ, ਇਹ ਸਾਨੂੰ ਵਿਚਾਰ ਲੈਣਾ ਚਾਹੀਦਾ। ਫਿਰ ਕਹਿੰਦਾ ਉਹ ਗ੍ਰਿਫਤਾਰ ਵੀ ਕਰ ਲਿਆ ਗਿਆ ਅਤੇ ਫਤਿਹ ਸਿੰਘ ਦੇ ਨਾਲ ਸਰਿੰਦਰ ਵਿੱਚ ਸ਼ਹੀਦ ਕੀਤਾ ਗਿਆ। ਕਹਿੰਦਾ ਜ਼ੋਰਾਵਰ ਸਿੰਘ ਲੜਦਾ ਲੜਦਾ ਘੇਰੇ ਵਿੱਚੋਂ ਨਿਕਲ ਗਿਆ, ਦੱਖਣ ਵਿੱਚ ਮਹਾਰਾਜ ਨੂੰ ਜਾ ਕੇ ਮਿਲਿਆ, ਉੱਥੇ ਇੱਕ ਮੁਖਪੇੜ ਵਿੱਚ ਸ਼ਹੀਦ ਹੋਇਆ। ਬਾਬਾ ਅਜੀਤ ਸਿੰਘ ਇਕੱਲਾ ਸ਼ਹੀਦ ਹੋਇਆ ਇੱਥੇ ਉਹਦੇ ਕਹਿਣ ਮੁਤਲਕ, ਮਗਰ ਇਹ ਦਲੀਲ 'ਤੇ ਨਹੀਂ ਟਿਕਦਾ। ਜੀਨੇ ਵਿੱਚ ਬਹਿ ਕੇ ਮਹਾਰਾਜ ਜੀ ਨੇ ਜ਼ਫਰਨਾਮਾ ਲਿਖਿਆ, ਜ਼ਫਰਨਾਮੇ ਵਿੱਚ ਮਹਾਰਾਜ ਮੰਨਦੇ ਹਨ 4 ਸਾਹਿਬਜ਼ਾਦੇ ਸ਼ਹੀਦ ਹੋ ਗਏ ਹਨ, ਫਿਰ ਕਿਵੇਂ ਮੰਨਾਂਗੇ ਕਿ ਇੱਕ ਉੱਥੇ ਜਾ ਕੇ ਸ਼ਹੀਦ ਹੋਇਆ? ਦੋ ਤਰ੍ਹਾਂ ਦੇ ਇਤਿਹਾਸਕਾਰ ਹੁੰਦੇ ਨੇ, ਇੱਕ ਇਤਿਹਾਸ ਖੋਜੀ, ਕੋਈ ਚੀਜ਼ ਉਹਨਾਂ ਨੂੰ ਮਿਲ ਗਈ ਨਵੀਂ ਜੋ ਦੂਜਿਆਂ ਨੇ ਨਹੀਂ ਅਪਣਾਈ, ਉਹ ਤਾਂ ਸਾਰਾ ਫਿਰ ਲੜਾ ਦੇਣਗੇ, ਅਤੇ ਇਹ ਨਵੀਂ ਖੋਜ ਕੱਢੀ। ਇੱਕ ਨੇ ਕਿਹਾ ਕਿ ਉਹ ਤਾਂ ਮਹਾਰਾਜੇ ਦਾ ਪਾਲਤੂ ਜ਼ੋਰਾਵਰ ਸਿੰਘ ਸੀ ਜਿਹੜਾ ਉੱਥੇ ਜਾ ਕੇ ਸ਼ਹੀਦ ਹੋਇਆ। ਦੇਖੇ ਇੱਕ ਨੌਜਵਾਨ ਜ਼ੋਰਾਵਰ ਸਿੰਘ ਨਾਲ ਖੁੱਲਿਆ, ਉਹਨੇ ਜ਼ੋਰਾਵਰ ਸਿੰਘ ਨੂੰ ਢਾ ਲਿਆ, ਮਹਾਰਾਜ ਨੇ ਕਿਹਾ ਵੀ ਸਾਡਾ ਜ਼ੋਰਾਵਰ ਸਿੰਘ ਹੈ, ਸੋ ਮਹਾਰਾਜ ਦਾ ਪਾਲਤੂ ਪੁੱਤਰ ਹੈ, ਉਹ ਦੱਖਣ ਵਿੱਚ ਜਾ ਕੇ ਸ਼ਹੀਦ ਹੋਇਆ। ਫਿਰ ਉਹਨੂੰ ਪੁੱਛੋ ਜਿਹੜਾ ਅਸਲੀ ਜ਼ੋਰਾਵਰ ਸਿੰਘ ਉਹ ਕਿੱਥੇ ਚਲਿਆ ਗਿਆ? ਕਿਉਂਕਿ ਆਲੋਚਨਾ ਹੈ, ਜਿਹੜੀ ਗੱਲ ਦਲੀਲ 'ਤੇ ਠੀਕ ਨਾ ਮੰਨੀ ਜਾਏ ਇਤਿਹਾਸਕਾਰ ਕਦੇ ਮੰਨਣ ਲਈ ਤਿਆਰ ਨਹੀਂ ਹੋਇਆ ਕਰਦਾ। ਅਤੇ ਮੇਰਾ ਨਿਸ਼ਚਾ ਹੈ ਵੱਡੇ ਦੋਵੇਂ ਸਾਹਿਬਜ਼ਾਦੇ ਚਮਕੌਰ ਵੀ ਸ਼ਹੀਦ ਹੋਏ ਨੇ, ਅਤੇ ਛੋਟੇ ਦੋਵੇਂ ਸਾਹਿਬਜ਼ਾਦੇ ਸਰੰਦ ਵੀ ਸ਼ਹੀਦ ਹੋਏ ਨੇ। ਹੁਣ ਬਾਬਾ ਜੁਝਾਰ ਸਿੰਘ ਜੀ ਸਾਹਮਣੇ ਆ ਖਲੋਤਾ ਹੈ, ਹਥਿਆਰ ਸਸਤਰ ਪਏ ਨੇ, 5 ਸਿਪਾਹੀ ਨਾਲ ਨੇ, ਸਿਰ ਝੁਕਾ ਕੇ ਸੱਚੇ ਪਾਤਸ਼ਾਹ ਸਾਹਮਣੇ ਇੱਕ ਬੇਨਤੀ ਕਰ ਰਿਹਾ, ਕਿਵੇਂ ਬਈ?
ਮਾ निकलेगा जब कोई भी अजीत सिंह वांग धर्म और कौम की खातर शहीद होएगा तेरे वांग हजारा पिछे पार बन के खलोते हो गए। मेरा अफसोस है साढ़े इतिहासकारा ने किन्ना अनर्थ मारे है कि साहबजादे के मुतलक भी दिमारा ने कहा जो छोटा है तू नहीं जा सकता वो उची सारी पग बन के आ गया। जेड़ा बच्चा लगभग 15 साल है पिता की गोद में पढ़ के जवान होया कि वह उची पग बन के कि उन्होंने भी धोखा दे सकता भी मैं सुनों बड़ा हो गया। देखो पानी मंगन आ गया महाराज ने पानी नहीं पिया। कुछ कविया ने अजिहियां कवितावां लिखिया जिन्हों का अर्थ बड़ा माड़ा निकल है। एक कवि ने सारी चीज तो मैं याद रही रहेगी वो दो सदरा कहता है ना इस वास्ते नहीं लै रहा मैं उसका विरोध करना है। वो कहता है कि महाराज इस वास्ते आया हाँ बैरी कहता सी निकल ना जे जाए जो जे मैं निकल के हाथ विखाण आया। अगली अद्धी तुक याद नहीं रही अगली अद्धी तुक है लैंड कुसा का भी इम्तिहान आया महाराज में तुहाडा इम्तिहान लैण आया भी पुत्र वाले वे के मन पसीगदा है या नहीं। ये सिखी श्रद्धा नहीं है क्योंकि सिख गुरु का इम्तिहान नहीं लिया करते सिख तो गुरु के हुक्म की पालना करता है। एक होर सज्जन लिखता है कि छोटे साहबजादे ने आके बेनती की सच्चे पातशाह गड़ी वैरियां जोर पाचो फेरियों घेरी सागर दे विच होंदी ज्यों छोटी बेड़ी ज्यों दे निकल जान दी उन वाह है केड़ी हथ विखाई दे वैरियां ओड़क दी वेरी विरोधी अरदास कढ़ेगा साहबजादे नूं ज्यौंदिआं निकलण दी आस कोई नहीं सी रही इस वास्ते शहीद होया। मेरे इतिहास कहिंदा है गुरु महाराज तीन सिंह नाल गए सारे सही सलामत निकल गए महाराज चाहते तो एक साहबजादे नूं नाल नहीं चले जा सकते मगर उस साहबजादे पुत्र और मित्र फर्क नहीं मनिया मेरे ही पुत्र हैं तो केवल पंच सपाही नाल सवा लाख से एकड़ों की शर्त पूरी होगी या नहीं। तो बाबा जुराज सिंह साहब निलके हवेली तो बाद छे तेरे दुश्मन के ताला बोल रहे किवें भाई ਦਾਨੀ ਮੇਰੇ ਦਾਤਾ ਇੱਕ ਅੰਤਮ ਅਰਦਾਸ ਕਰ ਰਹੇ ਨੇ ਇਹਦੇ ਨਾਲ ਸਮਾਪਤੀ ਹੈ। ਮਹਾਰਾਜ ਸਾਹ ਨੇ ਅਜੇ ਤੱਕ ਦੂਸਰਾ ਕੋਈ ਨਹੀਂ ਆਇਆ ਉਹਦੇ ਚਰਨਾਂ ਨਾਲ ਬਣੇ ਆਵੇ।